चेते रखिए कि सुनिए सुनाइए, आओ रल मिले इस मिट्टी ते एक पंजाब वसाइए। इस जज्बे ते जज्बा अपना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच, जिथे सांझे करांगे अपने जज्बात, गीत संगीत तुहाडी ते मेरी पसंद दा, कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। रल मिल बैठ सबब नाल आओ उस मिट्टी दी गल करिए, रल मिल बैठ सबब नाल आओ उस मिट्टी दी गल करिए, रूह है वसदी जिस पंजाब च आओ उस दा दम भरिए। मापे विरसा अते पंजाबी भुल के कदे भुलाइए ना, जिस वेड़े विच रब दा डरना मंजा उथे डाइए ना। लख चुबारे छते दुनिया ओनू वेख अपना घर ढाइए ना, जे नहीं चज जगाउण दा तां फिर दीवा कदे बुझाइए ना, ते जे नहीं जाच मनाउण दी आउंदी ते सज्जन कदे रसाइए ना। 8 अप्रैल 2020 दिन बुधवार, हरमन रेडियो ते प्रोग्राम लहरां, ते इन्हां लहरां ते तुहाडी हम सफर बुधवार दी मैं सुखप्रीत हाजिर हां जी एडिलेड स्टूडियो तो। सो मेरे वालों प्यार भरी सत श्री अकाल तुहानू सारयां नू, और मेरे नाल पटियाला स्टूडियो तो सरबजीत भाजी हमेशा दी तरह तकनीकी देख रेख लई साथ निभा रहे हैं, सो उन्हां दा भी स्पेशल वाला थैंक यू, ते तुहाडा सारयां दा निघा स्वागत प्रोग्राम लहरां दे विच। सो कोई 2 घंटे दा साथ मेरा तुहाडे नाल हुंदा है जी हर बुधवार नू लहरां ते कोशिश करदी हुंनी आ कि बस कुछ अपनियां सुना सकां ते कुछ तुहाडियां सुन सकां। होर सुनाओ की हाल चाल है, उम्मीद ते अरदास करदी आं जी सब राजी खुशी होवोगे अपने घर परिवारां दे विच, जो दौर इस दुनिया ते चल रहा है अपने आप नू बचा के रखिया होना जी, तुसी अपने प्रिकॉशनस जिहड़े आ इस संबंधी ओ लै रहे होने आ सारे। सो प्रोग्राम दी शुरुआत हमेशा दी तरह उस परमात्मा नू याद करदे होए करदे आ। सो चलो जी, कहंदे आ भी एक चेहरा हसदा ते उहदे नाल कई चेहरे हसदे आ, सो आओ चेहरियां ते एक मुस्कुराहट लैके आईए, दिल विच शुकराना ते सरबत दे भले दी अरदास दे नाल आओ गुरफतेह सांझी करदे आ। वाहिगुरु जी का खालसा, वाहिगुरु जी की फतेह। सो इस गुरफतेह दे नाल अज दी सवेर जिहड़ी आ होर सोहणी हो गई आ। सो एडिलेड दे विच इस वेले 7:33 जिहड़े आ ओह हो चुके आ, और सिडनी समय मुताबिक जे मैं गल करां ते आस्ट्रेलिया दे विच 8:03 हो चुके आ। साडे गुआंढी मुलक न्यूजीलैंड दे विच 10:03 हो चुके आ जी बुधवार दी सवेर दे, और अपने आस्ट्रेलिया दे विच जे मैं गल करां पर्थ दे विच सवेर दे अजे 6:03 होए आ, और यही समा होंगकोंग दे विच जिहड़ा चल रहा है। उस तो अगे जे पंजाब चलिए ते पंजाब दे विच 3:34 बुधवार दी सवेर दे हो चुके आ, और लंडन दे विच 11:04 मंगलवार दी रात है जी उत्थे, और यूरोप दे विच मंगलवार दी रात चल रही है। उस तो परे जे पछमी देशां दी गल करिए ते मंगलवार दी जड़ी दुपहर आ उत्थे ढल रही होनी है। सो एक ही धरती और वखरे वखरे रंग, वखो वखरा समा और वखो वखरियां रुत्तां। सो जे मौसम दी भी गल करां ते अपने आस्ट्रेलिया दे विच ठंड जड़ी आ शुरू हो गई है, सो सवेरे शाम नू तां हुण कई वारी पै ही जांदी है जैकेट है ना, कोटी कोई कोटी स्वैटर, ते पंजाब दे विच गर्मियां दी जिहड़ी आमद आ ओह शुरू हो गई आ। सो अप्रैल दा महीना चढ़ गया, अप्रैल दे महीने दे नाल गर्मी भी शुरू हो जांदी है पंजाब दे विच, ते सानू इधर बैठिया नू यादां भी साडियां शुरू हो जांदियां। अप्रैल दे विच बड़ा कुछ हुंदा सीगा करन दे लई, सो अप्रैल दे महीने नाल जुड़ियां यादां भी अज दे प्रोग्राम दे विच जरूर सांझियां करांगी तुहाडे नाल, ते नाल सुणांगे जी प्यारे प्यारे गीत बॉलीवुड दे विच्चों अज, और अज तुहाडे नाल इक गेम खेडणी आ मैं, ठीक है, तैयार हो जाओ फिर। ਬਿਲਕੁਲ ਜੀ, ਕੋਈ ਔਖੀ ਗੇਮ ਨਹੀਂ, ਬੜੀ ਮਿਊਜ਼ੀਕਲ ਜੀ ਗੇਮ ਹੈ, ਮੈਂ ਤੁਹਾਨੂੰ ਦੱਸੂਗੀ ਜ਼ਰੂਰ ਇਸ ਇੱਕ ਸਭ ਤੋਂ ਪਹਿਲਾਂ ਸੁਣਦੇ ਹਾਂ ਜੀ, ਇਹ ਬਾਲੀਵੁੱਡ ਦੇ ਵਿੱਚੋਂ ਇੱਕ ਭਜਨ ਹੈ, ਬਹੁਤ ਹੀ ਸੋਹਣਾ, ਔਰ ਮੈਨੂੰ ਲੱਗਦਾ ਕਿ ਸਾਡੇ ਵਿੱਚੋਂ ਕਾਫੀਆਂ ਨੇ ਬਚਪਨ ਦੇ ਵਿੱਚ ਇਹਨੂੰ ਪ੍ਰੇਅਰ ਦੇ ਤੌਰ ਤੇ ਵੀ ਗਾਇਆ ਹੋਣਾ ਹੈ। ਯਾਦ ਹੈ ਸਕੂਲ ਚ ਅਸੈਂਬਲੀ ਹੁੰਦੀ ਸੀਗੀ ਤੇ ਉਦੋਂ ਮੈਂ ਆਪਣੇ ਬਚਪਨ ਦੇ ਵਿੱਚ ਇਹ ਵਾਲਾ ਜਿਹੜਾ ਭਜਨ ਹੈ ਬਹੁਤ ਗਾਇਆ। ਸੋ ਬਹੁਤ ਚੰਗਾ, ਮੈਨੂੰ ਬਹੁਤ ਵਧੀਆ ਲੱਗਦਾ ਔਰ ਉਮੀਦ ਹੈ ਸਾਰੇ ਪਸੰਦ ਕਰੋਗੇ। ਸੋ ਆਓ ਜੀ ਅਰਦਾਸ ਕਰੀਏ ਉਸ ਪਰਮਾਤਮਾ ਦੇ ਨਾਲ ਹੀ, ਇਤਨੀ ਸ਼ਕਤੀ ਹਮੇ ਦੇਣਾ ਦਾਤਾ, ਮਨ ਕਾ ਵਿਸ਼ਵਾਸ ਕਮਜ਼ੋਰ ਹੋਣਾ। ਸੁਣਦੇ ਹਾਂ ਜੀ ਇਹ ਗੀਤ। जी हमको मन की शक्ति देना। बहुत ही प्यारा गीत जी जेड़ा असी अपनिया प्रेयर्स दे विच बहुत बारी गाया होना, मैं भी बहुत बारी गाया, तुसी सारे ने जरूर गाया होना। फिल्म है जी गुड्डी और आवाज इनू दिती हुई है वाणी जयराम ने। सो चलो जी प्रोग्राम दे विच अगे वधदे आ, की हाल चाल है। मैसेज सुखविंदर सौन हुणा दा आया जी मेनू पहला मैसेज। सो इन्हां ने हमेशा दी तरह प्यारी जी सत श्रीकाल अपनी भेजी है। सो सत श्रीकाल सौन साहब, की हाल चाल है, वधिया राजी खुशी हो जी घर परिवार दे विच। सो मैं तुहानू कहा सी अज असी एक गेम खेडनी है। गेम ए हुंदी आ पे हुण असी मोस्टली कह लो वैसे ते काम कार चली जांदे आस्ट्रेलिया दे विच, पर फिर भी जिंदगी थोड़ी जी स्लो हो गई है, है ना। और जदो किते हुण थोड़े वेले आ कह सकदे आ, थोड़े की कानू काफी वेले हो गए आ। अच्छा मेनू लगदा पे अगे असी खुद नू ही ज्यादा बिजी किता होया सीगा ना, के हमेशा ही कहीदा हुंदा सीगा, मैं भी कहिंदी रहिंदी हुंदी सी लाइफ नूं थोड़ा स्लो करिए, थोड़ा आराम नाल जीए, थोड़ा दौड़न दी लोड़ नहीं, आराम नाल तुरिए। ते हुण ओह तुरन ही लग गए। वैसे जे देखिए तां कम ते उही आ, जे कहीए पे साडे चों बहुते अजे तक जॉब्स वगैरा ते भी जांदे आ, कम्मां कारां ते भी जांदे आ, पर इक बाहर दी दुनिया दे नालों थोड़ा जिहा हुण जिहड़ा कनैक्शन आ ओह टुट्टिआ। असीं कई बाहर दीआं चीज़ां नाल ना बिना मतलब तो जुड़े हुए सी, और ज्यादा जिंदगी च डिस्टर्ब तुहानूं ओही करदीआं जदों तुसीं बाहर देखदे आ। सो जदों तुसीं अपने घर दे विच आ, अपने नाल आ, ओही सीधी साधी जी जिंदगी, काम ते गए, काम तों घर आए, और काफी टाइम जिहड़ा अजकल सब नूं ही मिलदा पिआ आ अपने घर परिवार दे नाल बिताउण दे लई वी, और अपने घर दे काम करन दे लई वी। सो इस वेले जो दौर संसार च चल रिहा बहुत दुखदाई आ, बहुत औखा टाइम आ, खास करके उहनां परिवारां दे लई जिन्हां दे जी जिहड़े इस वेले इस बीमारी दी लपेट विच आए हुए आ, और जो एक डर खौफ बणिआ होइआ हर किसे दे दिल दे विच। पर गल यही है जी, ओहदे हुक्म दे अगे किसे दी नहीं चलदी। असी गुरबाणी दे जपती साहब दे विच रोज हुक्म दी जदों ए वाली पौड़ी आउंदी आ ते हमेशा याद आ जांदा फिर भी ये हुक्म ही है। बाकी मैनू ए लगदा हर किसे दी अपनी अपनी सोच है, पर एक ऐदां लगदा पे दुनिया ते रीसैट मार दिता हुंदा, किसे ने रीसैट कर दिती हुंदी आ, पूरी दी पूरी दुनिया थम गई हुंदी आ, है ना। और जे गल करिए ते पता नहीं सच है या नहीं, पर हुण बड़ा कहिंदे आ भई जी जलंधर तो ही तुहानूं हिमाचल दे जिहड़े आ ओह पहाड़ दिसदे पए या जो भी, पर मैनूं याद आ पे जदों असीं बचपन च वी होईदा सी, मेरा पिंड वी उधर ही आ, ते बचपन च मैनूं याद आ पे साडे घर तों साडे छत तों दिसदे हुंदे सी पहाड़ कदी कदी जदों मींह वगैरा पिया हुंदा सी ना, ते पहाड़ जिहड़े दिसदे हुंदे सीगे, पर हौली हौली पोल्यूशन दे नाल इह सारा कुछ बंद हो गया। जानवर कह लो ਉਹ ਨਹੀਂ ਦਿਸਦੇ ਹੁੰਦੇ ਸੀਗੇ, ਚਿੜੀਆਂ ਮੁੱਕ ਗਈਆਂ ਸੀਗੀਆਂ, ਕਈ ਇਹੋ ਜਿਹੇ ਪੰਛੀ ਜਿਹੜੇ ਜਿਹੜੇ ਖਤਮ ਹੁੰਦੇ ਜਾਂਦੇ ਪਏ ਸੀ ਪੋਲਿਊਸ਼ਨ ਦੇ ਨਾਲ। ਸੋ ਦੁਨੀਆਂ ਥੋੜੀ ਸਲੋ ਡਾਊਨ ਹੋਈ ਹੈ, ਔਰ ਇਹ ਤਾਂ ਉਸ ਪਰਮਾਤਮਾ ਨੂੰ ਹੀ ਪਤਾ ਹੈ ਜੀ ਕੀ ਚੰਗਾ ਕੀ ਮਾੜਾ ਹੈ। ਬਾਕੀ ਗੱਲ ਹੈ ਕਿ ਜੇ ਅਸੀਂ ਆਪਣੇ ਆਪਣੇ ਧਰਮ ਦੀ ਵੀ ਗੱਲ ਕਰੀਏ, ਉਹਦੇ ਚ ਭਾਣਾ ਮੰਨਣ ਦੀ ਜਿਹੜੀ ਗੱਲ ਹੈ ਉਹ ਹਮੇਸ਼ਾ ਅੱਗੇ ਆਉਂਦੀ ਹੈ, ਐਕਸੈਪਟ ਕਰਨ ਦੀ ਗੱਲ ਜਿਹੜੀ ਹੈ। ਸੋ ਐਕਸੈਪਟੈਂਸ ਦੀ ਜਿਹੜੀ ਗੱਲ ਹੈ, ਸੋ ਜੋ ਵੀ ਚੱਲ ਰਿਹਾ ਉਹ ਭਾਣਾ ਮੰਨਣਾ ਚਾਹੀਦਾ ਜੀ। ਜੋ ਹੋ ਗਿਆ ਜੇ ਹੁਣ ਅਸੀਂ ਉਸ ਚੀਜ਼ ਨੂੰ ਕਹੀ ਜਾਈਏ ਵੀ ਇਹ ਕਿਉਂ ਹੋ ਗਿਆ, ਇੱਦਾਂ ਹੋ ਗਿਆ, ਉਹ ਸਾਡੇ ਕਰਨ ਦੇ ਨਾਲ ਠੀਕ ਨਹੀਂ ਹੋਣਾ। ਸਾਡੇ ਕਰਨ ਦੇ ਨਾਲ ਜੋ ਠੀਕ ਰਹਿਣਾ ਉਹ ਇਹੀ ਹੈ ਕਿ ਅਸੀਂ ਆਪਣੇ ਆਪ ਨੂੰ ਸੇਫ ਰੱਖੀਏ, ਅਸੀਂ ਸੇਫ ਆ ਤੇ ਸਾਡਾ ਪਰਿਵਾਰ ਸੇਫ ਆ ਤੇ ਸਾਡੇ ਨਾਲ ਹੋਰ ਬਾਕੀ ਵੀ ਜਿਹੜੇ ਆ ਉਹ ਸੇਫ ਹੈ। ਸੋ ਬਹੁਤ ਹੀ ਆਲੋਚਨਾ ਨਾ ਕਰਦੇ ਰਹੀਏ ਹਰ ਵੇਲੇ, ਜੋ ਹੋਣਾ ਹੈ ਉਹ ਹੋਣਾ ਹੀ ਹੈ, ਔਰ ਉਸ ਹੋਣੇ ਨੂੰ ਸਵੀਕਾਰ ਕਰਦੇ ਆ। ਆਪਾਂ ਕੀ ਪ੍ਰੀਕੋਸ਼ਨਸ ਰੱਖ ਸਕਦੇ ਆ, ਅਸੀਂ ਕੀ ਪਰਹੇਜ਼ ਰੱਖ ਸਕਦੇ ਆ, ਕਿਵੇਂ ਆਪ ਬਚ ਸਕਦੇ ਆ ਤੇ ਕਿਵੇਂ ਦੂਸਰਿਆਂ ਨੂੰ ਬਚਾ ਸਕਦੇ ਆ, ਇਸ ਔਖੀ ਘੜੀ ਦੇ ਵਿੱਚ ਕਿਵੇਂ ਦੂਸਰਿਆਂ ਦੀ ਮਦਦ ਕਰ ਸਕਦੇ ਆ, ਉਹਨਾਂ ਗੱਲਾਂ ਤੇ ਜਿਹੜੀ ਆ ਸਾਨੂੰ ਗੱਲ ਕਰਨੀ ਚਾਹੀਦੀ ਆ। ਸੋ ਬਾਕੀ ਹੁਣ ਤੱਕ ਦੇ ਅੰਕੜੇ ਬਹੁਤ, ਜਿਹੜਾ ਅਮੈਰੀਕਾ ਉਹ ਸਭ ਤੋਂ ਅੱਗੇ ਚੱਲ ਰਿਹਾ ਜੀ, 393,798 ਕੇਸ ਜਿਹੜੇ ਉੱਥੇ ਹੋ ਚੁੱਕੇ ਆ, ਤੇ 12,000 ਤੋਂ ਵੀ ਕਿਤੇ ਉੱਪਰ ਜਿਹੜੀਆਂ ਮੌਤਾਂ ਹੋ ਚੁੱਕੀਆਂ। ਸਪੇਨ, ਇਟਲੀ, ਫਰਾਂਸ, ਜਰਮਨੀ ਸਾਰੇ ਦੇਸ਼ਾਂ ਦੇ ਵਿੱਚ ਲੱਖ ਲੱਖ ਤੋਂ ਉੱਪਰ ਜਿਹੜੇ ਅੰਕੜੇ ਟੱਪੇ ਹੋਏ ਆ ਕਨਫਰਮ ਕੇਸਿਸ ਦੇ, ਤੇ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਆਸਟ੍ਰੇਲੀਆ ਦੇ ਵਿਚ 5,919 ਕਨਫਰਮਡ ਕੇਸਿਸ ਹੋਏ ਆ, ਜਿਨ੍ਹਾਂ ਦੇ ਵਿਚੋਂ 48 ਮੌਤਾਂ ਹੋਈਆਂ, ਪਰ 2,547 ਜਿਹੜੇ ਕੇਸ ਆ ਉਹ ਰਿਕਵਰ ਵੀ ਕਰ ਗਏ ਆ। ਤੇ ਇੰਡੀਆ ਦੇ ਵਿਚ ਜਿਹੜੇ ਅੰਕੜੇ ਆ ਉਹ ਵੀ 5,000 ਨੂੰ ਪਾਰ ਕਰ ਗਏ, 5,351 ਜਿਹੜੇ ਅੰਕੜੇ ਹੁਣ ਤੱਕ ਦੇ ਆਏ ਆ ਸਾਹਮਣੇ, ਤੇ ਜਿਨ੍ਹਾਂ ਦੇ ਵਿਚੋਂ 160 ਮੌਤਾਂ ਹੋ ਗਈਆਂ ਤੇ 468 ਜਿਹੜੇ ਆ ਉਹ ਰਿਕਵਰ ਹੋਏ ਆ। ਬਾਕੀ ਦੁਨੀਆਂ ਦੇ ਕੋਨੇ ਕੋਨੇ ਤੇ ਇਹ ਜਿਹੜਾ ਔਖਾ ਸਮਾਂ ਚੱਲ ਰਿਹਾ ਇਸ ਸਮੇਂ ਤੇ ਅਰਦਾਸ ਹੀ ਕਰ ਸਕਦੇ ਹਾਂ ਜੀ, ਔਰ ਜਿੱਥੇ ਕਿਤੇ ਵੀ ਬੈਠੇ ਆ ਕਹਿੰਦੇ ਆ ਕਿ ਅਰਦਾਸ ਦੇ ਵਿਚ ਬੜੀ ਸ਼ਕਤੀ ਹੁੰਦੀ ਆ, ਪਰ ਅਰਦਾਸ ਕਰਨ ਲੱਗੇ ਸਾਨੂੰ ਇਹ ਯਕੀਨ ਹੋਣਾ ਚਾਹੀਦਾ ਕਿ ਜੋ ਅਰਦਾਸ ਅਸੀਂ ਕਰ ਰਹੇ ਹਾਂ ਉਹ ਜਾਇਜ਼ ਆ, ਔਰ ਜਿਹਦੇ ਅੱਗੇ ਕਰ ਰਹੇ ਹਾਂ ਉਹ ਵੀ ਹੈ, ਉਹਦੀ ਹੋਂਦ ਹੈ। ਜੇ ਅਸੀਂ ਆਪਣੀ ਅਰਦਾਸ ਤੇ ਖੁਦ ਹੀ ਸ਼ੱਕ ਕਰਦੇ ਹਾਂ ਤੇ ਉਹ ਅਰਦਾਸ ਪੂਰੀ ਕਿਵੇਂ ਹੋ ਸਕਦੀ ਹੈ। ਸੋ ਚਲੋ ਜੀ, ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ, ਅੱਗੇ ਵੱਧਦੇ ਹਾਂ ਤੇ ਅੱਜ ਦੀ ਗੱਲ ਕਰਦੇ ਹਾਂ ਵੀ ਅੱਜ ਦਾ ਮੌਸਮ ਕੀ ਕਹਿੰਦਾ ਆ ਆਸਟ੍ਰੇਲੀਆ ਦਾ। ਸੋ ਐਡੀਲੇਡ ਦੇ ਵਿਚ ਸਵੇਰੇ ਸਵੇਰੇ ਉੱਠੀ ਆ ਤੇ ਬੜਾ ਵਧੀਆ ਜਿਹਾ ਮੌਸਮ, ਹਲਕੀ ਹਲਕੀ ਜਿਹੀ ਠੰਡ, ਮਿੱਠੀ ਮਿੱਠੀ ਜਿਹੀ ਠੰਡ ਜਿਹਨੂੰ ਅਸੀਂ ਕਹਿ ਸਕਦੇ ਹਾਂ, ਔਰ ਬੱਦਲ ਬਿਲਕੁਲ ਕੋਈ ਨਾਮੋ ਨਿਸ਼ਾਨ ਨਹੀਂ ਆ, ਅੱਜ ਬਿਲਕੁਲ ਸਾਫ ਦਿਨ ਚੜਿਆ ਔਰ ਧੁੱਪ ਜਿਹੜੀ ਆ ਚਮਕ ਰਹੀ ਆ ਸਾਡੇ ਵਿਹੜਿਆਂ ਦੇ ਵਿਚ ਐਡੀਲੇਡ ਦੇ ਵਿਚ। ਸੋ ਐਡੀਲੇਡ ਦੇ ਵਿਚ ਅੱਜ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਜਾਣਾ ਹੈ ਜੀ, ਤੇ ਨਾਲ ਹਲਕੀ ਬੱਦਲਬਾਈ ਜਿਹੜੀ ਆ ਇੱਥੇ ਬਣੀ ਰਹਿਣੀ ਆ। ਸਿਡਨੀ ਦੇ ਵਿਚ ਮੌਸਮ ਥੋੜਾ ਜਿਹਾ ਅੱਜ ਅਲੱਗ ਹੈ, 18 ਡਿਗਰੀ ਵੱਧ ਤੋਂ ਵੱਧ ਤਾਪਮਾਨ ਤੇ ਬੱਦਲਬਾਈ ਅੱਜ ਸਾਰਾ ਦਿਨ ਬਣੀ ਰਹਿਣੀ ਹੈ ਤੇ ਨਾਲ ਮੀਂਹ ਦੇ ਆਸਾਰ ਵੀ ਪੂਰੇ ਆ। ਸੋ ਹੁਣ ਦੱਸੋ ਸਿਡਨੀ ਵਾਲਿਓ, ਤੁਸੀਂ ਵੀ ਮੀਂਹ ਪੈ ਰਿਹਾ ਅਜੇ ਤੱਕ ਕਿ ਨਹੀਂ? ਪਰ ਅੱਜ ਮੀਂਹ ਦੇ ਆਸਾਰ ਜਿਹੜੇ ਆ ਸਿਡਨੀ ਚ ਪੂਰੇ ਆ, ਔਰ ਮੈਲਬਰਨ ਦੇ ਵਿਚ ਵੀ ਅੱਜ 18 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਪੂਰਾ ਦਿਨ ਬੱਦਲਬਾਈ ਬਣੀ ਰਹਿਣੀ ਆ। ਬ੍ਰਿਸਬੇਨ ਦੇ ਵਿਚ ਵੱਧ ਤੋਂ ਵੱਧ ਤਾਪਮਾਨ ਅੱਜ ਦਾ ਦਿਸ ਰਿਹਾ ਜੀ 26 ਡਿਗਰੀ ਤੇ, ਇਹਦੇ ਨਾਲ ਹੀ ਹਲਕੀ ਹਲਕੇ ਬੱਦਲ ਜਿਹੜੇ ਆ ਉਹ ਵੀ ਬ੍ਰਿਸਬੇਨ ਵਾਲੇ ਦੇਖਦੇ ਰਹਿਣਗੇ ਆਪਣੇ ਅਸਮਾਨ ਦੇ ਉੱਪਰ। ਤੇ ਜੇ ਤੁਸੀਂ ਪਰਥ ਵਿਚ ਹੋ ਅੱਜ ਤੇ ਪਰਥ ਦੇ ਵਿਚ ਮੌਸਮ ਬਿਲਕੁਲ ਸਾਫ਼ ਹੈ ਜੀ, ਤੇ ਪੂਰੇ ਗਰਮੀਆਂ ਵਾਲਾ ਦਿਨ ਆ, 33 ਡਿਗਰੀ ਵੱਧ ਤੋਂ ਵੱਧ ਤਾਪਮਾਨ ਉੱਥੇ ਰਹਿਣਾ ਆ। ਸੋ ਤੁਸੀਂ ਇਸ ਜਾਂਦੀ ਜਾਂਦੀ ਜਿਹੜੀ ਗਰਮੀ ਆ ਨਾ ਉਹਦਾ ਅੱਜ ਪੂਰਾ ਲੁਤਫ ਉਠਾ ਸਕਦੇ ਹੋ ਪਰਥ ਵਾਲਿਓ। ਕੈਨਬਰਾ ਦੇ ਵਿਚ ਵੀ ਅੱਜ ਬੱਦਲਬਾਈ ਤੇ ਮੀਂਹ ਦੇ ਆਸਾਰ ਪੂਰੇ ਬਣੇ ਹੋਏ ਆ, ਔਰ 17 ਡਿਗਰੀ ਵੱਧ ਤੋਂ ਵੱਧ ਤਾਪਮਾਨ ਕੈਨਬਰਾ ਦੇ ਵਿਚ ਆ। ਡਾਰਵਿਨ ਦੇ ਵਿਚ ਵੀ ਮੌਸਮ ਹਮੇਸ਼ਾ ਦੀ ਤਰ੍ਹਾਂ ਗਰਮੀ ਰਹਿੰਦਾ ਜੀ, ਸੋ ਅੱਜ ਵੀ 32 ਡਿਗਰੀ ਵੱਧ ਤੋਂ ਵੱਧ ਤਾਪਮਾਨ ਡਾਰਵਿਨ ਦੇ ਵਿਚ ਰਹਿਣਾ ਤੇ ਇਹਦੇ ਨਾਲ ਬੱਦਲਬਾਈ ਬਣੀ ਰਹਿਣੀ ਆ। ਤੇ ਪੰਜਾਬ ਦੇ ਵਿਚ ਅਪ੍ਰੈਲ ਦਾ ਮਹੀਨਾ ਜੀ, ਬਿਲਕੁਲ ਗਰਮੀ ਤਾਂ ਆਉਣੀ ਆ ਹੁਣ ਬਣਦੀ ਆ, ਸੋ ਵੱਧ ਤੋਂ ਵੱਧ ਤਾਪਮਾਨ ਅੱਜ 30 ਡਿਗਰੀ ਪੰਜਾਬ ਦੇ ਵਿਚ ਰਹਿਣਾ ਤੇ ਇਹਦੇ ਨਾਲ ਮੌਸਮ ਬਿਲਕੁਲ ਸਾਫ਼ ਰਹਿਣਾ। ਔਰ ਅੱਜ ਪ੍ਰੋਗਰਾਮ ਦੇ ਵਿਚ ਮੈਂ ਤੁਹਾਨੂੰ ਕਿਹਾ ਸੀ ਅਸੀਂ ਕੋਈ ਗੇਮ ਖੇਡਦੇ ਹਾਂ, ਠੀਕ ਆ, ਜਿਵੇਂ ਤੁਹਾਨੂੰ ਦੱਸਿਆ ਵੀ ਸਾਰੇ ਫ੍ਰੀ ਆ, ਟਾਈਮ ਹੈਗਾ ਸਾਡੇ ਕੋਲ, ਤੇ ਜਦੋਂ ਸਾਡੇ ਕੋਲ ਫ੍ਰੀ ਟਾਈਮ ਹੁੰਦਾ ਤੇ ਅਸੀਂ ਕੀ ਕਰਦੇ ਹੁੰਦੇ ਸੀ ਪਹਿਲਾਂ, ਤੇ ਅੱਜ ਤੁਸੀਂ ਸਾਰਿਆਂ ਨੇ ਉਹ ਦੱਸਣਾ ਤੇ ਉਹ ਚੀਜ਼ਾਂ ਯਾਦ ਕਰਾਂਗੇ ਵੀ ਜਦੋਂ ਅਸੀਂ ਫ੍ਰੀ ਹੁੰਦੇ ਸੀ ਤੇ ਅਸੀਂ ਕੀ ਕਰੀਦਾ ਹੁੰਦਾ ਸੀਗਾ। ਫ੍ਰੀ ਹੋਈਦਾ ਸੀਗਾ ਸ਼ਾਮ ਨੂੰ ਸਕੂਲ ਤੋਂ ਆਈਦਾ ਹੁੰਦਾ ਸੀਗਾ, ਆਪਣੇ ਬਚਪਨ ਦੀ ਗੱਲ ਕਰ ਰਹੀ ਹਾਂ, ਤੇ ਤਾਂ ਵੀ ਆਪਣਾ ਕੰਮ ਕੁੰਮ ਮੁਕਾ ਕੇ ਫ੍ਰੀ ਹੋਈਦਾ ਸੀਗਾ, ਸਮਾਂ ਹੁੰਦਾ ਸੀਗਾ ਕੋਲ। ਉਸ ਤੋਂ ਬਾਅਦ ਜਦੋਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀਗੀਆਂ ਉਦੋਂ ਵੀ ਬਹੁਤ ਸਾਰਾ ਸਮਾਂ ਹੁੰਦਾ ਸੀਗਾ, ਉਦੋਂ ਕੀ ਕਰਦੇ ਹੁੰਦੇ ਸੀ। ਸੋ ਅੱਜ ਅਸੀਂ ਇਹ ਯਾਦਾਂ ਯਾਦ ਕਰਦੇ ਹਾਂ ਵੀ ਅਸੀਂ ਕੀ ਕਰਦੇ ਹੁੰਦੇ ਸੀ ਜਦੋਂ ਸਾਡੇ ਕੋਲ ਫ੍ਰੀ ਟਾਈਮ ਹੁੰਦਾ ਸੀਗਾ, ਤੇ ਉਹੀ ਚੀਜ਼ਾਂ ਕਿਉਂ ਨਾ ਹੁਣ ਕਰੀਏ ਜਦੋਂ ਸਾਡੇ ਕੋਲ ਕੁਝ ਫ੍ਰੀ ਟਾਈਮ ਹੈ। ਅੱਛਾ, ਇੱਕ ਅੰਤਾਕਸ਼ਰੀ ਖੇਡਦੇ ਹੁੰਦੇ ਸੀਗੇ, ਯਾਦ ਹੈ? ਜਦੋਂ ਕਿਤੇ ਲਾਈਟ ਚਲੀ ਜਾਣੀ ਜਾਂ ਕਿਤੇ ਸਕੂਲ ਕਾਲਜ ਦਾ ਟ੍ਰਿਪ ਜਾਂਦਾ ਹੋਣਾ, ਜਾਂ ਅੰਤਾਕਸ਼ਰੀ ਬਹੁਤ ਖੇਡੀ ਦੀ ਹੁੰਦੀ ਸੀ, ਹੈਨਾ? ਤੇ ਚਲੋ ਇਹ ਆ ਹੁਣ ਮੈਂ ਤੁਹਾਡੇ ਨਾਲ ਅੱਖਰ ਤੋਂ ਅੱਖਰ ਜਿਹੜੀ ਅੰਤਾਕਸ਼ਰੀ ਆ ਉਹ ਖੇਡਣੀ ਮੇਰੇ ਲਈ ਔਖੀ ਹੋ ਜਾਣੀ ਆ। ਸੋ ਇੱਦਾਂ ਕਰਦੇ ਆ ਵੀ ਅੱਜ ਇੱਕ ਕੋਈ ਵੀ ਇੱਕ ਅੱਖਰ ਲੈ ਲੈਂਦੇ ਆ, ਇੱਕ ਟੋਪਿਕ ਲੈ ਲੈਂਦੇ ਆ, ਉਹਦੇ ਉੱਤੇ ਗਾਣੇ ਤੁਸੀਂ ਸੁਣਾਉਣੇ ਆ, ਜਾਂ ਤੁਸੀਂ ਗਾਣੇ ਮੈਨੂੰ ਲਿਖ ਕੇ ਭੇਜਣੇ ਆ, ਜਾਂ ਫਿਰ ਤੁਸੀਂ ਉਹ ਗਾਣੇ ਸੁਣਨ ਦੀ ਫਰਮਾਇਸ਼ ਵੀ ਕਰ ਸਕਦੇ ਆ। ਸੋ ਅੱਜ ਦਾ ਟੋਪਿਕ ਲਿਆ ਜੀ ਮੈਂ ਦਿਲ। ਬੜਾ ਹੀ ਸੌਖਾ ਹੈ ਕਿਉਂਕਿ ਬਹੁਤ ਗਾਣੇ ਮਿਲ ਜਾਣੇ ਤੁਹਾਨੂੰ, ਔਰ ਬੜੇ ਪਿਆਰੇ ਪਿਆਰੇ ਗਾਣੇ ਮਿਲ ਜਾਣੇ ਇਸ ਦਿਲ ਦੇ ਉੱਤੇ, ਔਰ ਇਸ ਦਿਲ ਨਾਲ ਜੁੜੇ ਅਲੱਗ ਅਲੱਗ ਜਜ਼ਬਾਤਾਂ ਦੇ ਉੱਤੇ। ਸੋ ਦਿਲ ਨਾਲ ਜੁੜਿਆ ਇੱਕ ਜਜ਼ਬਾਤ ਹੀ ਨਹੀਂ ਹੁੰਦਾ, ਬਹੁਤ ਸਾਰੇ ਜਜ਼ਬਾਤ ਹੁੰਦੇ ਆ, ਹਨਾ? ਔਰ ਚਲੋ ਫਿਰ ਅੱਜ ਦਿਲ ਦੀਆਂ ਗੱਲਾਂ ਕਰਦੇ ਹਾਂ ਜੀ ਇਸ ਦਿਲ ਦੇ ਨਾਲ। ਸੋ ਦਿਲ ਦੇ ਨਾਲ ਜੁੜੇ ਗਾਣੇ ਸੁਣਾਂਗੇ। ਸੋ ਅੱਜ ਹੁਣ ਅੰਤਾਕਸ਼ਰੀ ਸ਼ੁਰੂ ਹੋ ਗਈ ਹੈ, ਸੋ ਤੁਸੀਂ ਮੈਨੂੰ ਦਿਲ ਨਾਲ ਰਿਲੇਟਡ ਗਾਣੇ ਜਿਹੜੇ ਆ ਮੈਨੂੰ ਲਿਖ ਕੇ ਭੇਜਣੇ ਆ, ਔਰ ਜੇ ਤੁਸੀਂ ਕੋਈ ਗਾਣਾ ਨਾ ਵੀ ਚਾਹੁੰਦੇ ਹੋ ਤੇ ਉਹ ਵੀ ਫਰਮਾਇਸ਼ ਕਰ ਸਕਦੇ ਹੋ। ਸੋ ਪਤਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ, ਫਰਮਾਇਸ਼ ਕਰਨ ਲਈ request@harmanradio.com, ਈਮੇਲ ਦਾ ਪਤਾ ਹੈ, ਤੇ ਇਸ ਤੋਂ ਇਲਾਵਾ @harmanradio ਟੈਲੀਗ੍ਰਾਮ ਰਾਹੀਂ ਵੀ ਤੁਸੀਂ ਸਾਨੂੰ ਪ੍ਰੋਗਰਾਮ ਦੇ ਵਿਚ ਆਪਣੇ ਜਿਹੜੇ ਮੈਸੇਜਿਸ ਆ ਉਹ ਭੇਜ ਸਕਦੇ ਹੋ। ਬਹੁਤ ਹੀ ਆਸਾਨ ਜਿਹਾ ਜ਼ਰੀਆ ਜੀ, ਤੁਸੀਂ ਮੈਸੇਜਿਸ ਵੋਇਸ ਮੈਸੇਜ ਵੀ ਭੇਜ ਸਕਦੇ ਹੋ, ਔਰ ਫੋਟੋ ਮੈਸੇਜ ਵੀ ਭੇਜ ਸਕਦੇ ਹੋ, ਜਾਂ ਲਿਖ ਕੇ ਵੀ ਕੁਝ ਭੇਜ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਗੱਲ ਵੀ ਕਰ ਸਕਦੇ ਹੋ ਜੀ, ਤੁਸੀਂ ਕਾਲ ਕਰ ਸਕਦੇ ਹੋ ਨੰਬਰ ਤੁਹਾਨੂੰ ਯਾਦ ਹੋ ਹੀ ਗਿਆ ਹੋਣਾ। ਹਾਂ ਬਿਲਕੁਲ, 02-85-99-28-11। ਜੀ ਹਾਂ ਬਿਲਕੁਲ ਠੀਕ, ਇਹੀ ਨੰਬਰ ਆ। ਸੋ ਚਲੋ ਜੀ ਸੁਣਦੇ ਆ ਇਸ ਦਿਲ ਨਾਲ ਰਿਲੇਟਡ ਇੱਕ ਦਿਲ ਦਾ ਗੀਤ, ਬਹੁਤ ਹੀ ਖੂਬਸੂਰਤ ਆਵਾਜ਼, ਔਰ ਸਾਡੇ ਦਿਲ ਵਾਲੀਆਂ ਗੱਲਾਂ ਤੇ ਚੱਲਦੀਆਂ ਰਹਿਣੀਆਂ ਜੀ। ਸੋ ਕਰਦੇ ਆ ਗੱਲਾਂ ਇਸ ਗੀਤ ਤੋਂ ਬਾਅਦ।
दिल ही दिल में ले लिया दिल मेहरबानी आपकी, दिल ही दिल में ले लिया दिल मेहरबानी आपकी, दिल ये इस काबिल कहाँ है कदरदानी आपकी, दिल ही दिल में ले लिया दिल मेहरबानी आपकी, कप कपाते होंठ जिसको कह न पाए शर्म से, कप कपाते होंठ जिसको कह न पाए शर्म से, झुकती आंखों ने सुना दी, झुकती आंखों ने सुना दी वो कहानी आपकी, दिल ही दिल में ले लिया दिल मेहरबानी आपकी। क्या है और इस दुनिया में क्या है गीत के काबिल भाई, और इस दुनिया में क्या है गीत के काबिल भला, एक मेरा दीवानापन है, एक मेरा दीवानापन है, एक जवानी आपकी, दिल ही दिल में ले लिया दिल मेहरबानी आपकी। अपने दिल को चाहूं जिसने चाहा आपको, अपने दिल को क्यों न चाहूं जिसने चाहा आपको, अब तो मेरा दिल भी है, अब तो मेरा दिल भी है जैसे निशानी आपकी, दिल ही दिल में ले लिया दिल मेहरबानी आपकी, दिल ये इस काबिल कहाँ है कदरदानी आपकी, दिल ही दिल में ले लिया दिल मेहरबानी आपकी।
ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟਿਆ। ਬਹੁਤ ਹੀ ਸੋਹਣਾ ਗੀਤ ਸੀ ਜਿਹੜਾ ਪਿਕਚਰਾਈਜ਼ ਹੈ ਰਾਜ ਬੱਬਰ ਤੇ ਸਮਿਤਾ ਪਾਟਲ ਦੇ ਉੱਤੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਦਾਂ ਦੇ ਸੋਹਣੇ ਸੋਹਣੇ ਗੀਤ ਤੁਹਾਨੂੰ ਸੁਣਾਉਣੇ ਆ ਮੈਂ, ਔਰ ਤੁਸੀਂ ਵੀ ਆਪਣੇ ਗੀਤਾਂ ਦੀ ਫਰਮਾਇਸ਼ ਜਿਹੜੀ ਆ ਕਰ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿੱਚ ਅੱਜ ਕੁਝ ਯਾਦਾਂ ਵੀ ਯਾਦ ਕਰਨੀਆਂ, ਯਾਦਾਂ ਯਾਦ ਕਰਨੀਆਂ ਅਸੀਂ ਅਪ੍ਰੈਲ ਦੇ ਮਹੀਨੇ ਨਾਲ ਜੁੜੀਆਂ ਹੋਈਆਂ। ਅਪ੍ਰੈਲ ਦਾ ਮਹੀਨਾ ਬੜਾ ਖਾਸ ਅਹਿਮ ਜਿਹਾ ਇੱਕ ਹਰ ਜਿਹੜਾ ਮਹੀਨਾ ਹੁੰਦਾ ਜੀ, ਵੈਸੇ ਤੇ ਆਪਣੇ ਪੰਜਾਬੀਆਂ ਦੇ ਹਰ ਮਹੀਨੇ ਕੋਈ ਨਾ ਕੋਈ ਤਿਉਹਾਰ ਹੁੰਦਾ ਔਰ ਹਰ ਮਹੀਨਾ ਹੀ ਖਾਸ ਹੁੰਦਾ ਹੈ। ਹਰ ਮਹੀਨੇ ਨਾਲ ਜੁੜੀਆਂ ਯਾਦਾਂ ਵੀ ਸਾਡੀਆਂ ਆਪਣੀਆਂ ਆਪਣੀਆਂ ਖਾਸ ਹੀ ਹੁੰਦੀਆਂ, ਹੈਨਾ। ਸੋ ਅਪ੍ਰੈਲ ਦਾ ਮਹੀਨਾ ਵੀ ਕੁਝ ਖਾਸ ਹੁੰਦਾ ਸਾਡੇ ਲਈ। ਸੋ ਅੱਜ ਇਸ ਨਾਲ ਜੁੜੀਆਂ, ਇਸ ਨਾਲ ਅਪ੍ਰੈਲ ਦੇ ਮਹੀਨੇ ਨਾਲ ਜੁੜੀਆਂ ਯਾਦਾਂ ਜਿਹੜੀਆਂ ਉਹ ਵੀ ਅਸੀਂ ਸਾਂਝੀਆਂ ਕਰਨੀਆਂ ਪ੍ਰੋਗਰਾਮ ਤੇ। ਇਸ ਤੋਂ ਇਲਾਵਾ ਯਾਦ ਕਰਨੀਆਂ ਅਸੀਂ ਵੀ, ਅਸੀਂ ਜਦੋਂ ਵਿਹਲੇ ਹੁੰਦੇ ਸੀ ਸਾਡੇ ਤੋਂ ਫ੍ਰੀ ਟਾਈਮ ਹੁੰਦਾ ਸੀ ਤੇ ਅਸੀਂ ਕਿੱਦਾਂ ਉਹਨੂੰ ਯੂਜ਼ ਕਰੀਦਾ ਹੁੰਦਾ ਸੀ, ਕੀ ਕਰੀਦਾ ਹੁੰਦਾ ਸੀਗਾ। ਸੋ ਜਦੋਂ ਅਸੀਂ ਪੰਜਾਬ ਚ ਹੁੰਦੇ ਸੀ, ਜਾਂ ਕਹਿ ਲਓ ਆਪਣੇ ਬਚਪਨ ਦੀਆਂ ਗੱਲਾਂ ਕਰੀਏ। ਸੋ ਪ੍ਰੋਗਰਾਮ ਦੇ ਵਿੱਚ ਇਸ ਤੋਂ ਇਲਾਵਾ ਅੱਜ ਸਾਡੇ ਨਾਲ ਦਲਜੀਤ ਸਿੰਘ ਹੁਣੀ ਵੀ ਜੁੜਨਗੇ ਮਹਿਤਾ ਚੌਂਕ ਤੋਂ, ਔਰ ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਇਹ ਜੋ ਦੌਰ ਚੱਲ ਰਿਹਾ ਇਹਦੇ ਵਿੱਚ ਅਸੀਂ ਆਪਣੀ ਮਾਨਸਿਕ ਅਵਸਥਾ ਨੂੰ ਕਿੱਦਾਂ ਸਹੀ ਰੱਖ ਸਕਦੇ ਹਾਂ, ਦਰੁਸਤ ਰੱਖ ਸਕਦੇ ਹਾਂ। ਕਿਉਂਕਿ ਇਧਰੋਂ ਉਧਰੋਂ ਜਦੋਂ ਅਸੀਂ ਗੱਲਾਂ ਸੁਣੀਦੀਆਂ ਆ ਤੇ ਫਿਜ਼ੀਕਲੀ ਤੇ ਭਾਵੇਂ ਅਸੀਂ ਠੀਕ ਹੋਈਏ, ਪਰ ਗੱਲਾਂ ਸੁਣ ਸੁਣ ਕੇ ਨਾ ਅਸੀਂ ਆਪਣਾ ਇਹ ਮਾਨਸਿਕ ਤੌਰ ਤੇ ਬਿਮਾਰ ਹੋ ਜਾਂਦੇ ਹਾਂ ਤੇ ਫਿਰ ਆਪਣਾ ਸਰੀਰ ਜਿਹੜਾ ਉਹ ਵੀ ਬਿਮਾਰ ਲੱਗਣ ਲੱਗ ਜਾਂਦਾ। ਸੋ ਇਹੋ ਜਿਹੇ ਮੌਕੇ ਤੇ ਹੁੰਦਾ ਜੀ, ਬੇਸ਼ੱਕ ਅਸੀਂ ਗੁਰਬਾਣੀ ਪੜ੍ਹਦੇ ਹਾਂ ਔਰ ਪਰਮਾਤਮਾ ਨੂੰ ਯਾਦ ਕਰਦੇ ਹਾਂ, ਪਰ ਗੱਲ ਇਹ ਹੈ ਕਿ ਇਸ ਸਮੇਂ ਦੇ ਵਿੱਚ ਉਹ ਗੁਰਬਾਣੀ ਸਾਡਾ ਕਿਵੇਂ ਸਾਨੂੰ ਸਟਰੋਂਗ ਕਰ ਸਕਦੀ ਹੈ, ਸਾਨੂੰ ਮਜ਼ਬੂਤ ਬਣਾ ਸਕਦੀ ਹੈ, ਮਾਨਸਿਕ ਤੌਰ ਤੇ ਅਸੀਂ ਕਿਵੇਂ ਆਪਣੇ ਆਪ ਨੂੰ ਸਥਿਰ ਰੱਖ ਸਕਦੇ ਹਾਂ ਇਹੋ ਜਿਹੀ ਸਿਚੁਏਸ਼ਨ ਤੇ। ਸੋ ਉਹਦੇ ਬਾਰੇ ਵੀ ਗੱਲ ਕਰਾਂਗੇ ਅੱਜ ਪ੍ਰੋਗਰਾਮ ਦੇ ਵਿੱਚ ਦਲਜੀਤ ਸਿੰਘ ਹੁਣਾਂ ਨਾਲ ਮਹਿਤਾ ਚੌਂਕ ਤੋਂ। ਸੋ ਪ੍ਰੋਗਰਾਮ ਦੇ ਵਿੱਚ ਅਮਰਜੀਤ ਸਿੰਘ ਹੁਣਾਂ ਨੇ, ਅਮਰਜੀਤ ਸਿੰਘ ਸਹੋਤਾ ਹੁਣਾਂ ਨੇ ਵੁਲਨਗੋਂਗ ਤੋਂ, ਸੋਰੀ ਵੁਲਗੂਲਗਾ ਤੋਂ ਮੈਸੇਜ ਕੀਤਾ, ਕਹਿੰਦੇ ਸਤਿ ਸ੍ਰੀ ਅਕਾਲ ਸਿਸਟਰ, ਔਰ ਗੀਤ ਇਹਨਾਂ ਨੇ ਲਿਖ ਕੇ ਭੇਜਿਆ ਦਿਲਦਾਰ ਇੱਕ ਕੇਐਸ ਮੱਖਣ ਦਾ, ਹਨਾ, ਦਿਲਦਾਰ ਇੱਕ ਹੀ ਬਣਾਉਣਾ ਚਾਹੀਦਾ। ਸੋ ਬਿਲਕੁਲ ਬਿਲਕੁਲ ਠੀਕ ਹੈ ਜੀ, ਥੈਂਕ ਯੂ ਥੈਂਕ ਯੂ। ਦੇਖ ਲਓ ਇੰਤਾਕਸ਼ਰੀ ਸਾਡੀ ਸ਼ੁਰੂ ਹੋ ਗਈ ਹੈ ਤੇ ਹੁਣ ਮੈਂ ਦੇਖਣਾ ਪਈ ਅੱਜ ਕਿੰਨੇ ਜਣੇ ਖੇਡਦੇ ਆ ਨਾਲ, ਤੇ ਕਹਿੰਦੇ ਮੇਰੇ ਤੋਂ ਜ਼ਿਆਦਾ ਗੱਲ ਨਹੀਂ ਹੋਣੀ, ਸੋਰੀ ਆਈ ਐਮ ਡਰਾਈਵਿੰਗ। ਕੋਈ ਗੱਲ ਨਹੀਂ ਜੀ, ਤੁਸੀਂ ਸੇਫਲੀ ਡਰਾਈਵਿੰਗ ਕਰੋ, ਕੋਈ ਚੱਕਰ ਨਹੀਂ ਹੈ, ਔਰ ਗਾਣੇ ਔਰ ਗੱਲਾਂ ਅੱਜ ਮੈਂ ਤੁਹਾਨੂੰ ਦੋਨੇ ਸੁਣਾਈ ਜਾਣੀਆਂ। ਸੋ ਕੋਈ ਗੱਲ ਨਹੀਂ, ਜੇ ਤੁਸੀਂ ਡਰਾਈਵ ਕਰਦੇ ਹੋ ਤੇ ਤੁਸੀਂ ਡਰਾਈਵ ਕਰੋ, ਕੋਈ ਮੈਸੇਜ ਚੱਲਦੀ ਡਰਾਈਵਿੰਗ ਦੇ ਵਿੱਚ ਮੈਸੇਜ ਨਾ ਕਰੋ। ਪਰ ਚਲੋ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਲਈ। ਇਸ ਤੋਂ ਇਲਾਵਾ ਗੋਲਡੀ ਬਾਜਵਾ ਹੁਣਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਹੈ, ਕਹਿੰਦੇ ਵੈਰੀ ਨਾਈਸ ਸੌਂਗ ਜੀ, ਸ਼ੁਕਰੀਆ ਜੀ ਗੀਤ ਪਸੰਦ ਕਰਨ ਲਈ। ਅੱਜ ਇੱਦਾਂ ਦੇ ਗੀਤ ਪਿਆਰੇ ਪਿਆਰੇ ਸੁਣਾਉਣੇ ਆ ਪ੍ਰੋਗਰਾਮ ਦੇ ਵਿੱਚ, ਔਰ ਇਹਦੇ ਨਾਲ ਗੱਲਾਂ ਕਰਾਂਗੇ, ਗੱਲਾਂ ਕਰਨੀਆਂ ਮੈਂ ਕੁਝ ਆਪਣੀਆਂ ਤੇ ਕੁਝ ਜੱਗ ਬੀਤੀਆਂ। ਸੋ ਤੁਸੀਂ ਵੀ ਆਪਣੇ ਦਿਲ ਦੀਆਂ ਗੱਲਾਂ ਪ੍ਰੋਗਰਾਮ ਚ ਕਰ ਸਕਦੇ ਹੋ। ਗੱਲ ਕਰ ਰਹੀ ਸੀਗੀ ਅਪ੍ਰੈਲ ਦਾ ਮਹੀਨਾ ਖਾਸ ਹੁੰਦਾ ਜੀ, ਕਿਉਂ ਖਾਸ ਹੁੰਦਾ? ਇੱਕ ਤੇ ਖਾਸ ਹੁੰਦਾ ਭਾਈ, ਏਦਾਂ ਹੁੰਦਾ ਸੀਗਾ ਭਾਈ 31 ਮਾਰਚ ਨੂੰ ਜਿਹੜਾ ਰਿਜ਼ਲਟ ਆ ਜਾਂਦਾ ਹੁੰਦਾ ਸੀਗਾ, ਹੈ ਨਾ, ਔਰ ਨਵੀਂ ਕਲਾਸ ਜਿਹੜੀ ਸ਼ੁਰੂ ਹੁੰਦੀ ਸੀ, ਔਰ ਨਵੀਂ ਕਲਾਸ ਚ ਜਾਣ ਦਾ ਜਿਹੜਾ ਚਾਅ ਹੁੰਦਾ ਸੀਗਾ ਉਹ ਤੇ ਹੁੰਦਾ ਹੀ ਸੀਗਾ, ਪਰ ਉਹਦੇ ਨਾਲ ਨਾਲ ਨਵਾਂ ਬਸਤਾ ਮਿਲਿਆ ਹੁੰਦਾ ਸੀ, ਨਵੀਆਂ ਕਿਤਾਬਾਂ ਹੁੰਦੀਆਂ ਸੀ, ਨਵੀਆਂ ਕਾਪੀਆਂ, ਨਵੇਂ ਪੈਨ, ਨਵਾਂ ਜਮੈਟਰੀ ਬਾਕਸ। ਸੋ ਬੜੀ ਐਕਸਾਈਟਮੈਂਟ ਹੁੰਦੀ ਸੀਗੀ, ਯਾਦ ਆ ਕਿੱਦਾਂ ਸਵਾਰ ਸਵਾਰ ਕੇ ਜਿਲਤਾਂ ਬੰਨੀ ਦੀਆਂ ਹੁੰਦੀਆਂ ਸੀਗੀਆਂ, ਔਰ ਉਹਦੇ ਉੱਤੇ ਕਾਪੀਆਂ ਤੇ ਸਟਿੱਕਰ ਲਾਉਣੇ ਉੱਪਰ, ਫਿਰ ਉੱਤੇ ਨਾਮ ਲਿਖਣਾ, ਤੇ ਜਿਹੜੇ ਪੈਨ ਹੁੰਦੇ ਸੀਗੇ ਉਹ ਵੀ ਸਿਆਹੀ ਵਾਲੇ ਪੈਨ ਹੁੰਦੇ ਸੀ, ਜਿਨ੍ਹਾਂ ਨੂੰ ਇੰਕ ਪੈਨ ਕਹਿੰਦੇ ਆ, ਹਨਾ, ਉਹ ਵਾਲੇ ਹੁੰਦੇ ਸੀ, ਔਰ ਉਹ ਵੀ ਕਈ ਤਰ੍ਹਾਂ ਦੇ ਹੁੰਦੇ ਸੀ। ਇੱਕ ਤਾਂ ਘੜੇ ਵਾਲਾ ਪੈਨ ਹੁੰਦਾ ਸੀ, ਉਹਦੇ ਵਿੱਚ ਸਿਆਹੀ ਐ ਭਰ ਲਈ ਹੁੰਦੀ ਸੀ, ਇੱਕ ਹੁੰਦਾ ਸੀ ਉਹਨੂੰ ਐ ਪਿੱਛੇ ਨੂੰ ਖਿੱਚ ਲਈਦਾ ਹੁੰਦਾ ਸੀਗਾ, ਉਹ ਸਿਆਹੀ ਉਹਦੇ ਚ ਆ ਜਾਂਦੀ ਹੁੰਦੀ ਸੀ, ਇੱਕ ਕਈ ਤਰ੍ਹਾਂ ਦੇ ਪੈਨ ਹੁੰਦੇ ਸੀਗੇ। ਹੁਣ ਜੇ ਮੈਂ ਯਾਦ ਕਰਨ ਲੱਗਾ ਤੇ ਮੈਨੂੰ ਦਿਸਦਾ ਪਿਆ ਵੀ ਹਾਂ ਕਿੰਨੇ ਤਰ੍ਹਾਂ ਦੇ। ਫਿਰ ਅੱਛਾ, ਸਿਆਹੀਆਂ ਵੀ ਕਈ ਹੁੰਦੀਆਂ ਸੀਗੀਆਂ, ਇੱਕ ਤਾਂ ਚਲੋ ਕਾਲੀ ਸਿਆਹੀ ਹੁੰਦੀ ਸੀ ਜਿਹਨਾਂ ਫੱਟੀਆਂ ਲਿਖੀ ਦੀਆਂ ਸੀਗੀਆਂ, ਉਸ ਤੋਂ ਬਾਅਦ ਨੀਲੀ ਸਿਆਹੀ ਅਲੱਗ ਹੁੰਦੀ ਸੀ, ਲਾਲ ਸਿਆਹੀ ਅਲੱਗ ਹੁੰਦੀ ਸੀਗੀ, ਫਿਰ ਉਹ ਸਿਆਹੀ ਚੂਸਾ ਵੀ ਹੁੰਦਾ ਸੀਗਾ ਇੱਕ, ਮੈਂ ਅੱਜ ਪੂਰੀ ਪੰਜਾਬੀ ਬੋਲਦੀ ਪਈ ਹਾਂ, ਸਿਆਹੀ ਚੂਸਾ ਹੁੰਦਾ ਸੀ, ਯਾਦ ਆ ਜਦੋਂ ਕਿਤੇ ਸਿਆਹੀ ਡੁੱਲ ਜਾਂਦੀ ਸੀ ਤੇ ਉਹ ਵਾਈਟ ਜਿਹਾ ਕਲਰ ਦਾ ਹੁੰਦਾ ਸੀ, ਉਹ ਉੱਪਰ ਰੱਖ ਦੇਈਦਾ ਹੁੰਦਾ ਸੀਗਾ। ਸੋ ਇਹ ਗੱਲਾਂ ਮੈਂ ਇਹ ਕਰ ਰਹੀ ਹਾਂ ਵੀ ਜਦੋਂ ਸਕੂਲ ਜਾਈਦਾ ਹੁੰਦਾ ਸੀ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਨਵੀਆਂ ਮਿਲੀਆਂ ਹੁੰਦੀਆਂ ਸੀਗੀਆਂ, ਸੋ ਨਵੀਆਂ ਚੀਜ਼ਾਂ ਦੇ ਨਾਲ ਸਕੂਲ ਜਾਣ ਦਾ ਆਪਣਾ ਹੀ ਮਜ਼ਾ ਹੁੰਦਾ ਸੀਗਾ, ਔਰ ਬਾਕੀ ਚਲੋ ਜਿਹੜੇ ਕਲਾਸਮੇਟਸ ਹੁੰਦੇ ਸੀ ਉਹ ਤਾਂ ਸਾਰੇ ਉਹੀ ਹੁੰਦੇ ਸੀਗੇ, ਆਪਣੇ ਜਿਹੜੇ ਜਮਾਤੀ ਹੁੰਦੇ ਸੀਗੇ। ਤੇ ਉਸ ਤੋਂ ਇਲਾਵਾ ਅਪ੍ਰੈਲ ਦਾ ਮਹੀਨਾ ਖਾਸ ਇਸ ਕਰਕੇ ਹੁੰਦਾ ਸੀ ਕਿਉਂਕਿ ਹੁੰਦੀ ਸੀ ਜੀ ਵਿਸਾਖੀ, ਹੈ ਨਾ, ਔਰ ਵਿਸਾਖੀ ਤੋਂ ਵੀ ਪਹਿਲਾਂ ਜੇ ਗੱਲ ਕਰੀਏ ਤੇ ਜਿਹੜੀ ਕਣਕਾਂ ਦੀ ਵਾਢੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੁੰਦੀ ਸੀਗੀ, ਔਰ ਘਰ ਦਿਆਂ ਲਈ ਕੰਮ ਹੁੰਦੇ ਸੀ ਤੇ ਸਾਨੂੰ ਚਾਹ ਚੜੇ ਹੁੰਦੇ ਸੀਗੇ ਐਵੇਂ। ਵੈਸੇ ਇਹ ਯਾਦ ਕਰੀਏ ਬਚਪਨ ਚ ਸੋਚ ਕੇ ਦੇਖੋ ਸਾਨੂੰ ਬਿਨਾਂ ਮਤਲਬ ਦੇ ਚਾਹ ਚੜੇ ਹੁੰਦੇ ਸੀਗੇ। ਕਈ ਵਾਰ ਇਹ ਹੁੰਦਾ ਸੀਗਾ ਭਾਈ ਕਈ ਵਾਰ ਹੜ ਵੀ ਆ ਜਾਂਦੇ ਹੁੰਦੇ ਸੀਗੇ ਨਾ ਤੇ ਘਰਦਿਆਂ ਨੂੰ ਫਿਕਰਾਂ ਪਈਆਂ ਹੁੰਦੀਆਂ ਸੀ ਤੇ ਸਾਨੂੰ ਚਾਹ ਚੜੇ ਹੁੰਦੇ ਸੀਗੇ ਵੀ ਚੱਲ ਜੀ ਸਕੂਲ ਨੀ ਜਾਣਾ ਪੈਣਾ ਆ ਹੋ ਜਾਣਾ। ਸੋ ਕੋਈ ਵੀ ਮਾੜੀ ਸਿਚੁਏਸ਼ਨ ਵੀ ਹੁੰਦੀ ਸੀ ਤੇ ਬਚਪਨ ਇਹੋ ਜਿਹਾ ਹੁੰਦਾ ਵੀ ਉਹਦੇ ਵਿੱਚ ਕਿਸੇ ਚੀਜ਼ ਦੀ ਫਿਕਰ ਪਰਵਾਹ ਨਹੀਂ ਹੁੰਦੀ, ਬੰਦਾ ਐਵੇਂ ਮਸਤੀ ਚ ਰਹਿੰਦਾ ਹਨਾ। ਸੋ ਉਹ ਹੀ ਬੱਚਾ ਜਿਹੜਾ ਸਾਨੂੰ ਆਪਣੇ ਅੰਦਰ ਜਿਉਂਦਾ ਰੱਖਣਾ ਚਾਹੀਦਾ। ਜੋ ਵੀ ਟਾਈਮ ਹੈਗਾ ਜਿੱਦਾਂ ਦਾ ਵੀ ਅਜੇ ਆਉਣਾ ਆ ਤਾਂ ਜੀ ਆਉਣਾ, ਕਿਸ ਗੱਲ ਦੀ ਚਿੰਤਾ ਕਿਸ ਗੱਲ ਦੀ ਪਰਵਾਹ, ਲੱਗੇ ਰਹੋ ਐਵੇਂ ਹੱਸਦੇ ਰਹੋ ਹਸਾਉਂਦੇ ਰਹੋ ਹੈ ਨਾ। ਸੋ ਜਿਹੜੀਆਂ ਕਣਕਾਂ ਦੀ ਵਾਢੀ ਹੁੰਦੀ ਸੀ, ਕਣਕਾਂ ਦੀ ਵਾਢੀ ਤੋਂ ਪਹਿਲਾਂ ਜੇ ਗੱਲ ਕਰੀਏ ਤੇ ਛੁੱਬੇ ਵੱਟੀ ਦੇ ਹੁੰਦੇ ਸੀਗੇ। ਹੁਣ ਸਾਡੇ ਇਲਾਕੇ ਦੇ ਵਿੱਚ ਦੁਆਬੇ ਚ ਉਹਨਾਂ ਨੂੰ ਛੁੱਬੇ ਕਹਿੰਦੇ ਆ, ਮੈਨੂੰ ਨੀ ਪਤਾ ਮਾਲਵੇ ਜਾਂ ਮਾਝੇ ਦੇ ਵਿੱਚ ਉਹਨਾਂ ਨੂੰ ਕੀ ਕਹਿੰਦੇ ਹੋਣਗੇ। ਉਹ ਛੁੱਬੇ ਹੁੰਦੇ ਆ ਜਿਹੜੇ ਪਰਾਲੀ ਦੇ ਨਾਲ ਵੱਟੀ ਦੇ ਆ। ਸੋ ਅਪ੍ਰੈਲ ਦੇ ਮਹੀਨੇ ਚੜ੍ਹਦੇ ਆ ਨਾ, ਉਹ ਛੁੱਬੇ ਵੱਟਣੇ ਸ਼ੁਰੂ ਹੋ ਜਾਂਦੇ ਹੁੰਦੇ ਸੀ ਜਿਨ੍ਹਾਂ ਨਾਲ ਭਰੀਆਂ ਬੰਨੀ ਦੀਆਂ ਹੁੰਦੀਆਂ ਸੀਗੀਆਂ। ਸੋ ਰਾਤ ਨੂੰ ਰੋਟੀ ਪਾਣੀ ਖਾ ਕੇ ਉਹ ਛੁੱਬੇ ਵੱਟਣੇ ਹਰ ਘਰ ਦੇ ਵਿੱਚ, ਮੋਸਟਲੀ ਜਿਹੜਾ ਦੇ ਜ਼ਮੀਨ ਹੁੰਦੀ ਸੀਗੀ ਉਹਨਾਂ ਦੇ ਵਿੱਚ ਉਹ ਛੁੱਬੇ ਵੱਟਣੇ ਉਹਨਾਂ ਨੇ। ਔਰ ਫਿਰ ਜਦੋਂ ਵਾਢੀਆਂ ਸ਼ੁਰੂ ਹੋ ਜਾਣੀਆਂ ਤਾਂ ਸਾਡੀ ਕੋਈ ਜ਼ਿਆਦਾ ਜ਼ਮੀਨ ਨਹੀਂ ਹੁੰਦੀ ਸੀਗੀ, ਮੈਂ ਐਵੇਂ ਕਹਾਂ, ਪਰ ਜਿੰਨੀ ਕੁ ਹੁੰਦੀ ਸੀ ਸਾਡੇ ਮੰਮੀ ਡੈਡੀ ਆਪ ਹੀ ਅਸੀਂ ਜਾ ਕੇ ਖੇਤਾਂ ਦੇ ਵਿੱਚ ਕੰਮ ਕਰ ਲਈਦਾ ਹੁੰਦਾ ਸੀ। ਮੰਮੀ ਡੈਡੀ ਨੇ ਜਾ ਕੇ ਕਣਕ ਵੱਢ ਲੈਣੀ ਤੇ ਅਸੀਂ ਨਾਲ ਵੈਸੇ ਹੀ ਉੱਥੇ ਰੋਟੀ ਲੈ ਕੇ ਖੇਤਾਂ ਦੇ ਵਿੱਚ ਤੇ ਆਪਣੀ ਸਾਡੀ ਆਪਣੀ ਪਿਕਨਿਕ ਹੋ ਜਾਂਦੀ ਹੁੰਦੀ ਸੀਗੀ। ਔਰ ਵਧੀਆ ਲੱਗਦਾ ਹੁੰਦਾ ਸੀ ਉਹ ਸਮਾਂ ਜਿਹੜਾ ਖੇਤਾਂ ਦੇ ਵਿੱਚ ਗੁਜ਼ਾਰੀਦਾ ਹੁੰਦਾ ਸੀਗਾ। ਫਿਰ ਘਰ ਜਦੋਂ ਮਸ਼ੀਨ ਲਾ ਲੈਣੀ ਔਰ ਦਾਣੇ ਕੱਢਣ ਵਾਲੀ, ਉਹ ਬੜਾ ਵਧੀਆ ਲੱਗਦਾ ਹੁੰਦਾ ਸੀਗਾ। ਤੇ ਯਾਦ ਆ ਗਿਆ ਜੀ ਬਚਪਨ ਤੁਹਾਡੇ ਨਾਲ ਗੱਲਾਂ ਕਰਦੀ ਕਰਦੀ ਨੂੰ। ਸੋ ਤੁਸੀਂ ਵੀ ਮੈਨੂੰ ਜ਼ਰੂਰ ਦੱਸੋ ਭਈ ਕੀ ਕਰਦੇ ਹੁੰਦੇ ਸੀਗੇ ਅਪ੍ਰੈਲ ਦੇ ਮਹੀਨੇ ਵਿੱਚ, ਕੀ ਮਸਰੂਫੀਅਤ ਹੁੰਦੀ ਸੀ ਤੁਹਾਡੀ, ਤੁਹਾਡੇ ਬਚਪਨ ਦੇ ਵਿੱਚ ਕਿੱਦਾਂ ਖਾਸ ਹੁੰਦਾ ਸੀਗਾ। ਜੇ ਮੈਂ ਗੱਲ ਕਰਾਂ ਤੇ ਹਰ ਮਹੀਨੇ ਦੇ ਚੜ੍ਹਦੇ ਕੁਛ ਨਾ ਕੁਛ ਉਸ ਮਹੀਨੇ ਨਾਲ ਜੁੜੀਆਂ ਯਾਦਾਂ ਮੈਨੂੰ ਯਾਦ ਆਈ ਜਾਂਦੀਆਂ। ਸੋ ਪ੍ਰੋਗਰਾਮ ਦੇ ਵਿੱਚ ਹਰੀਸ਼ ਅਰੋੜਾ ਹੁਣੇ ਵੀ ਆਈ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਕਹਿੰਦੇ ਇੱਕ ਸੌਂਗ ਹੈ ਦਿਲ ਤੋਂ ਹੈ ਦਿਲ ਦਿਲ ਕਾ ਇਤਬਾਰ ਕਿਆ ਕੀਜੇ, ਆ ਗਿਆ ਜੋ ਕਿਸੀ ਪੇ ਪਿਆਰ ਕਿਆ ਕੀਜੇ। ਬਹੁਤ ਸੋਹਣਾ ਜੀ, ਬਿਲਕੁਲ ਮੇਰੇ ਖਿਆਲ ਚ ਮੁਕੱਦਰ ਕਾ ਸਿਕੰਦਰ ਦਾ ਇਹ ਗੀਤ ਹੈ, ਬਹੁਤ ਹੀ ਸੋਹਣਾ ਆ। ਕਹਿੰਦੇ ਟਰੱਕ ਸਾਈਡ ਤੇ ਲਾ ਕੇ ਮੈਸੇਜ ਕਰ ਰਿਹਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਪਰ ਗੇਮ ਤਾਂ ਏਦਾਂ ਹੀ ਬਣਦੀ ਹੈ ਨਾ, ਫਿਰ ਦੇਖੋ ਜੀ ਜੇ ਹਨਾ ਇੱਕ ਜਿਹੜਾ ਹੀ ਸੁਣਾਈ ਜਾਵੇ ਗਾਣੇ ਤੇ ਉਹ ਮਜ਼ਾ ਨਹੀਂ ਆਉਂਦਾ। ਗੇਮ ਤੇ ਐਂ ਚੱਲਦੀ ਹੁੰਦੀ ਹੈ ਫਿਰ ਜਦੋਂ ਸਾਰੇ ਨਾਲ ਰਲਣ ਤੇ। ਬਹੁਤ ਸੋਹਣਾ ਗੀਤ ਹੈ ਸਰਬਜੀਤ ਭਾਜੀ, ਪ੍ਰੋਗਰਾਮ ਚ ਜ਼ਰੂਰ ਇਹ ਵੀ ਗੀਤ ਚਲਾਵਾਂਗੇ ਅਸੀਂ, ਦਿਲ ਤੋਂ ਹੈ ਦਿਲ ਦਿਲ ਕਾ ਇਤਬਾਰ ਕਿਆ ਚੀਜ਼ ਹੈ। ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਗਾਣੇ ਵੀ ਚੱਲਣੇ ਅੱਜ ਤੇ ਗੱਲਾਂ ਬਾਤਾਂ ਵੀ ਅਸੀਂ ਕਰਨੀਆਂ। ਸੋ ਸੁਣੀਏ ਇੱਕ ਹੋਰ ਗੀਤ, ਉਸ ਤੋਂ ਬਾਅਦ ਫਿਰ ਮੈਂ ਯਾਦ ਕਰਦੀ ਹਾਂ ਅਪ੍ਰੈਲ ਦੇ ਮਹੀਨੇ ਨਾਲ ਜੁੜੀਆਂ ਹੋਰ ਯਾਦਾਂ ਤੇ ਵਿਸਾਖੀ ਦੀ ਗੱਲ ਜ਼ਰੂਰ ਕਰਾਂਗੇ। ਵਿਸਾਖੀ ਤੁਸੀਂ ਕਿੱਦਾਂ ਮਨਾਉਂਦੇ ਹੁੰਦੇ ਸੀ ਮੈਨੂੰ ਜ਼ਰੂਰ ਦੱਸਿਓ ਤੇ ਮੈਂ ਤੁਹਾਨੂੰ ਇਸ ਗੀਤ ਤੋਂ ਬਾਅਦ ਦੱਸਦੀ ਹਾਂ ਵੀ ਅਸੀਂ ਵਿਸਾਖੀ ਤੇ ਕੀ ਕੀ ਕਰੀਦਾ ਹੁੰਦਾ ਸੀਗਾ। ਹਾਏ, ਮੈਂ ਉਨੀ ਦੇਰ ਬੈਠ ਕੇ ਯਾਦ ਨਾ ਕਰਦੀ ਹਾਂ ਉਸ ਵਿਸਾਖੀ ਦੀਆਂ ਯਾਦਾਂ ਲੈਂਦੀ ਹਾਂ ਤੇ ਤੁਸੀਂ ਸੁਣੋ ਇਹ ਗੀਤ ਦਿਲ ਤੋਂ ਜੀ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਆਸਟ੍ਰੇਲੀਆ ਦੇ ਵਿੱਚ ਤਾਂ ਜੀ ਜਿਹੜਾ ਟਾਈਮਿੰਗ ਆ ਉਹ ਚੇਂਜ ਹੋ ਗਿਆ, ਇੱਧਰ ਆਪਣੇ ਹੁਣ ਗਰਮੀ ਆ ਗਈ, ਉੱਧਰ ਸਿਆਲ ਆ ਗਿਆ ਤੇ ਡੇ ਟਾਈਮ ਚੇਂਜ ਹੋ ਗਿਆ। ਆਪਣਾ ਜਿਹੜਾ ਸ਼ੋਅ ਹਿੰਦੁਸਤਾਨ ਦੇ ਸਮੇਂ ਮੁਤਾਬਕ 8:30 ਹੁੰਦਾ ਸੀ, ਉਹ 9:30 ਸੋਮਵਾਰ ਨੂੰ ਹੋਏਗਾ। ਚਲੋ ਆਹ ਚੰਗਾ ਹੋਵੇ, ਕੰਮ ਧੰਦਾ ਨਿਬੇੜ ਕੇ ਹੀ ਆਇਆ ਕਰਨ ਜੀ। ਤੇ ਡਰੇ ਦੋਸਤਾਂ ਨੂੰ ਦੱਸ ਦੀ, ਆਸਟ੍ਰੇਲੀਆ ਵਾਲਿਆਂ ਨੂੰ ਚਲੋ ਪਤਾ ਹੀ ਆ ਕਿ 2 ਤੋਂ ਹੀ ਸਟਾਰਟ ਹੋਏਗਾ, ਪਰ ਇੰਡੀਆ ਦਾ ਸਮਾਂ ਜਿਹੜਾ 9:30 ਆ। ਵੱਖ ਵੱਖ ਮੁਲਕਾਂ ਦੇ ਵਿੱਚ ਜਿਹੜੇ ਸਾਨੂੰ ਪਿਆਰੇ ਦੋਸਤ ਸੁਣਦੇ ਪਏ ਨੇ ਉਹਨਾਂ ਨੂੰ ਜ਼ਰੂਰ ਦੱਸ ਦਈਏ ਕਿ ਇਹ ਨਾ ਸੋਚਿਓ ਕੋਈ ਸ਼ਾਇਦ ਅੱਜ ਪ੍ਰੋਗਰਾਮ ਦੇ ਵਿੱਚ ਆਏ ਨਹੀਂ। ਸੋਮਵਾਰ ਤੋਂ ਅਸੀਂ ਹਿੰਦੁਸਤਾਨ ਦੇ ਸਮੇਂ ਮੁਤਾਬਕ 9:30 ਆਵਾਂਗੇ, ਭਾਰਤੀ ਸਮੇਂ ਮੁਤਾਬਕ 9:30 ਤੇ ਆਸਟ੍ਰੇਲੀਅਨ ਸਿਡਨੀ ਸਮੇਂ ਮੁਤਾਬਕ 2 ਅਸੀਂ ਸ਼ੋਅ ਕਰਾਂਗੇ ਸੋਮਵਾਰ ਤੋਂ। ਇਹਨੂੰ ਜ਼ਰੂਰ ਬਾਕੀ ਮੁਲਕਾਂ ਵਾਲੇ ਵੀ ਸਾਡੇ ਵੀਰ ਟਾਈਮ ਮਿਲਾ ਲੈਣ ਤਾਂ ਕਿ ਉਹਨਾਂ ਨੂੰ ਪ੍ਰੋਗਰਾਮ ਦੇ ਨਾਲ ਜੁੜਨ ਦੇ ਵਿੱਚ ਆਸਾਨੀ ਹੋਵੇ।
ਜਾਓ ਜੀ, ਦਿਲਦਾਰ ਇੱਕ ਹੀ ਬਣਾਉਣਾ ਚਾਹੀਦਾ। ਕੇ ਐਸ ਮੱਖਣ ਦੀ ਆਵਾਜ਼ ਦੇ ਵਿੱਚ ਔਰ ਫਰਮਾਇਸ਼ ਇਹ ਕੀਤੀ ਸੀ ਜੀ ਅਮਰਜੀਤ ਸਿੰਘ ਸਹੋਤਾ ਹੁਣਾਂ ਨੇ ਉਲਗਾ ਤੋਂ। ਸੋ ਫਰਮਾਇਸ਼ ਕੀ ਕੀਤੀ ਸੀ ਜੀ, ਅੰਤਾਕਸ਼ਰੀ ਚੱਲ ਰਹੀ ਹੈ, ਸੋ ਮੈਂ ਗਾਣਾ ਆਪਣਾ ਸੁਣਾਤਾ ਸੀ ਤੇ ਅਮਰਜੀਤ ਸਿੰਘ ਹੁਣਾਂ ਦਾ, ਤੇ ਇਸ ਤੋਂ ਬਾਅਦ ਹਰੀਸ਼ ਅਰੋੜਾ ਹੁਣੀ ਲਾਈਨ ਦੇ ਵਿੱਚ ਹੈ। ਸੋ ਅਗਲੀ ਟਰਨ ਉਹਨਾਂ ਦੀ ਹੈ ਤੇ ਉਸ ਤੋਂ ਬਾਅਦ ਟਰਨ ਦੇਖੋ ਹੁਣ ਕੌਣ ਲੈਂਦਾ, ਉਹਨਾਂ ਤੋਂ ਬਾਅਦ ਵਾਰੀ ਕਿਹਦੇ ਸਿਰ ਆਉਂਦੀ ਹੈ। ਤੇ ਰਾਜਨਦੀਪ ਸਿੰਘ ਹੁਣਾਂ ਨੇ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਸਤਿ ਸ਼੍ਰੀ ਅਕਾਲ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਵੀ। ਤੇ ਜਸਪਾਲ ਰਾਮਾ ਰੈਡੀ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਡਰਾਈਵਿੰਗ ਕਰਦੇ ਕਰਦੇ ਸੁਣ ਰਹੇ ਹਾਂ। ਤੇ ਮੈਸੇਜ ਕਹਿੰਦੇ ਕਾਪੀ ਪੇਸਟ ਹੀ ਕਰਨਾ ਪੈਂਦਾ, ਨਹੀਂ ਜੀ ਕੋਈ ਗੱਲ ਨਹੀਂ, ਡਰਾਈਵਿੰਗ ਕਰਦੇ ਕਰਦੇ ਇੰਨਾ ਵੀ ਹੋ ਜਾਵੇ ਤਾਂ ਬਹੁਤ ਵੱਡੀ ਗੱਲ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੇ ਪਿਆਰ ਦੇ ਲਈ। ਸੋ ਚਲੋ ਅੱਜ ਤੁਹਾਨੂੰ ਯਾਦ ਕਰਾਉਂਦੀ ਹਾਂ ਵਿਸਾਖੀ ਵਾਲਾ ਮੇਲਾ। ਹੁਣ ਤਾਂ ਵਿਸਾਖੀ ਵਾਲੇ ਮੇਲੇ ਮੇਲੇ ਰਹੇ ਨੀ, ਵੈਸੇ ਜਦੋਂ ਅਸੀਂ ਵੀ ਬਚਪਨ ਚ ਹੁੰਦੇ ਸੀ ਨਾ ਤੇ ਸਾਡੇ ਘਰ ਦੇ ਵੀ ਇਹੀ ਕਹਿੰਦੇ ਸੀ, ਹੁਣ ਦੇ ਮੇਲੇ ਕਿੱਥੇ ਮੇਲੇ ਰਹੇ ਆ। ਤੇ ਉਦੋਂ ਅਸੀਂ ਸੋਚੀਦਾ ਸੀ ਚੰਗੇ ਭਲੇ ਤਾਂ ਮੇਲੇ ਆ, ਇਹਨਾਂ ਨੂੰ ਕਿਉਂ ਨੀ ਲੱਗਦੇ ਉਹ ਮੇਲੇ। ਤੇ ਗੱਲ ਉਹੀ ਆ ਵੀ ਅੱਜ ਅਸੀਂ ਉੱਥੇ ਖੜੇ ਆ ਤੇ ਅੱਜ ਸਾਨੂੰ ਲੱਗਦਾ ਵੀ ਅੱਜ ਕੱਲ ਦੇ ਮੇਲੇ ਕੋਈ ਮੇਲੇ ਆ। ਸੋ ਇਹ ਜਿਹੜੀ ਸ਼ਿਕਾਇਤ ਆ ਇਹ ਹਰ ਜਨਰੇਸ਼ਨ ਨੂੰ ਰਹਿੰਦੀ ਆ, ਹੈਨਾ। ਜਿੱਦਾਂ ਛੋਟੇ ਹੋਈਦਾ ਸੀ ਤੇ ਸਾਡੇ ਦਾਦੀ ਹੁਣਾਂ ਨੇ ਕਹਿਣਾ ਵੀ ਬਸ ਜੇ ਅਸੀਂ ਕਦੇ ਕਿਤੇ ਕਹਿ ਦੇਣਾ ਨਾ ਵੀ ਕਿਤੇ ਲੱਤ ਦੁਖਦੀ ਆ ਜਾਂ ਦੁਖਦਾ ਆ, ਬਸ ਇਹੀ ਦੁਖਣੇ ਆ, ਇਹਨਾਂ ਦੀਆਂ ਖੁਰਾਕਾਂ ਕੀ ਆ, ਕੁਛ ਖਾਂਦੇ ਹੀ ਨੀ। ਅਸੀਂ ਕਹਿਣਾ ਚੰਗਾ ਭਲਾ ਤਾਂ ਸਾਰਾ ਕੁਛ ਖਾਂਦੇ ਆ, ਹਨਾ। ਤੇ ਉਹਨਾਂ ਨੇ ਕਹਿਣਾ ਹਾਂ ਅੱਜ ਕੱਲ ਦੇ ਨਿਆਣਿਆਂ ਦੀਆਂ ਕੋਈ ਖੁਰਾਕਾਂ ਆ। ਤੇ ਉਹੀ ਗੱਲ ਜਦੋਂ ਹੁਣ ਕਿਤੇ ਅਸੀਂ ਕਹੀਏ ਵੀ ਅੱਜ ਕੱਲ ਦੇ ਨਿਆਣਿਆਂ ਦੀ ਕੀ ਡਾਇਟ ਆ, ਕੁਛ ਨੀ ਖਾਂਦੇ, ਤੇ ਫਿਰ ਯਾਦ ਆ ਜਾਂਦਾ ਹੁੰਦਾ। ਪਰ ਇੱਕ ਗੱਲ ਤੇ ਹੈ, ਜਿੰਨੀ ਤਬਦੀਲੀ ਇਹ ਸਾਡੀ ਪੀੜੀ ਨੇ ਦੇਖੀ ਹੈ ਸ਼ਾਇਦ ਬਾਕੀ ਪੀੜੀਆਂ ਨੇ ਨਹੀਂ ਦੇਖੀ ਹੋਵੇ, ਪਰ ਇਹ ਵੀ ਇੱਕ ਆਪਣਾ ਹੀ ਐਕਸਕਿਊਜ਼ ਹੈ, ਹਰ ਕਿਸੇ ਜਨਰੇਸ਼ਨ ਨੂੰ ਇਹੀ ਲੱਗਦਾ ਹੁੰਦਾ। ਸਰ ਚਲੋ ਜੀ ਬਾਕੀ ਗੱਲਾਂ ਛੱਡਦੇ ਹਾਂ, ਅਸੀਂ ਆਪਣੀ ਜਨਰੇਸ਼ਨ ਦੀ ਗੱਲ ਕਰਦੇ ਹਾਂ ਵੀ ਸਾਡੇ ਟਾਈਮ ਤੇ ਮੇਲੇ ਕਿੱਦਾਂ ਦੇ ਹੁੰਦੇ ਸੀਗੇ। ਵਿਸਾਖੀ ਦਾ ਮੇਲਾ ਜੀ, ਵੈਸੇ ਤਾਂ ਕਾਫੀ ਧਾਰਮਿਕ ਜਿਹੜੇ ਸਥਾਨ ਹੁੰਦੇ ਸੀਗੇ ਉਹਨਾਂ ਦੇ ਉੱਤੇ ਵਿਸਾਖੀ ਦੇ ਮੇਲੇ ਲੱਗਦੇ ਰਹਿੰਦੇ ਹੁੰਦੇ ਸੀਗੇ, ਹਨਾ। ਤੇ ਸਾਡੇ ਪਿੰਡ ਦੇ ਲਾਗੇ ਵੀ ਪਿੰਡ ਹੁੰਦਾ ਸੀਗਾ ਜੀ ਇੱਕ ਗਰਨਾ ਸਾਹਿਬ, ਉੱਥੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਉਹਨਾਂ ਦਾ ਇੱਕ ਇਤਿਹਾਸਿਕ ਗੁਰਦੁਆਰਾ ਉੱਥੇ ਹੈਗਾ। ਸੋ ਸਾਡੇ ਪਿੰਡ ਤੋਂ ਮੈਨੂੰ ਲੱਗਦਾ ਭਈ 7-8 ਕਿਲੋਮੀਟਰ ਤੇ ਹੋਣਾ ਉਹ, ਔਰ ਉੱਥੇ ਮੇਲਾ ਲੱਗਦਾ ਹੁੰਦਾ ਸੀਗਾ, ਚੰਗਾ ਵੱਡਾ ਮੇਲਾ ਲੱਗਦਾ ਹੁੰਦਾ ਸੀਗਾ। ਤੇ ਸਾਡੇ ਪਿੰਡ ਦੇ ਵਿੱਚੋਂ ਰਾਤ ਨੂੰ ਜਾਂਦੇ ਹੁੰਦੇ ਸੀ, ਯਾਨੀ ਇਹ ਮੰਨਿਆ ਜਾਂਦਾ ਭਈ ਅੰਮ੍ਰਿਤ ਵੇਲੇ ਜਾਂ ਕਹਿ ਲਓ ਤੜਕਸਾਰ ਜੇ ਇਸ਼ਨਾਨ ਕਰੋ ਤੇ ਵਧੀਆ ਹੁੰਦਾ, ਸਾਰੇ ਦੁੱਖ ਕਲੇਸ਼ ਕੱਟੇ ਜਾਂਦੇ ਜੋ ਵੀ ਹੁੰਦਾ, ਹੈਨਾ। ਸੋ ਸਾਡੇ ਪਿੰਡ ਤੋਂ ਨਾ ਰਾਤ ਨੂੰ ਉਹਨਾਂ ਨੇ ਕਹਿਣਾ ਵੀ 12 ਵਜੇ ਸਾਰਿਆਂ ਨੇ ਮੇਲੇ ਤੇ ਚੱਲਣਾ ਆ, ਜੇ ਕਿਸੇ ਨੇ ਪੂਰਾ ਯਾਨੀ ਪਿੰਡ ਵਾਲਿਆਂ ਨਾਲ ਜਾਣਾ, ਜੇ ਆਪਣਾ ਪਰਸਨਲ ਜਾਣਾ ਤਾਂ ਉਹ ਵੱਖਰੀ ਗੱਲ ਹੁੰਦੀ ਸੀ। ਸੋ ਇੱਕ ਰਾਤ ਪਹਿਲਾਂ ਜਿਹੜੀ ਉਹ ਅਨਾਊਂਸਮੈਂਟ ਹੁੰਦੀ ਸੀ ਗੁਰਦੁਆਰਿਆਂ ਚ, ਯਾਦ ਆ ਉਹ ਅਨਾਊਂਸਮੈਂਟ ਕਿੰਨੀਆਂ ਵਧੀਆ ਹੁੰਦੀਆਂ ਸੀਗੀਆਂ। ਔਰ ਜਦੋਂ ਅਨਾਊਂਸਮੈਂਟ ਹੁੰਦੀ ਸੀਗੀ ਨਾ, ਜਲਦੀ ਜਲਦੀ ਅੰਦਰੋਂ ਨਿਕਲ ਕੇ ਬਾਹਰ ਵਿਹੜੇ ਚ ਆ ਜਾਈਦਾ ਹੁੰਦਾ ਸੀਗਾ, ਜਾਂ ਫਿਰ ਪੌੜੀਆਂ ਚੜ ਕੇ ਸਿੱਧੇ ਕੋਠੇ ਤੇ ਚੜ ਜਾਣਾ ਭਈ ਦੇਖੀਏ ਕੀ ਗੱਲ ਹੋਈ ਆ। ਸੋ ਇਹ ਕਮਿਊਨੀਕੇਸ਼ਨ ਹੁੰਦੀ ਸੀ ਸਾਰੇ ਪਿੰਡ ਦੀ ਇਕੱਠੀ, ਉਹ ਗੁਰਦੁਆਰੇ ਦੇ ਜਿਹੜੇ ਸਪੀਕਰ ਦੇ ਵਿੱਚ ਭਾਈ ਜੀ ਬੋਲਦੇ ਹੁੰਦੇ ਸੀ। ਸੋ ਉਹਨਾਂ ਨੇ ਕਹਿਣਾ ਭਈ ਹਾਂਜੀ ਪਿੰਡ ਵਾਸੀਓ, ਜੇ ਕਿਸੇ ਨੇ ਕੱਲ ਨੂੰ ਜਾਣਾ ਆ ਉੱਥੇ ਵਿਸਾਖੀ ਦੇ ਮੇਲੇ ਤੇ ਰਾਤ ਨੂੰ 12 ਵਜੇ ਫਲਾਨੀ ਥਾਂ ਤੇ ਇਕੱਠੇ ਹੋ ਜਾਓ, ਜਾਂ ਗੁਰਦੁਆਰੇ ਇਕੱਠੇ ਹੁੰਦੇ ਸੀ, ਹਨਾ, ਇਹ ਵਾਲੀ ਟੋਨ ਹੁੰਦੀ ਸੀ। ਤੇ ਫੇਰ ਰਾਤ ਨੂੰ 12 ਵਜੇ ਜੀ ਸਾਰਿਆਂ ਨੇ ਉੱਥੇ ਇਕੱਠੇ ਹੋ ਜਾਣਾ, ਆਪਣੇ ਆਪਣੇ ਤੌਲੀਏ ਤੁਲੀਏ ਚੱਕ ਕੇ ਕਿ ਵਿਸਾਖੀ ਨਹਾਉਣ ਚੱਲੇ ਆ। ਤੇ ਰਾਤ ਨੂੰ ਫੇਰ ਉੱਥੋਂ ਤੁਰ ਕੇ ਜਾਈਦਾ ਹੁੰਦਾ ਸੀਗਾ, ਤੁਰ ਕੇ ਜਾਣਾ ਜੀ ਨਾਲ ਸਾਰਿਆਂ ਨੇ ਸ਼ਬਦ ਪੜ੍ਹਨੇ, ਔਰ ਸਾਡੇ ਵਰਗੇ ਐਵੇਂ ਦੜੰਗੇ ਲਾਉਂਦੇ ਹੁੰਦੇ ਸੀ ਨਿਆਣੇ ਪਿੱਛੇ। ਤੇ ਸਵੇਰੇ ਸਵੇਰੇ ਉੱਥੇ ਪਹੁੰਚ ਜਾਣਾ, ਤੇ ਸਵੇਰੇ ਸਵੇਰੇ ਜਾ ਕੇ ਬੜਾ ਵਧੀਆ ਲੱਗਦਾ ਹੁੰਦਾ ਸੀ, ਪੂਰੀਆਂ ਲਾਈਟਾਂ ਲੱਗੀਆਂ ਹੋਣੀਆਂ ਔਰ ਚੰਡੋਲ ਲੱਗੇ ਹੁੰਦੇ ਸੀਗੇ, ਛੋਟੇ ਮੋਟੇ ਹੋਰ ਝੂਲੇ ਹੁੰਦੇ ਸੀਗੇ, ਦੁਕਾਨਾਂ ਸੱਜੀਆਂ ਹੁੰਦੀਆਂ ਸੀਗੀਆਂ, ਜਲੇਬੀਆਂ ਗਰਮ ਗਰਮ ਨਿਕਲਦੀਆਂ ਹੁੰਦੀਆਂ ਸੀ, ਬਾਕੀ ਅਗਾਨੀ ਚੂੜੀਆਂ ਦੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਦੁਕਾਨਾਂ ਉਹ ਸੱਜੀਆਂ ਹੁੰਦੀਆਂ ਸੀਗੀਆਂ। ਸੋ ਵਧੀਆ ਲੱਗਦਾ ਹੁੰਦਾ ਸੀਗਾ। ਗੱਲ ਇਹ ਸੀ ਕਿ ਇੱਕ ਪੇਂਡੂ ਤਬਕਾ ਜਿਹੜਾ ਹੁੰਦਾ ਸੀਗਾ ਉਹਦੇ ਲਈ ਇੰਨਾ ਜ਼ਿਆਦਾ ਐਕਸਪੋਜ਼ਰ ਨਹੀਂ ਹੁੰਦਾ ਸੀ ਉਹਨਾਂ ਚੀਜ਼ਾਂ ਦਾ, ਆਪਣੇ ਪਿੰਡ ਦੇ ਵਿੱਚ ਹੀ ਹੋਈਦਾ ਸੀਗਾ, ਪਰ ਇਹੋ ਜਿਹੇ ਮੇਲਿਆਂ ਤੇ ਜਾ ਕੇ ਉਹ ਮੇਲੇ ਬਹੁਤ ਵੱਡੀ ਚੀਜ਼ ਲੱਗਦੇ ਹੁੰਦੇ ਸੀਗੇ। ਫਿਰ ਉੱਥੇ ਪਹੁੰਚਣਾ, ਉੱਥੇ ਜਾ ਕੇ ਇਸ਼ਨਾਨ ਕਰਨਾ, ਸਰੋਵਰ ਹੁੰਦਾ ਸੀਗਾ ਉੱਥੇ ਗੁਰਦੁਆਰੇ ਦੇ ਵਿੱਚ, ਉੱਥੇ ਇਸ਼ਨਾਨ ਕਰਕੇ ਫਿਰ ਉਹ ਗਰਮ ਗਰਮ ਕੜਾਹ ਪ੍ਰਸ਼ਾਦ ਲੈਣਾ ਮੱਥਾ ਟੇਕ ਕੇ, ਤੇ ਬਸ ਸਾਨੂੰ ਤਾਂ ਚਾਅ ਹੁੰਦਾ ਸੀਗਾ ਵੀ ਬਾਹਰ ਜਾ ਕੇ ਝੂਟੇ ਲਈਏ ਜਾਂ ਚੀਜ਼ਾਂ ਲਈਏ, ਫਿਰ ਉਹ ਸਾਰਾ ਕੁਛ। ਉਹ ਚੰਡੋਲ ਝੂਟਣੇ, ਉੱਥੇ ਮਠਿਆਈਆਂ ਖਾਣੀਆਂ, ਲੈ ਕੇ ਜਾਣੀਆਂ ਔਰ ਵਾਪਸ ਫੇਰ ਘਰ ਜਦੋਂ ਜਾਈਦਾ ਹੁੰਦਾ ਸੀਗਾ ਤੇ ਬੜੀਆਂ ਟਰਾਲੀਆਂ ਜਾਂਦੀਆਂ ਹੁੰਦੀਆਂ ਸੀਗੀਆਂ, ਜਾਂ ਕਿਸ ਟਰਾਲੀਆਂ ਚ ਚਲ ਜਾਣਾ ਤੇ ਜਾਂ ਫਿਰ ਕਿਸੇ ਦੇ ਨਾਲ ਬੈਠ ਕੇ ਕਿਸੇ ਦੇ ਸਕੂਟਰ ਤੇ ਚਲੇ ਜਾਣਾ। ਸੋ ਬਾਕੀ ਇਹ ਹੁੰਦਾ ਸੀਗਾ ਵੀ ਸਿਰਫ ਉਹ ਸਵੇਰੇ ਸਵੇਰੇ ਨਾਲ ਹੀ ਖਤਮ ਨਹੀਂ ਹੁੰਦਾ ਹੁੰਦਾ ਸੀ, ਸਾਰਾ ਦਿਨ ਮੇਲਾ ਚੱਲਦਾ ਰਹਿੰਦਾ ਹੁੰਦਾ ਸੀਗਾ, ਲੋਕਾਂ ਨੂੰ ਆਉਂਦੇ ਜਾਂਦੇ ਦੇਖਦੇ ਰਹਿਣਾ ਤੇ ਫਿਰ ਘਰ ਆ ਕੇ ਜਿਹੜੇ ਪਕੌੜੇ ਮੰਮੀ ਨੇ ਬਣਾਉਣੇ। ਹਰ ਤਿਉਹਾਰ ਤੇ ਪਕੌੜੇ ਬੜੇ ਜ਼ਰੂਰੀ ਹੁੰਦੇ ਆ ਨਾ ਆਪਣੇ ਪੰਜਾਬੀਆਂ ਦੇ, ਔਰ ਹੁਣ ਤੇ ਸਾਰੇ ਅਸੀਂ ਡਾਇਟ ਕੌਨਸ਼ੀਅਸ ਹੀ ਬਹੁਤ ਹੋ ਗਏ ਹਾਂ, ਪਰ ਚਲੋ ਉਸ ਟਾਈਮ ਤੇ ਕੀ ਸੋਚ ਕੇ ਨਹੀਂ ਖਾਈਦਾ ਹੁੰਦਾ ਸੀਗਾ, ਬਸ ਖਾਈਦਾ ਸੀ ਜੋ ਦਿਲ ਕਰਦਾ ਹੁੰਦਾ ਸੀ ਔਰ ਜਿੰਨਾ ਕੁ ਹੁੰਦਾ ਸੀਗਾ। ਪਕੌੜੇ ਬਣਦੇ ਹੁੰਦੇ ਸੀਗੇ ਔਰ ਫਿਰ ਮਠਿਆਈ ਆਉਂਦੀ ਹੁੰਦੀ ਸੀ ਔਰ ਸਾਰੇ ਟੱਬਰ ਨੇ ਬੈਠ ਕੇ ਰਲ ਮਿਲ ਕੇ ਖਾਣੀ, ਰਾਤ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਨਾ ਔਰ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੀ ਗੱਲ ਜਿਹੜੀ ਆ ਘਰਦੇ ਹਮੇਸ਼ਾ ਕਰਦੇ ਹੁੰਦੇ ਸੀ ਔਰ ਉਹ ਘਰਦਿਆਂ ਤੋਂ ਦੇਖ ਕੇ ਸਿੱਖੀ ਦੀ ਵੀ ਹੁੰਦੀ ਸੀ ਵੀ ਕਿਵੇਂ ਵੀ ਜਦੋਂ ਬਹੁਤਾ ਹੁੰਦਾ ਤੇ ਉਦੋਂ ਵੀ ਛਾਲਾ ਨੀ ਮਾਰਦੇ ਦੇਖਿਆ ਘਰਦਿਆਂ ਨੂੰ, ਤੇ ਜਦੋਂ ਥੋੜਾ ਹੁੰਦਾ ਉਦੋਂ ਵੀ ਉਹਨਾਂ ਨੂੰ ਐਵੇਂ ਰਹੀ ਰਹੀ ਕਰਦੇ ਨੀ ਦੇਖਿਆ। ਸੋ ਗੱਲ ਇਹੀ ਆ ਇਹਨਾਂ ਚੀਜ਼ਾਂ ਨੂੰ ਜੋ ਅਸੀਂ ਆਪਣੇ ਬਜ਼ੁਰਗਾਂ ਤੋਂ ਆਪਣੇ ਵਿਰਸੇ ਤੋਂ ਸਿੱਖੀਆਂ ਆ ਉਹਨਾਂ ਨੂੰ ਜ਼ਿੰਦਗੀ ਚ ਜ਼ਰੂਰ ਅਪਣਾਈਏ। ਸੋ ਅਸੀਂ ਵਿਰਸਾ ਸਿਰਫ ਇਹ ਨਹੀਂ ਵੀ ਸਾਡਾ ਪਹਿਰਾਵਾ ਕੀ ਆ ਤੇ ਅਸੀਂ ਖਾਂਦੇ ਕੀ ਆ, ਸਾਡਾ ਵਿਰਸਾ ਇਹ ਵੀ ਆ ਕਿ ਅਸੀਂ ਸੋਚਦੇ ਕਿੱਦਾਂ ਆ, ਸਾਡੀ ਸੋਚ ਕੀ ਆ, ਸਾਡੇ ਸੰਸਕਾਰ ਕੀ ਆ। ਸੋ ਉਹਨਾਂ ਨੂੰ ਲੈ ਕੇ ਅੱਗੇ ਚੱਲਦੇ ਰਹੀਏ। ਸੋ ਚਲੋ ਜੀ ਤੁਸੀਂ ਵੀ ਜ਼ਰੂਰ ਦੱਸਣਾ ਮੈਨੂੰ ਭਈ ਕਿੱਦਾਂ ਤੁਸੀਂ ਵਿਸਾਖੀ ਜਿਹੜੀ ਆ ਉਹ ਮਨਾਉਂਦੇ ਹੁੰਦੇ ਸੀਗੇ। ਸੋ ਵਿਸਾਖੀ ਇਸ ਵਾਰੀ ਦੀ ਇੱਥੇ ਦੀ ਤੇ ਗੱਲ ਕਰੀਏ ਜੀ, ਬੜੀ ਮੱਧਮ ਜਿਹੀ ਰਹਿਣੀ ਹੈ ਕਿਉਂਕਿ ਜੋ ਵੀ ਸੋਸ਼ਲ ਡਿਸਟੈਂਸਿੰਗ ਚੱਲ ਰਹੀ ਹੈ ਅੱਜ ਕੱਲ ਉਹਦੇ ਕਿਸੇ ਨਾਲ ਮਿਲ ਗਿਲ ਨਹੀਂ ਸਕਦੇ, ਪਰ ਕੋਈ ਨਹੀਂ ਆਪਣੇ ਘਰ ਦੇ ਵਿੱਚ ਬੈਠ ਕੇ ਵੀ ਜਿਹੜੀਆਂ ਕਦਰਾਂ ਕੀਮਤਾਂ ਨਾਲ ਅਸੀਂ ਵਿਸਾਖੀ ਮਨਾਉਂਦੇ ਹੁੰਦੇ ਸੀ ਉਹ ਜ਼ਰੂਰ ਕਰੀਏ ਔਰ ਬੱਚਿਆਂ ਨੂੰ ਇਸ ਚੀਜ਼ ਬਾਰੇ ਦੱਸੀਏ ਜ਼ਰੂਰ, ਚਾਹੇ ਉਹ ਸਾਡਾ ਧਾਰਮਿਕ ਪੱਖ ਹੈ ਤੇ ਚਾਹੇ ਸਾਡਾ ਵੈਸੇ ਇਤਿਹਾਸਿਕ ਪਹਿਲੂ ਹੈ ਕੋਈ। ਸੋ ਚਲੋ ਜੀ ਆਪਣੀ ਜਿਹੜੀ ਗੇਮ ਆ ਉਹਨੂੰ ਵੀ ਨਾਲ ਨਾਲ ਅੱਗੇ ਵਧਾਈਏ। ਸੋ ਇੰਤਾਕਸ਼ੀ ਦਾ ਅਗਲੀ ਟਰਨ ਜਿਹੜੀ ਆ ਉਹ ਹਰੀਸ਼ ਅਰੋੜਾ ਹੋਣਾ ਸੇਰਾ ਤੇ ਉਹਨਾਂ ਦਾ ਜਿਹੜਾ ਗਾਣਾ ਉਹਨਾਂ ਨੇ ਭੇਜਿਆ ਸੀਗਾ ਬਹੁਤ ਹੀ ਖੂਬਸੂਰਤ ਗਾਣਾ ਜੀ, ਤੁਸੀਂ ਸਾਰਿਆਂ ਨੇ ਬਹੁਤ ਪਸੰਦ ਕਰਨਾ। ਸੋ ਸੁਣਦੇ ਆ ਜੀ ਇਹ ਗੀਤ। जी बहुत ही प्यारा जिहा गीत दिल तो है दिल दिल का एतबार क्या चीज है। सो उम्मीद है जी पसंद किया होना सारे ने। हरीश अरोड़ा हुणा ने अपनी टर्न दिती सी ये गीत दस के। सो हुण अगे अजे तक कोई गीत नहीं आया जी। असीं दिल नाल जुड़े अज गीतां दी गल कर रहे हां और बॉलीवुड दे विच बहुत सारे इहो जिहे गीत आ जिहदे दिल दे नाल ने, ਜਿਹੜੇ ਸ਼ੁਰੂ ਤੋਂ ਦਿਲ ਜਿਹੜੇ ਦਿਲ ਤੋਂ ਸ਼ੁਰੂ ਹੁੰਦੇ ਆ ਜਾਂ ਫਿਰ ਜਿਹਦੇ ਵਿੱਚ ਦਿਲ ਆਉਂਦਾ ਆ ਕਿਤੇ ਹਨਾ ਦਿਲ ਵਰਡ ਹੁੰਦਾ ਆ। ਸੋ ਉਹਦੇ ਨਾਲ ਅਸੀਂ ਅੱਜ ਅੰਤਾਕਸ਼ਰੀ ਜਿਹੜੀ ਆ ਪ੍ਰੋਗਰਾਮ ਚ ਖੇਡ ਰਹੇ ਹਾਂ। ਸੋ ਦੇਖਦੇ ਹਾਂ ਨੈਕਸਟ ਟਰਨ ਕੌਣ ਲੈਂਦਾ, ਨਹੀਂ ਤਾਂ ਫਿਰ ਮੈਂ ਆਪਣੀ ਮਰਜ਼ੀ ਦਾ ਤਾਂ ਸੁਣਾਉਂਗੀ ਹਨਾ। ਤੇ ਲਓ ਜੀ ਹਰਜਿੰਦਰ ਘੁੰਮਣ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਬਸੀ ਪਠਾਣਾ ਤੋਂ। ਸੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਜੀ। ਤੇ ਕਹਿ ਰਹੇ ਨੇ ਕਿ ਜੋ ਸਮਾਂ ਕਹਿੰਦੇ ਬੀਤ ਗਿਆ ਉਹ ਹੱਥ ਨਹੀਂ ਆਉਂਦਾ ਤੇ ਜੋ ਇੱਕ ਵਾਰ ਗੁਆਚ ਗਿਆ ਜੋਬਨ ਉਹ ਨਹੀਂ ਮੁੜਦਾ। ਤੇ ਕਹਿੰਦੇ ਪੱਤਰਾ ਵਾਚ ਗਿਆ ਪਾਣੀ ਦਰਿਆ ਦੇ ਜਿਹੜੇ ਪੱਤਣ ਪਾਣੀ ਚੋਂ ਵਹਿ ਗਏ। ਬਿਲਕੁਲ ਜਿਹੜੇ ਪਾਣੀ ਪੱਤਣ ਚੋਂ ਵਹਿ ਗਏ ਉਹ ਵੀ ਮੁੜ ਕੇ ਨਹੀਂ ਆਉਂਦੇ ਤੇ ਜਿਹੜਾ ਸਮਾਂ ਨਿਕਲ ਗਿਆ ਉਹ ਵੀ ਮੁੜ ਕੇ ਨਹੀਂ ਆਉਂਦਾ। ਪਰ ਜਿਹੜਾ ਸਮਾਂ ਨਿਕਲ ਜਾਂਦਾ ਉਹ ਸਾਨੂੰ ਬਣਾ ਜਾਂਦਾ ਆ। ਬੇਸ਼ੱਕ ਭਾਵੇਂ ਅਸੀਂ ਕਹੀਏ ਵੀ ਉਹ ਜਿਹੜਾ ਸਮਾਂ ਆ ਉਹ ਮੁੜਦਾ ਨਹੀਂ, ਜੋ ਵੀ ਹੈਗਾ ਉਹ ਅੱਜ ਆ, ਪਰ ਜਿਹੜਾ ਸਮਾਂ ਨਿਕਲ ਜਾਂਦਾ ਆ ਉਹ ਕਿਤੇ ਨਾ ਕਿਤੇ ਆਪਣੀ ਛਾਪ ਸਾਡੇ ਤੇ ਛੱਡ ਜਾਂਦਾ ਤੇ ਅਸੀਂ ਉਦਾਂ ਦੇ ਹੀ ਹੋ ਜਾਂਦੇ ਆ। ਜੇ ਅਸੀਂ ਗੱਲ ਕਰੀਏ ਅਸੀਂ ਏਦਾਂ ਦਾ ਸੋਚਦੇ ਕਿਉਂ ਆ, ਅਸੀਂ ਏਦਾਂ ਦਾ ਖਾਂਦੇ ਕਿਉਂ ਆ, ਅਸੀਂ ਏਦਾਂ ਦਾ ਬੋਲਦੇ ਕਿਉਂ ਆ, ਉਹ ਅੱਜ ਦੀ ਮੋਮੈਂਟ ਨਹੀਂ ਹੈਗੀ, ਉਹ ਅੱਜ ਕਰਕੇ ਨਹੀਂ ਹੈਗਾ, ਉਹ ਇਸ ਕਰਕੇ ਆ ਕਿ ਸਾਡਾ ਜਿਹੜਾ ਬੀਤਿਆ ਹੋਇਆ ਕੱਲ ਆ ਉਹਦੇ ਵਿੱਚ ਅਸੀਂ ਉਹ ਸਿੱਖਿਆ ਆ ਉਦਾਂ ਦੇ ਹੋਏ ਆ ਉਹਨਾਂ ਮੂਮੈਂਟਸ ਤੋਂ। ਸੋ ਕਈ ਵਾਰੀ ਇਹ ਹੁੰਦਾ ਵੀ ਇੱਕ ਹੀ ਸਿਚੁਏਸ਼ਨ ਹੁੰਦੀ ਆ ਨਾ ਕੋਈ, ਪਰ ਉਹ ਇੱਕ ਸਿਚੁਏਸ਼ਨ ਤੇ ਅਸੀਂ ਸਾਰੇ ਵੱਖਰੇ ਵੱਖਰੇ ਤਰ੍ਹਾਂ ਰਿਐਕਟ ਕਰਦੇ ਆ। ਕਿਸੇ ਨੂੰ ਉਹ ਬਹੁਤ ਵੱਡੀ ਲੱਗਦੀ ਆ, ਕਿਸੇ ਨੂੰ ਬਹੁਤ ਛੋਟੀ ਲੱਗਦੀ ਆ, ਕਿਸੇ ਨੂੰ ਲੱਗਦਾ ਵੀ ਲੈ ਹੋਇਆ ਹੀ ਕੁਛ ਨਹੀਂ ਔਰ ਕਿਸੇ ਨੂੰ ਲੱਗਦਾ ਵੀ ਬਸ ਹੁਣ ਤੇ ਖਤਮ ਹੈ ਸਾਰਾ ਕੁਛ। ਸੋ ਗੱਲ ਇਹ ਹੁੰਦੀ ਆ ਕਿ ਜੋ ਅਸੀਂ ਬਣੇ ਹੁੰਦੇ ਆ ਆਪਣੇ ਪਾਸਟ ਤੋਂ, ਜਿੱਦਾਂ ਦੇ ਅਸੀਂ ਸਾਡਾ ਪਾਲਣ ਪੋਸ਼ਣ ਹੋਇਆ ਹੁੰਦਾ ਜਾਂ ਕਹਿ ਲਓ ਜਿੱਦਾਂ ਦਾ ਸਾਡਾ ਪਾਸਟ ਹੁੰਦਾ, ਜਿੱਦਾਂ ਦੇ ਅਸੀਂ ਰਹਿਣ ਸਹਿਣ ਹੁੰਦਾ ਸਾਡਾ, ਉਹ ਸਾਨੂੰ ਅੱਜ ਬਣਾਉਂਦਾ ਆ। ਸੋ ਇਸ ਕਰਕੇ ਜਿਹੜਾ ਬੀਤਿਆ ਸਮਾਂ ਉਹ ਵੀ ਬੜਾ ਜ਼ਰੂਰੀ ਹੁੰਦਾ। ਸੋ ਇਸ ਲਈ ਗੱਲ ਇਹ ਹੈ ਕਿ ਅੱਜ ਦੇ ਸਮੇਂ ਨੂੰ ਚੰਗੀ ਤਰ੍ਹਾਂ ਜੀਏ, ਚੰਗੀ ਸੋਚ ਨਾਲ ਜੀਏ, ਚੰਗੀ ਵਿਚਾਰਾਂ ਦੇ ਨਾਲ ਜੀਏ ਤਾਂ ਕਿ ਕੱਲ ਨੂੰ ਸਾਡੀ ਪਰਸਨੈਲਿਟੀ ਜਿਹੜੀ ਆ ਜਾਂ ਸਾਡੇ ਆਪਣਾ ਕਿਰਦਾਰ ਹੈ ਉਹ ਅੱਜ ਤੋਂ ਵੀ ਵਧੀਆ ਹੋ ਸਕੇ। ਸੋ ਜਿੱਥੇ ਪਾਸਟ ਸਾਨੂੰ ਬਣਾ ਜਾਂਦਾ ਉੱਥੇ ਜਿਹੜਾ ਪ੍ਰੈਜ਼ੈਂਟ ਆ ਉਹ ਫਿਊਚਰ ਨੂੰ ਵੀ ਸਵਾਰਦਾ। ਇਸ ਲਈ ਜਿਹੜਾ ਪ੍ਰੈਜ਼ੈਂਟ ਆ ਉਹਨੂੰ ਬੜੀ ਚੰਗੀ ਤਰ੍ਹਾਂ ਬੜੇ ਸੋਹਣੇ ਤਰੀਕੇ ਦੇ ਨਾਲ ਜੀਣਾ ਚਾਹੀਦਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੇ ਵਿਚਾਰਾਂ ਦੇ ਲਈ, ਤੁਹਾਡੇ ਸਾਰਿਆਂ ਦੇ ਮੈਸੇਜਸ ਦੇ ਲਈ। ਸੋ ਬਿਲਕੁਲ ਜੀ, ਬਾਕੀ ਗੱਲ ਕਰ ਰਹੀ ਸੀ ਅਪ੍ਰੈਲ ਮਹੀਨੇ ਦੀ, ਅਪ੍ਰੈਲ ਮਹੀਨੇ ਦੀ ਵਿਸਾਖੀ ਦੀ ਗੱਲ ਤਾਂ ਮੈਂ ਕਰ ਦਿੱਤੀ, ਬਾਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਵਿਸਾਖੀ ਕਿੱਦਾਂ ਮਨਾਉਂਦੇ ਹੁੰਦੇ ਸੀ ਜਾਂ ਫਿਰ ਜਿਹੜੀ ਫਸਲਾਂ ਦੀ ਕਣਕ ਦੀ ਵਾਢੀ ਹੁੰਦੀ ਸੀ, ਵਾਢੀ ਦੇ ਦਿਨਾਂ ਦੇ ਵਿੱਚ ਤੁਹਾਡੀਆਂ ਕੁਛ ਜੁੜੀਆਂ ਯਾਦਾਂ ਹੋਣ ਤੇ ਤੁਸੀਂ ਉਹ ਜ਼ਰੂਰ ਦੱਸ ਸਕਦੇ ਹੋ। ਬਾਕੀ ਇੱਕ ਯਾਦ ਹੈ ਭਾਈ ਅਪ੍ਰੈਲ ਦੇ ਮਹੀਨੇ 'ਚ ਗਰਮੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੁੰਦੀ ਸੀਗੀ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸਰਦੀਆਂ ਦੇ ਕੱਪੜੇ ਸੀ ਉਹਨਾਂ ਨੂੰ ਧੁੱਪ ਧੱਪ ਲਵਾ ਕੇ ਤੇ ਫਰਨੈਲ ਦੀਆਂ ਗੋਲੀਆਂ ਪਾ ਕੇ ਰੱਖ ਦਿੰਦੇ ਹੁੰਦੇ ਸੀਗੇ ਟਰੰਕਾਂ ਦੇ ਵਿੱਚ। ਔਰ ਬਾਕੀ ਇਹ ਹੁੰਦਾ ਸੀ ਵੀ ਅਪ੍ਰੈਲ ਦੇ ਮਹੀਨੇ ਦਾ ਇਹ ਹੁੰਦਾ ਸੀ ਵੀ ਬਸ ਅਪ੍ਰੈਲ ਦੇ ਮਹੀਨੇ ਮੁੱਕਦਿਆਂ ਹੀ ਜਿਹੜੀਆਂ ਛੁੱਟੀਆਂ ਆ ਗਰਮੀਆਂ ਦੀਆਂ ਉਹ ਵੀ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਸੀਗੀਆਂ। ਸੋ ਉਹਦਾ ਵੀ ਬੜਾ ਲੱਗਦਾ ਹੁੰਦਾ ਸੀ ਵੀ ਹਾਂ ਛੁੱਟੀਆਂ ਆ ਗਈਆਂ ਅੱਗੇ। ਅੱਛਾ ਅੱਗੇ ਹਰੀਸ਼ ਅਰੋੜਾ ਹੁਣਾਂ ਨੇ ਮੈਸੇਜ ਕੀਤਾ ਕਹਿੰਦੇ ਸੁਖਪ੍ਰੀਤ ਜੀ ਭਾਜੀ ਜੀ ਕਾਲ ਆ ਰਹੀ ਹੈ ਇੱਕ ਲੈਣੇ ਆ ਪ੍ਰੋਗਰਾਮ ਦੇ ਵਿੱਚ। ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ।
ਵਿਸਾਖੀ ਦਾ ਪ੍ਰੋਗਰਾਮ ਦੇਖੋ ਜੀ ਅਸੀਂ ਤਾਂ ਸਾਨੂੰ ਤਾਂ ਜਦੋਂ ਦੀ ਹੋਸ਼ ਸੰਭਾਲੀ ਆ ਕੋਈ ਛੱਡੀ ਨੀ ਸੀਗੀ ਅਸੀਂ ਵਿਸਾਖੀ ਹਰ ਸਾਲ ਹੀ ਦੇਖਦੇ ਸੀਗੇ ਪਰ ਇਸ ਵਾਰੀ ਕਰਾਂਗੇ ਲੱਗਦਾ ਮਿਸ ਕਰਾਂਗੇ
ਮਿਸ ਕਰਾਂਗੇ ਅਸੀਂ ਸਾਰੇ ਹੀ ਦੇਖੋ ਦੁਨੀਆਂ ਚ ਜਿੱਥੇ ਜਿੱਥੇ ਵੀ ਬੈਠੇ ਅਸੀਂ ਸਾਰੇ ਜ਼ਰੂਰ ਵਿਸਾਖੀ ਨੂੰ ਮਿਸ ਤਾਂ ਕਰਾਂਗੇ ਇਸ ਵਾਰੀ। ਕਿੱਥੋਂ ਬੋਲ ਰਹੇ ਹੋ ਤੁਸੀਂ?
ਅਸੀਂ ਇੰਗਲੈਂਡ ਤੋਂ ਬੋਲਦੇ ਆ।
ਠੀਕ ਹੈ ਤੇ ਕੀ ਨਾਮ ਹੈ ਤੁਹਾਡਾ?
ਕਰਮਜੀਤ ਸਿੰਘ ਨਾਮ ਮੇਰਾ, ਇੰਗਲੈਂਡ ਤੋਂ ਬੋਲਦਾ।
ਜੀ 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 ਅੱਛਾ ਕਰਮਜੀਤ ਜੀ, ਜਿੱਦਾਂ ਤੁਸੀਂ ਗੱਲ ਕੀਤੀ ਵਿਸਾਖੀ ਦੀ ਵੀ ਮੈਂ ਜਦੋਂ ਤੋਂ ਹੋਸ਼ ਸੰਭਾਲੀ ਸੀ ਉਦੋਂ ਤੋਂ ਵਿਸਾਖੀ ਮਨਾਉਂਦੇ ਪਏ ਆ। ਸੋ ਤੁਸੀਂ ਕਿੰਨੀ ਦੇਰ ਤੋਂ ਇੰਗਲੈਂਡ ਚੋਂ ਜਾਂ ਪੰਜਾਬ ਤੋਂ ਤੁਸੀਂ ਕਿੱਥੋਂ ਆ? ਜਿਹੜੀ ਤੁਹਾਡੀ ਜੇ ਕਹੀਏ ਵੀ ਯਾਦਾਂ ਦੀ ਜਿਹੜੀ ਵਿਸਾਖੀ ਆ ਉਹ ਕਿੱਥੇ ਨਾਲ ਜੁੜੀ ਹੋਈ ਆ, ਇੰਗਲੈਂਡ ਨਾਲ ਜਾਂ ਪੰਜਾਬ ਨਾਲ?
ਉਹ ਤਾਂ ਪੰਜਾਬ ਨਾਲ ਆ ਜੀ, ਪੰਜਾਬ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਆ ਮੇਰਾ ਪਿੰਡ ਮੂਨਕਾ।
ਅੱਛਾ ਠੀਕ ਹੈ।
ਹਾਂਜੀ 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 ਤੁਸੀਂ ਕਰਨਾ ਸਾਹਿਬ ਦਾ ਵੀ ਦੋ ਜਗ੍ਹਾ ਕੀਤਾ ਸੀ ਤਾਂ ਅਸੀਂ ਵੀ ਉੱਥੇ
ਬਿਲਕੁਲ ਮੂਨਕਾ ਸਾਡੇ ਬਿਲਕੁਲ ਪਿੰਡਾਂ ਦੇ ਨਾਲ ਦਾ ਹੀ ਹੈ ਜੀ
ਸਾਡੇ ਵੀ ਉੱਥੇ ਕੋਲ ਹੀ ਆ ਪਿੰਡ ਮੂਨਕਾ ਲਾਗੇ ਹੀ ਆ ਉਹ ਆਪਾਂ ਟਾਹਲੀ ਸਾਹਿਬ ਜਾਈਦਾ ਹੁੰਦਾ ਸਾਡੇ ਪਿੰਡ ਹੀ ਆ ਗੁਰਦੁਆਰਾ
ਟਾਹਲੀ ਸਾਹਿਬ ਵੀ ਸੀ
ਉੱਥੇ ਜਾਈਦਾ
ਟਾਹਲੀ ਸਾਹਿਬ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਆ
ਹਾਂਜੀ 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 ਉਹ ਤੋਂ ਬਾਅਦ ਫਿਰ ਪੁਲ ਪੁਖਤਾ ਇੱਧਰ ਮਿਆਣੀ ਰੋਡ ਦੇ ਉੱਤੇ ਉੱਥੇ ਵੀ ਜਾਈਦਾ ਸੀ ਅਸੀਂ ਇੰਜੋਏ ਵੀ ਕਰੀਦਾ ਸੀ ਉਦੋਂ ਮਿਆਣ ਮੱਤ ਹੁੰਦੀ ਸੀਗੀ ਟਰਾਲੀਆਂ ਦੇ ਉੱਤੇ ਇੰਜੋਏ ਵੀ ਕਰਨਾ ਪੂਰਾ ਸਵੇਰੇ ਨਿਕਲ ਜਾਣਾ ਮੁੜ ਕੇ ਸ਼ਾਮ ਨੂੰ ਆਉਣਾ ਕੇ
ਜਾਂਦੀਆਂ ਸੀ ਸ਼ਾਮ ਨੂੰ ਆਉਣਾ ਸਹੀ ਗੱਲ ਆ ਅੱਛਾ ਕਰਮਜੀਤ ਮੇਲਿਆਂ ਦੀ ਗੱਲ ਕਰੀਏ ਮੈਂ ਗੱਲ ਕਰ ਰਹੀ ਸੀਗੀ ਭੀ ਹਰ ਜਨਰੇਸ਼ਨ ਇਹ ਕਹਿੰਦੀ ਆ ਭੀ ਹੁਣ ਦੇ ਮੇਲੇ ਕਿਹੜੇ ਮੇਲੇ ਰਹੇ ਯਾਨੀ ਹਰ ਜਨਰੇਸ਼ਨ ਇਹ ਕਹਿੰਦੀ ਆ ਭੀ ਉਹਨਾਂ ਦਾ ਟਾਈਮ ਜ਼ਿਆਦਾ ਵਧੀਆ ਸੀਗਾ ਤੇ ਹੁਣ ਜਿਹੜਾ ਸਮਾਂ ਬਹੁਤ ਚੇਂਜ ਹੋ ਗਿਆ ਤੇ ਉਹਨਾਂ ਵਧੀਆ ਨਹੀਂ ਰਿਹਾ ਤੁਹਾਨੂੰ ਕੀ ਲੱਗਦਾ ਇਹਦੇ ਬਾਰੇ ਤੁਸੀਂ ਕੀ ਕਹੋਗੇ
ਦੇਖੋ ਜੋ ਅਸੀਂ ਦੇਖਦੇ ਆਏ ਆ ਅਸੀਂ ਮੇਲੇ ਉੱਥੇ ਦੇਖੇ ਆ ਇੰਡੀਆ ਉਹ ਮੇਲਿਆਂ ਦੇ ਵਿੱਚ ਜੋ ਸਵਾਲ ਆਉਂਦਾ ਹੁੰਦਾ ਸੀ ਸਾਨੂੰ ਉਹ ਅਸੀਂ ਬਿਸ਼ੱਕ ਦੀ ਇੱਥੇ ਬਾਹਰ ਆਣ ਕੇ ਦੇਖੀ ਦੇ ਆ ਹੈ ਠੀਕ ਆ ਪਰ ਉਹ ਸਾਨੂੰ ਸਵਾਦ ਨੀ ਆਉਂਦਾ ਇੱਥੇ ਅਸੀਂ ਠੀਕ ਆ ਉਹ ਉਸ ਦਿਨ ਇਕੱਠ ਹੋ ਜਾਂਦਾ ਇੱਕ ਠੀਕ ਆ ਵਧੀਆ ਪਰ ਉਹ ਵਾਲੀ ਜਿਹੜੀ ਗੱਲ ਨੀ ਹੈਗੀ
ਉਹ ਸਵਾਦ ਜਿਹੜਾ ਤੁਸੀਂ ਕਿਹਾ ਸਹੀ ਗੱਲ ਆ ਉਹ ਸਵਾਦ ਨੀ ਆਉਂਦਾ
ਫਰਕ ਪਰ ਇੱਥੇ ਉਹ ਚੀਜ਼ ਨੀ ਹੈਗੀ ਠੀਕ ਆ ਆਪਾਂ ਉਸ ਦਿਨ ਆਈਦਾ ਆਪਾਂ ਜਿੱਦਾਂ ਗੁਰੂ ਘਰ ਜਾਈਦਾ ਆ
ਬਿਲਕੁਲ ਅੱਛਾ ਕਰਮਜੀਤ ਇੱਕ ਗੱਲ ਮੈਂ ਹੋਰ ਕਹਿਣਾ ਚਾਹੂੰਗੀ ਪੀ ਜਿੱਦਾਂ ਜੇ ਜਿੱਦਾਂ ਤੁਸੀਂ ਕਿਹਾ ਪੀ ਨਿਆਣ ਮੱਤ ਹੁੰਦੀ ਸੀਗੀ ਸਹੀ ਗੱਲ ਆ ਸੀ ਨਿਆਣੇ ਹੋਈਦਾ ਸੀਗਾ ਬਥੇਰੇ ਦੜੰਗੇ ਲਾਈਦੇ ਸੀਗੇ ਇੱਕ ਗੱਲ ਇਹ ਨੀ ਲੱਗਦੀ ਪੀ ਸਾਡੇ ਜਿਹੜੇ ਬੱਚੇ ਆ ਇਹ ਕੁਝ ਜ਼ਿਆਦਾ ਹੀ ਸਿਆਣੇ ਨੀ ਹੈਗੇ ਇਹ ਉਸ ਹਿਸਾਬ ਦੀਆਂ ਸ਼ਰਾਰਤਾਂ ਨੀ ਕਰਦੇ ਜਿਸ ਹਿਸਾਬ ਦੀਆਂ ਸ਼ਰਾਰਤਾਂ ਅਸੀਂ ਕਰਦੇ ਹੁੰਦੇ ਸੀਗੇ ਨਹੀਂ ਇਹ ਮੈਨੂੰ ਸਿਆਣੇ ਸਿਆਣੇ ਲੱਗਦੇ ਹੁੰਦੇ ਆ
ਇਹ ਤਾਂ ਹੈ ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਹੈ ਅਸੀਂ ਤਾਂ ਜਿੱਦਾਂ ਕਹਿ ਲੋ ਵੀ ਜਿੱਦਾਂ ਬਹੁਤ ਇੱਜ਼ਤ ਕਰੀ ਦੀ ਹੁੰਦੀ ਸੀਗੀ ਘਰਦਿਆਂ ਨੂੰ ਵੀ ਨਹੀਂ ਦੱਸਣਾ ਹੀ ਨੀ ਗਾ ਕਿੱਥੇ ਚੱਲੇ ਆ ਸ਼ਾਮ ਨੂੰ ਕਿਸੇ ਲਈ ਆਉਣਾ ਫੇਰੀ ਕਿੱਥੋਂ ਆਏ ਆ ਕਹਿਣਾ ਇੱਦਾਂ ਆਏ ਜੀ ਇੱਧਰੋਂ ਮੇਲਾ ਦੇਖ ਕੇ ਆਏ ਜਾਂ ਉੱਥੋਂ ਆਏ ਆ ਉਹਨਾਂ ਨੂੰ ਕੋਈ ਵੀ ਤਾਂ ਪਤਾ ਹੀ ਨੀ ਹੁੰਦਾ ਸੀ ਕਿੱਥੇ ਗਏ ਆ ਹੁਣ ਤਾਂ ਨਿਆਣੇ ਤੁਹਾਨੂੰ
ਇੱਕ ਟਾਈਮ ਵੀ
ਟੀਵੀ ਵੀਡੀਓ ਗੇਮਾਂ ਦੇਖਦੇ ਰਹਿੰਦੇ ਆ ਜਾਂ ਫੋਨ ਦੇ ਉੱਤੇ ਲੱਗੇ ਰਹਿੰਦੇ ਹੋਰ ਤਾਂ ਕੁਛ ਨੀ ਹੈਗਾ ਇਹਨਾਂ ਕੋਲ
ਬਿਲਕੁਲ ਔਰ ਦੂਜੀ ਗੱਲ ਕਰਮਜੀਤ ਮੈਨੂੰ ਇਹ ਲੱਗਦਾ ਭੀ ਹੁਣ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਿਹੜਾ ਆ ਉਹ ਬਦਲ ਗਿਆ ਟਾਈਮ ਸਾਡੇ ਟਾਈਮ ਤੇ ਇਹ ਹੁੰਦਾ ਸੀ ਭੀ ਜੇ ਅਸੀਂ ਇਧਰ ਉਧਰ ਹੋਈਦਾ ਵੀ ਸੀ ਤੇ ਘਰਦਿਆਂ ਨੂੰ ਏਡੀ ਉਹ ਕੋਈ ਚਿੰਤਾ ਦੀ ਗੱਲ ਨਹੀਂ ਹੁੰਦੀ ਸੀ ਕਿ ਸਮਾਂ ਥੋੜਾ ਠੀਕ ਹੁੰਦਾ ਸੀ ਔਰ ਅੱਜ ਤੇ ਕੋਈ ਵੀ ਆਪਣੇ ਬੱਚੇ ਨੂੰ ਅੱਖਾਂ ਤੋਂ ਪਰੇ ਕਰਕੇ ਰਾਜੀ ਨੀ ਇਹਦੇ ਵਿੱਚ ਉਹਨਾਂ ਦਾ ਵੀ ਕਸੂਰ ਨੀ ਕਿਉਂਕਿ ਜੋ ਸਮਾਂ ਆ ਜੋ ਹਾਲਾਤ ਆ ਜੋ ਖਬਰਾਂ ਸੁਣਦੇ ਕਰਦੇ ਆ ਉਹਦੇ ਕਰਕੇ ਦਿਲ ਚ ਇੱਕ ਭਰਮ ਜਿਹਾ ਬੈਠ ਜਾਂਦਾ ਹਨਾ ਸੋ ਬੱਚਿਆਂ ਨੂੰ ਅਸੀਂ ਘਰਾਂ ਚ ਜ਼ਿਆਦਾ ਰੱਖਣਾ ਸ਼ੁਰੂ ਕਰ ਦਿੱਤਾ ਤੇ ਘਰਾਂ ਚ ਰਹਿ ਕੇ ਬੱਚਿਆਂ ਨੇ ਉਹੀ ਫਿਰ ਜਾਂ ਟੀਵੀ ਆ ਉਹਨਾਂ ਦੇ ਕੋਲ ਤੇ ਜਾਂ ਵੀਡੀਓ ਗੇਮਾਂ ਉਹਨਾਂ ਦੇ ਹੱਥਾਂ ਦੇ ਵਿੱਚ
ਇਹ ਗੱਲ ਤੁਹਾਡੀ ਸਹੀ ਹੈ ਬਿਲਕੁਲ ਜੀ ਬਿਲਕੁਲ ਭੈਣ ਤੁਹਾਡੀ ਗੱਲ ਸਹੀ ਹੈ ਅਸੀਂ ਮੈਨੂੰ ਯਾਦ ਆ ਅਸੀਂ ਜਦੋਂ ਉੱਥੇ ਪਿੰਡ ਹੋਈਦਾ ਸੀ ਸਕੂਲ ਤੋਂ ਆਣ ਕੇ ਤਾਂ ਖੇਲਣ ਚਲ ਜਾਣਾ ਤਾਂ ਰਾਤ ਨੂੰ 8 ਵਜੇ ਘਰ ਆਈਦਾ ਹੁੰਦਾ ਸੀਗਾ ਲੁੱਕਣ ਮੀਚੀ ਖੇਲਣੀ ਉੱਥੇ ਬਾਹਰ ਤਾਂ ਸ਼ਾਮ ਨੂੰ 8 ਵਜ ਜਾਂਦੇ ਹੁੰਦੇ ਸੀ ਤੇ ਘਰਦਿਆਂ ਨੂੰ ਕੋਈ ਫਿਕਰ ਨੀ ਹੁੰਦਾ ਸੀਗਾ ਵੀ ਕਿੱਥੇ ਆ ਇੱਥੇ ਆਉਣਾ ਆ ਜਾਣਾ ਆਪੇ ਉਹਨਾਂ ਨੇ ਤੇ ਹੁਣ ਤਾਂ
ਅਸੀਂ ਸਹੀ ਗੱਲ ਆ
ਤੇ ਨਿਆਣੇ ਮਾੜੇ ਜਿਹੇ ਇੱਧਰ ਤੋਂ ਉੱਧਰ ਹੋ ਜਾਣ ਤਾਂ ਫਿਕਰ ਹੋ ਜਾਂਦਾ
ਬਿਲਕੁਲ ਔਰ ਸਾਰਾ ਪਿੰਡ ਆਪਣਾ ਹੀ ਸਾਂਝਾ ਲੱਗਦਾ ਹੁੰਦਾ ਸੀ ਇੱਕ ਤਾਂ ਇਹ ਗੱਲ ਹੁੰਦੀ ਸੀ ਬਿਲਕੁਲ ਇੱਕ ਇਹ ਗੱਲ ਹੁੰਦੀ ਸੀ ਕਿ ਜਿਹੜਾ ਪਿੰਡਾਂ 'ਚ ਰਹਿੰਦੇ ਹੁੰਦੇ ਸੀ ਉਹ ਪਿੰਡ ਦੇ ਵਿੱਚ ਸਾਰੇ ਲੋਕ ਜਾਣਦੇ ਹੁੰਦੇ ਸੀ ਕਿਉਂਕਿ ਉਹਨਾਂ ਦੀਆਂ ਪੁਸ਼ਤਾਂ ਕਹਿ ਲਓ ਉੱਥੇ ਹੀ ਪਲੀਆਂ ਵੱਡੀਆਂ ਹੁੰਦੀਆਂ ਸੀ ਸਾਰੇ ਆਪਣਾ ਹੀ ਸ਼ਰੀਕਾ ਭਾਈਚਾਰਾ ਹੁੰਦਾ ਸੀ ਸਭ ਨੂੰ ਇੱਕ ਦੂਸਰੇ ਦਾ ਪਤਾ ਹੁੰਦਾ ਸੀ ਕੋਈ ਚੰਗਾ ਵੀ ਆ ਤਾਂ ਕੋਈ ਮਾੜਾ ਵੀ ਆ ਸਭ ਦਾ ਪਤਾ ਹੁੰਦਾ ਸੀਗਾ ਹਨਾ ਇਸ ਕਰਕੇ ਔਰ ਸਿਰਫ ਲੋਕਾਂ ਦਾ ਨਹੀਂ ਕਹਿ ਲਓ ਹੁਣ ਜੇ ਤੁਸੀਂ ਬਚਪਨ ਦੀ ਗੱਲ ਕੀਤੀ ਹੈ ਤਾਂ ਮੈਨੂੰ ਯਾਦ ਆ ਗਿਆ ਭਈ ਪਿੰਡ ਦੇ ਸਾਰਾ ਕੁਝ ਸਾਂਝੇ ਹੁੰਦਾ ਸੀ ਚਾਹੇ ਉਹ ਪਿੰਡ ਦੇ ਅਮਰੂਦ ਹੁੰਦੇ ਸੀ ਚਾਹੇ ਪਿੰਡ ਦੀਆਂ ਜਾਮਣਾਂ ਹੁੰਦੀਆਂ ਸੀ ਚਾਹੇ ਪਿੰਡ 'ਚ ਲੱਗੇ ਅੰਬ ਹੁੰਦੇ ਸੀਗੇ ਸੋ ਉਹ ਕਿਸੇ ਤੋਂ ਪੁੱਛ ਕੇ ਨਹੀਂ ਖਾਈਦੇ ਹੁੰਦੇ ਸੀਗੇ ਚੜ ਜਾਣਾ ਤੇ ਚਲੋ ਤੋੜ ਕੇ ਖਾ ਲੈਣੇ ਨਹੀਂ
ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਮੈਨੂੰ ਯਾਦ ਕਰਾਤਾ ਜਾਮਣਾ ਤੋਂ ਅਸੀਂ ਜਾਮਣਾ ਖਾਂਦੇ ਇੱਥੇ ਗੁਰਦੁਆਰਾ ਜਿਹੜਾ ਤੁਹਾਨੂੰ ਗੱਲ ਕੀਤੀ ਦਟਾਲੀ ਸਾਹਿਬ ਉੱਥੇ ਵਿਸਾਖੀ ਹੁੰਦੀ ਸੀ ਉੱਥੇ ਜਾਮਣਾ ਦੇ ਬੂਟੇ ਬਹੁਤ ਹੁੰਦੇ ਸੀਗੇ ਤੇ ਲਾਗਿਆਂ ਦੀ ਇੱਕ ਉੱਥੇ ਵੀ ਹੁੰਦੀ ਸੀਗੀ ਨਹਿਰ ਜੀ ਮੰਗੂ ਹੁੰਦਾ ਸੀ। ਅਸੀਂ ਜਾਵਾਂਗੇ ਚੜ ਜਾਣਾ ਤੇ ਹੁਣ ਜੇ ਆਪਾਂ ਜਾ ਕੇ ਦੇਖੀਏ ਤਾਂ ਉੱਥੇ ਸਾਨੂੰ ਡਰ ਲੱਗਦਾ ਯਾਨੀ ਕਿ ਇੱਕ ਵਾਰੀ ਦੇਖਣ ਨੂੰ ਵੀ, ਪਰ ਉਸ ਟਾਈਮ ਤੇ ਅਸੀਂ ਡਰੀ ਦਾ ਨੀ ਹੁੰਦਾ ਸੀ ਉੱਤੇ ਚੜ ਜਾਣਾ ਉੱਤੇ ਤੇ ਡਿੱਗੇ ਵੀ ਉਹਦੇ ਉੱਤੋਂ ਦੋ ਤਿੰਨ ਵਾਰੀਆਂ ਵੀ ਤੈਨੂੰ ਕਵਾਂ, ਪਰ ਚਲੋ ਇਹ ਹੁੰਦਾ ਸੀ ਥੱਲੇ ਪਾਣੀ ਆ ਸਾਨੂੰ ਕੋਈ ਏਦਾਂ ਦਾ ਨੀ ਹੁੰਦਾ ਸੀ, ਕੋਈ ਡਰ ਨੀ ਹੁੰਦਾ ਸੀਗਾ।
ਠੀਕ ਆ, ਦੇਖੋ ਦੱਸਦੇ ਤੁਸੀਂ ਪਏ ਆ ਤੇ ਵਿਜੁਅਲਾਈਜ਼ ਮੈਂ ਕਰਦੀ ਪਈ ਆ, ਮੈਨੂੰ ਉਹ ਜਾਮਣ ਤੇ ਉਹ ਵੇਈ ਜਿਹੀ ਦਿਸਦੀ ਪਈ ਆ ਵੀ ਕਿੱਦਾਂ ਦੀ ਹੋਊਗੀ ਤੇ ਜਿਹਦੇ ਤੇ ਚੜ ਕੇ ਤੁਸੀਂ ਜਾਮਣਾ ਤੋੜਦੇ ਹੋਊਗੇ। ਔਰ ਵਾਹ, ਅੱਜ ਦੇ ਨਿਆਣੇ ਕਿੱਥੇ ਉਹ ਵਾਲੀ ਚੀਜ਼ ਨੂੰ ਰਿਲੇਟ ਕਰ ਪਾਉਣਗੇ, ਕਿੱਥੇ ਉਹ ਸਵਾਦ ਲੈ ਸਕਣਗੇ ਜਿਹੜੇ ਸਵਾਦ ਦੀਆਂ ਗੱਲਾਂ ਅਸੀਂ ਕਰ ਰਹੇ ਆ ਹੁਣ।
ਜਿਵੇਂ ਹਾਇਰੀ ਫਰੂਟ ਵਾਲੀ ਗੱਲ ਕੀਤੀ, ਇਹ ਤਾਂ ਅਸੀਂ ਬਹੁਤ ਵਾਰੀ ਲੋਕਾਂ ਦਾ ਜਿੱਦਾਂ ਕਹਿ ਲੋ ਏਦਾਂ ਤੋੜਿਆ, ਕੋਈ ਪਿੰਡ ਚ ਪ੍ਰੋਗਰਾਮ ਹੋਣਾ ਜਾਂ ਖੰਡ ਪਾਠ ਸਾਹਿਬ ਜਿੱਦਾਂ ਕਿਸੇ ਨੇ ਹੋਇਆ ਦਰਖਾਇਆ ਹੋਵੇ ਤੇ ਅਸੀਂ ਉੱਥੇ ਹੋਣਾ, ਤਾਂ ਉਸ ਤੋਂ ਬਾਅਦ ਮੁੰਡਿਆਂ ਨੇ ਸਲਾਹ ਕਰ ਲੈਣੀ ਅੱਜ ਯਾਰ ਫਰੂਟ ਤੋੜਨਾ, ਅੱਜ ਉਹਨਾਂ ਦਾ ਤੋੜਨਾ, ਉੱਥੇ ਪਪੀਤੇ ਲੱਗੇ ਆ ਕਦੀ ਕਿਥੇ। ਇੱਕ ਦਿਨ ਏਦਾਂ ਹੋਈ ਸੀਗੀ, ਆਪਾਂ ਕਿਹਾ ਵੀ ਚੱਲ ਆਪਾਂ ਉਧਰੋਂ ਪਪੀਤੇ ਤੋੜ ਲਿਆਉਂਦੇ, ਤੁਸੀਂ ਉਧਰੋਂ ਉਹ ਤੋੜ ਲਿਆ ਅਮਰੂਦ ਸੀਗੇ ਕਿਸੇ ਦੇ ਲੱਗੇ, ਤਾਂ ਉਹ ਜਿੱਦਾਂ ਉਧਰ ਗਏ ਤਾਂ ਉਧਰ ਵੀ ਨੀ ਉਹਨਾਂ ਕੋਲ ਟੁੱਟੇ ਨੀ ਉੱਥੇ ਕੋਈ ਸੀਗਾ, ਜਿੱਥੇ ਅਸੀਂ ਤੋੜਨ ਗਏ ਉੱਥੇ ਵੀ ਨੀ ਸੀਗਾ, ਉੱਥੇ ਵੀ ਨੀ ਯਾਨੀ ਕਿ ਟੁੱਟੇ ਸਾਡੇ ਕੋਲੋਂ, ਤਾਂ ਅਸੀਂ ਸਲਾਹ ਬਣਾਈ ਵੀ ਚਲੋ ਉਧਰ ਚਕੋਤਰੇ ਆ ਕਿਸੇ ਦੇ ਉੱਥੇ ਲੱਗੇ ਉੱਥੋਂ ਤੋੜ ਲਿਆਈਏ ਰਾਤ ਦਾ ਟਾਈਮ।
ਅੱਛਾ ਚਕੋਤਰੇ ਤੁਸੀਂ ਕਿਹਾ ਨਾ, ਇਹ ਚਕੋਤਰੇ ਕਿਹਾ ਬੜਾ ਸੋਹਣਾ ਵਰਡ ਆ, ਔਰ ਚਕੋਤਰਿਆਂ ਦਾ ਫਲ ਹੁਣ ਮਿਲਦਾ ਨੀ ਕਿਤੇ, ਪਤਾ ਨੀ ਉਹ ਬਚਪਨ ਚ ਹੀ ਖਾਦਾ ਕਦੀ ਕਿਤੇ ਖਾਦਾ, ਮੁੜ ਕੇ ਤਾਂ ਚਕੋਤਰੇ ਲੱਭੇ ਨੀ
ਹੁਣ ਨੀ, ਉਹ ਸੰਤਰਿਆਂ ਵਰਗੇ ਹੁੰਦੇ ਪਰ ਹੁੰਦੇ ਬਹੁਤ ਵੱਡਾ ਹੁੰਦਾ, ਜਿੱਦਾਂ ਸਾਈਜ਼ ਉਹਦਾ ਬਹੁਤ ਵੱਡਾ ਹੁੰਦਾ,
ਹੁੰਦਾ
ਸਾਈਜ਼ ਉਹਦਾ। ਉਹ ਅਸੀਂ ਚੱਲ ਗਏ,
ਮੈਨੂੰ ਯਾਦ
ਉਧਰੋਂ ਉਹ ਵੀ ਉਹਨਾਂ ਦੇ ਦਿਮਾਗ ਚ ਵੀ ਉਹ ਹੀ ਆ ਗਿਆ ਵੀ ਉਹ ਵੀ ਉੱਥੋਂ ਤੋੜ ਲਿਆਉਂਦੇ ਆ, ਅਸੀਂ ਹਨੇਰੇ ਦੇ ਵਿਚ ਉਹਨਾਂ ਨੂੰ ਦੇਖ ਲਿਆ, ਉਹਨਾਂ ਨੇ ਸਾਨੂੰ ਦੇਖ ਲਿਆ ਪਰ ਪਛਾਣਿਆ ਨੀ, ਉਹ ਸਾਡੇ ਤੋਂ ਡਰ ਦੇ ਨਾ ਤੋੜ, ਅਸੀਂ ਉਹਨਾਂ ਤੋਂ ਡਰ ਦੇ ਨਾ ਤੋੜੀਏ।
ਠੀਕ ਆ,
ਘੰਟੇ ਬਹਿ ਕੇ ਅਸੀਂ ਆ ਗਏ ਸੀਗੇ ਵੀ ਅਸੀਂ ਉੱਥੇ ਗਏ, ਕਹਿੰਦਾ ਯਾਰ ਅਸੀਂ ਵੀ ਉੱਥੇ ਗਏ ਸੀਗੇ,
ਬਿਲਕੁਲ ਨਹੀਂ। ਬਹੁਤ ਹੀ ਸੋਹਣੀਆਂ ਗੱਲਾਂ ਤੁਸੀਂ ਗੱਲਾਂ ਸੁਣਾ ਰਹੇ ਹੋ, ਤੁਹਾਡੀਆਂ ਗੱਲਾਂ ਚ ਸਵਾਦ ਮੈਂ ਵੀ ਰਹਿ ਰਹੀ ਹਾਂ, ਕਿਉਂਕਿ ਉਹ ਜਿਹੜਾ ਬਚਪਨ ਪੰਜਾਬ ਵਾਲਾ ਸਾਡੇ ਟਾਈਮ ਦਾ ਸੀਗਾ ਨਾ, ਉਹਦਾ ਸਵਾਦ ਹੀ ਹੋਰ ਸੀਗਾ ਬਿਲਕੁਲ। ਔਰ ਬਹੁਤ ਵਧੀਆ ਲੱਗਾ ਮੈਨੂੰ ਤੁਹਾਡੇ ਨਾਲ ਗੱਲ ਕਰਕੇ, ਸਹੀ ਗੱਲ ਆ, ਤੁਸੀਂ ਜ਼ਰੂਰ ਆਪਣੇ ਜਿਹੜੇ ਕਿੱਸੇ ਆ ਜਿਹੜੀਆਂ ਕਹਾਣੀਆਂ ਸਾਡੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਇਹ ਜ਼ਰੂਰ ਸਾਡੇ ਨਾਲ ਸਾਂਝੇ ਕਰਦੇ ਰਿਹਾ ਕਰੋ, ਬਹੁਤ ਵਧੀਆ ਲੱਗਾ ਮੈਨੂੰ ਕਰਮਜੀਤ।
ਠੀਕ ਹੈ, ਬਾਕੀ ਵਿਸਾਖੀ ਕਰਾਂਗੇ ਅਸੀਂ ਜ਼ਰੂਰ ਮਿਸ ਗੱਲ, ਵਿਸਾਖੀ ਵੀ ਕਰਦੇ ਕਰਦੇ ਉਧਰ ਨੂੰ ਚੱਲ ਗਏ,
ਉਧਰ ਨੂੰ ਹੋ ਗਏ,
ਇੱਥੇ ਵੀ ਲੋਕਡਾਊਨ ਹੋਇਆ ਪਿਆ ਹੈ ਨੀ, ਗੁਰੂ ਘਰਾਂ ਚ ਵੀ ਇੱਦਾਂ ਨਹੀਂ ਜਾ ਸਕਦੇ ਹੈਗੇ, ਔਖਾ ਹੈ
ਨਹੀਂ ਹੋਣੇ ਦੀਵਾਨ। ਹਾਂ ਬਿਲਕੁਲ ਬਿਲਕੁਲ, ਚਲੋ ਕੋਈ ਨੀ, ਜਿੱਥੇ ਅਸੀਂ ਉਹੀ ਪਈ 100 ਬੰਦਾ ਕਰਦੇ ਹੁੰਦੇ ਸੀ, ਹੁਣ ਘਰ ਦੇ 4 ਮੈਂਬਰ ਜਿਹੜੇ ਰਲ ਕੇ ਆ ਉਹ ਵੀ ਵਿਸਾਖੀ ਕਰ ਸਕਦੇ ਆ, ਉਸ ਦਿਨ ਬੱਚਿਆਂ ਨਾਲ ਬੈਠੀਏ ਉਹਨਾਂ ਨੂੰ ਦੱਸੀਏ, ਘਰ ਹੀ ਫੇਰ ਉਹੀ ਪਕੌੜੇ ਬਣਾਈਏ ਜਿਹੜੇ ਮੰਮੀ ਬਣਾਉਂਦੇ ਹੁੰਦੇ ਸੀਗੇ। ਬਿਲਕੁਲ ਬਿਲਕੁਲ, ਇਸ ਵਾਰੀ ਓਦਾਂ ਦੀ ਛੋਟੀ ਜਿਹੀ ਵਿਸਾਖੀ ਮਨਾਉਂਦੇ ਅਸੀਂ ਸਾਰੇ ਆਪੋ ਆਪਣੇ ਘਰੇ। ਸੋ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਡੇ ਵੱਲੋਂ ਤੇ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਆਸਟ੍ਰੇਲੀਆ ਚ ਪੂਰਾ ਲੋਕਡਾਊਨ ਨੀ ਹੋਇਆ ਪਰ ਕਾਫੀ ਚੀਜ਼ਾਂ ਜਿਹੜੀਆਂ ਉਹ ਬੰਦ ਹੋ ਗਈਆਂ ਹੋਈਆਂ ਕਰਮਜੀਤ, ਜਿਸ ਤਰ੍ਹਾਂ ਕਹਿ ਲੋ ਰੈਸਟੋਰੈਂਟ ਵਗੈਰਾ ਹੋ ਗਏ ਜਾਂ ਹੋਰ ਜਿਹੜੀਆਂ ਨਾਨ ਅਸੈਂਸ਼ੀਅਲ ਜਿਹੀਆਂ ਚੀਜ਼ਾਂ ਨਾ ਉਹ ਬੰਦ ਹੋ ਗਈਆਂ, ਸਕੂਲਾਂ ਚ ਵੈਸੇ ਛੁੱਟੀਆਂ ਚੱਲ ਰਹੀਆਂ, ਪਰ ਫਿਰ ਵੀ ਕਾਫੀ ਜਿਹੜਾ ਆਸਟ੍ਰੇਲੀਆ ਖੁੱਲਾ ਹੋਇਆ ਪਰ ਲੋਕੀ ਕਾਫੀ ਪ੍ਰੀਕੋਸ਼ਨ ਲੈ ਰਹੇ, ਔਰ ਸੋਸ਼ਲ ਡਿਸਟੈਂਸਿੰਗ ਜਿਹੜੀ ਆ ਕਿ ਤੁਸੀਂ 1.5-2 ਮੀਟਰ ਤੇ ਰਹਿਣਾ ਹੋਵੇ ਤੇ ਹੋ ਰਿਹਾ ਆ, ਕਰ ਵੀ ਰਹੇ ਆ ਲੋਕੀ, ਨਹੀਂ ਵੀ ਕਰ ਰਹੇ, ਪਰ ਪੂਰਾ ਲੋਕਡਾਊਨ ਨੀ ਅਜੇ ਤੱਕ ਹੋਇਆ, ਔਰ ਕੁਛ ਲੋਕ ਇਹਦੀ ਆਲੋਚਨਾ ਵੀ ਕਰ ਰਹੇ ਆ। ਹਾਂ ਬਿਲਕੁਲ, ਬਾਕੀ ਗੁਰਦੁਆਰੇ ਵਗੈਰਾ ਬੰਦ ਆ,
ਹਾਂ
ਬਿਲਕੁਲ ਸਹੀ ਗੱਲ ਆ,
ਇੱਥੇ ਤਾਂ ਸਭ ਕੁਛ ਬੰਦ ਆ, ਬਸ ਇੱਕ ਜਿਹੜੇ ਸੁਪਰ ਸਟੋਰ ਖਾਣ ਪੀਣ ਦਾ ਉਹੀ ਵੱਡਾ ਆ।
ਠੀਕ ਹੈ, ਹਾਂ ਬਾਕੀ ਗੱਲ ਹੈ ਕਿ ਆਪਣਾ ਪਰਹੇਜ਼ ਆਪ ਹੀ ਰੱਖੋ, ਬਚਾਅ ਵਿੱਚ ਹੀ ਬਚਾਅ ਆ। ਸੋ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਕਰਮਜੀਤ ਤੁਹਾਡਾ, ਔਰ ਮਨਾਉਂਦੇ ਹਾਂ ਵਿਸਾਖੀ ਆਪੋ ਆਪਣੇ ਘਰੇ ਤੇ ਅਗਲੇ ਹਫਤੇ ਫਿਰ ਦੱਸਿਓ ਕਿੱਦਾਂ ਮਨਾਈ ਸੀ। ਹਾਂਜੀ ਬਹੁਤ ਬਹੁਤ ਸ਼ੁਕਰੀਆ।
ਠੀਕ ਹੈ, ਜ਼ਰੂਰ ਜ਼ਰੂਰ
ਜੀ। ਜੀ ਕਰਮਜੀਤ ਹੁਣਾਂ ਨਾਲ ਗੱਲ ਕਰ ਜੀ। ਹੈਲੋ
ਸਸਰੀਕਾਲ।
ਹੈਲੋ
ਸਸਰੀਕਾਲ।
ਹਾਂਜੀ ਸਸਰੀਕਾਲ। ਹਾਂਜੀ ਸਸਰੀਕਾਲ, ਤੁਸੀਂ ਕੌਣ ਬੋਲ ਰਹੇ ਹੋ?
ਮੇਰਾ ਨਾਮ ਦੀਪ ਕੌਰ ਆ।
ਪਿਛਲੀ ਵਾਰੀ ਦੀਦ ਨੇ ਇੰਨੀ ਸੋਹਣੀ ਕਹਾਣੀ ਸੁਣਾਈ ਸੀ, ਇਸ ਵਾਰੀ ਦੀਦ ਆਈ ਨੀ ਅਜੇ ਤੱਕ।
ਮੇਰਾ ਨਾਮ ਦੀਪ ਕੌਰ ਆ।
ਹਾਂ ਹਾਂ।
ਮੈਂ ਜ਼ਿਲ੍ਹੇ ਆਸਟ੍ਰੇਲੀਆ ਤੋਂ ਬੋਲ ਰਹੀ ਹਾਂ।
ਹਾਂਜੀ।
ਮੈਂ ਤੁਹਾਨੂੰ ਅੱਜ ਰਿਸ਼ਤਿਆਂ ਬਾਰੇ ਦੱਸੂੰਗੀ। ਰਿਸ਼ਤਿਆਂ ਚ ਪਿਆਰ ਆ ਤੇ ਰਿਸ਼ਤਿਆਂ ਚ ਮੋਹ ਤੇ ਰਿਸ਼ਤਿਆਂ ਚ ਤੇ ਆ।
ਓ ਵਾਹ, ਸਹੀ ਗੱਲ ਆ।
ਪਹਿਲਾ ਰਿਸ਼ਤਾ ਹੈਗਾ ਆ ਦਾਦੀ ਤੇ ਨਾਲ ਦਾਦਾ।
ਹਾਂਜੀ।
ਨਾਨਾ।
ਹਾਂਜੀ।
ਫੁੱਫੜ।
ਓਏ ਵਾਹ, ਫੁੱਫੜ ਤਾਂ ਬਹੁਤ ਹੀ ਸੋਹਣਾ ਕਿਹਾ ਦੀਦ ਨੇ। ਮਾਸੜ, ਠੀਕ ਆ।
ਮਾਮੀ ਤੇ ਨਾਲ ਮਾਮਾ।
ਓ ਕਿੰਨੇ ਸੋਹਣੇ ਸੋਹਣੇ ਰਿਸ਼ਤੇ ਆ।
ਚਾਚੀ ਤੇ ਨਾਲ ਚਾਚਾ।
ਹਾਂਜੀ।
ਫਿਰ ਬੇਬੇ ਤੇ ਨਾਲ ਬਾਪੂ।
ਹੋ ਕਿੰਨੇ ਸੋਹਣੇ ਰਿਸ਼ਤੇ ਦੱਸੇ ਤੁਸੀਂ, ਕਿੰਨੇ ਪਿਆਰੇ ਪਿਆਰੇ। ਮੈਨੂੰ ਆਪਣੇ ਸਾਰੇ ਰਿਸ਼ਤੇ ਯਾਦ ਆ ਗਏ ਦੀਦ। ਇਹ ਰਿਸ਼ਤੇ ਬੜੇ ਹੀ ਪਿਆਰੇ ਹੁੰਦੇ ਆ ਨਾ।
ਹੈਲੋ। ਆਂਟੀ ਤੇ ਨਾਲ ਅੰਕਲ ਚ ਕੋਈ ਰਿਸ਼ਤਾ ਨੀ ਹੁੰਦਾ। ਮੈਂ ਤੁਹਾਨੂੰ ਕਿਹੜਾ ਰਿਸ਼ਤਾ ਕਹਾਂ? ਭੂਆ, ਮਾਮੀ, ਚਾਚੀ ਨੇ ਰਿਸ਼ਤੇ ਦੇ। ਤੁਸੀਂ ਮੈਨੂੰ ਦੱਸੋ ਮੈਂ ਤੁਹਾਨੂੰ ਕਿਹੜਾ ਕਹਾਂ ਰਿਸ਼ਤਾ?
ਤੁਹਾਨੂੰ ਸਭ ਤੋਂ ਸੋਹਣਾ ਰਿਸ਼ਤਾ ਕਿਹੜਾ ਲੱਗਦਾ ਹੈ? ਸਭ ਤੋਂ ਪਿਆਰਾ, ਸਭ ਤੋਂ ਨਿੱਘਾ ਰਿਸ਼ਤਾ ਜਿਹੜੇ, ਜਿੰਨਾ ਤੁਸੀਂ ਸੀਕ੍ਰੇਟ ਆ, ਵੈਸੇ ਤਾਂ ਇਹ ਸੀਕ੍ਰੇਟ ਹੁੰਦਾ ਪਰ ਕੋਈ ਗੱਲ ਨੀ, ਤੁਸੀਂ ਮੈਨੂੰ ਦੱਸ ਦੋ, ਮੈਂ ਕਿਸੇ ਨੂੰ ਨੀ ਦੱਸਦੀ। ਭੂਆ, ਸਹੀ ਗੱਲ ਆ। ਜਦੋਂ ਤੁਸੀਂ ਭੂਆ ਕਹਿੰਦੇ ਆ ਨਾ, ਦੇਖੋ ਮੂੰਹ ਹੀ ਭਰ ਜਾਂਦਾ, ਭੂਆ ਕਹਿ ਕੇ ਦੇਖੋ, ਮੂੰਹ ਹੀ ਪਿਆਰ ਨਾਲ ਭਰ ਜਾਂਦਾ ਜਦੋਂ ਤੁਸੀਂ ਭੂਆ ਕਹਿੰਦੇ। ਔਰ ਭੂਆ ਦਾ ਰਿਸ਼ਤਾ ਸੱਚੀ ਬੜਾ ਪਿਆਰਾ ਹੁੰਦਾ ਦੀਦ। ਤੁਹਾਡੀ ਭੂਆ ਦਾ ਕੀ ਨਾਮ ਹੈ?
ਰਮਨਦੀਪ।
ਹਾਂ, ਤੁਹਾਡੀ ਭੂਆ ਤੁਹਾਨੂੰ ਬਹੁਤ ਪਿਆਰ ਕਰਦੀ ਆ।
ਵਾਹ, ਉਹ ਮੈਨੂੰ ਵਨੈਲਾ ਚਲੀ ਗਈ ਆ ਮੇਰੇ ਚਾਚੂ ਦਾ।
ਓਕੇ। ਭੂਆ ਦੇ ਨਾਲ ਫੁੱਫੜ ਹੈਗਾ ਅਜੇ ਤੱਕ ਕਿ ਨਹੀਂ?
ਹੈਗਾ।
ਅੱਛਾ, ਹੈਗਾ, ਫੁੱਫੜ ਵੀ ਹੈਗਾ, ਫੁੱਫੜ ਵੀ ਪਿਆਰ ਕਰਦੇ ਆ।
ਉਹ ਮਿਲਿਆ ਨਹੀਂ, ਮੈਂ ਹਜੇ ਪਿਆਰ ਕਰਦਾ ਆ।
ਓਕੇ, ਅਜੇ ਮਿਲੇ ਨੀ। ਠੀਕ ਆ, ਠੀਕ ਆ। ਤੇ ਦੀਤ ਤਾਂ ਬਹੁਤ ਪਿਆਰਾ ਬੱਚਾ ਆ, ਕਿੰਨੇ ਸੋਹਣੇ ਸੋਹਣੇ ਰਿਸ਼ਤੇ ਦੱਸੇ ਤੁਸੀਂ।
ਮੈਂ ਤੁਹਾਨੂੰ ਦੱਸਾਂ, ਅਸੀਂ ਨਾ ਕਰੇ ਕੋਈ ਮਤਲਬ ਚੀਜ਼ਾਂ ਖੇਡਦੇ ਹੁੰਦੇ ਆ, ਜਿਵੇਂ ਕੈਰਮ ਬੋਰਡ, ਪੀਚੋ, ਗੀਟੇ।
ਹੈ, ਤੁਸੀਂ ਗੀਟੇ ਖੇਡਦੇ ਆ?
ਜੀ, ਸਟੋਨ ਲੈ ਕੇ।
ਵਾਹ, ਮੈਨੂੰ ਓਏ ਬਹੁਤ ਵਧੀਆ। ਮੈਂ ਵੀ ਗੀਟੇ ਖੇਡਦੀ ਹੁੰਦੀ ਸੀ ਜਦੋਂ ਮੈਂ ਦੀਦ ਵਰਗੀ ਛੋਟੀ ਜਿਹੀ ਹੁੰਦੀ ਸੀਗੀ। ਮੈਂ ਅੱਜ ਖੇਡੂੰਗੀ ਫਿਰ, ਹੁਣ ਦੀਦ ਨੇ ਮੈਨੂੰ ਗੀਟੇ ਯਾਦ ਕਰਾਤੇ। ਮੈਨੂੰ ਬੜਾ ਮਜ਼ਾ ਆਉਂਦਾ ਸੀ ਜਦੋਂ ਮੈਂ ਗੀਟੇ ਖੇਡਦੀ ਸੀ।
ਕੋਈ ਨੀ, ਤੁਸੀਂ ਸਾਡੇ ਘਰੋਂ ਬਹੁਤ ਪਿਆਰ ਚ ਡੱਬਾ ਫੁੱਲਾ ਤੁਸੀਂ ਕਈ ਲੈ ਜਾਓ ਸਾਡੇ ਘਰੋਂ।
ਹਾਂ ਠੀਕ ਆ ਫਿਰ, ਚੱਲ ਦੀਦ ਤੂੰ ਚਾਹ ਬਣਾ ਕੇ ਰੱਖ, ਮੈਂ ਆਉਂਦੀ ਆ ਗੀਟੇ ਲੈਣ, ਅਸੀਂ ਇਕੱਠੀਆਂ ਹੀ ਖੇਡਦੀਆਂ। ਠੀਕ ਆ,
ਠੀਕ ਆ,
ਚੱਲ ਠੀਕ ਆ ਫਿਰ। ਤੂੰ ਮੰਮਾ ਨੂੰ ਕਹਿ ਮੈਨੂੰ ਪ੍ਰੈਕਟਿਸ ਕਰਾ ਦੋ, ਮੈਨੂੰ ਗੀਟੇ ਬਹੁਤ ਸੋਹਣੇ ਖੇਡਣੇ ਆਉਂਦੇ ਆ, ਫਿਰ ਮੈਂ ਕਿਤੇ ਦੀਦ ਨੂੰ ਹੈਰਾਨ ਨਾ ਦਵਾਂ ਗੀਟਿਆਂ ਵਿੱਚ।
ਮੈਨੂੰ
ਚੱਲ ਫਿਰ ਤੂੰ ਸਿੱਖ
ਲੈਂਦੀ।
ਪਤਾ ਕੀ ਕਰੀ ਤੂੰ, ਪਤਾ ਕੀ, ਜਿਹੜੇ ਕੱਲੇ ਗੀਟੇ ਹੁੰਦੇ ਆ ਨਾ, ਜਿਹੜੇ ਕੱਲੇ ਗੀਟੇ ਹੁੰਦੇ ਆ ਉਹ ਔਖੇ ਹੁੰਦੇ ਆ, ਤੂੰ ਮੰਮਾ ਨੂੰ ਕਹੀ ਮੈਨੂੰ ਇੱਕ ਗੇਂਦ ਲੈ ਦੋ, ਜਿਹੜੇ ਗੇਂਦ ਨਾਲ ਗੀਟੇ ਖੇਡੀ ਦੇ ਆ ਨਾ ਉਹ ਸੌਖੇ ਹੁੰਦੇ ਆ, ਉਹ ਤੂੰ ਈਜ਼ੀਲੀ ਸਿੱਖ ਜਾਊਂਗੀ, ਠੀਕ ਆ? ਹਾਂ ਚੱਲ ਮੇਰਾ ਪੁੱਤ ਪ੍ਰੈਕਟਿਸ ਕਰ, ਫਿਰ ਜਿੱਦਣ ਤੈਨੂੰ ਗੀਟੇ ਖੇਡਣੇ ਆ ਗਏ ਮੈਨੂੰ ਦੱਸ ਦੇ, ਫਿਰ ਮੈਂ ਤੇਰੇ ਨਾਲ ਘਰ ਆਉਂਗੀ ਗੀਟੇ ਖੇਡਣ ਤੇ ਨਾਲੇ ਦੀਦ ਤੋਂ ਚਾਹ ਪੀਣ,
ਠੀਕ ਹੈ?
ਠੀਕ ਹੈ ਚੱਲ ਮੇਰਾ ਪੁੱਤ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੇਰਾ, ਜਿੰਨੇ ਪਿਆਰੇ ਪਿਆਰੇ ਰਿਸ਼ਤੇ ਦੱਸੇ ਨਾ ਤੂੰ ਸਾਰੇ, ਉਨੀ ਪਿਆਰੀ ਸਾਡੀ ਦੀਦ ਆ, ਤੇ ਦੀਦ ਏਦਾਂ ਹੀ ਖੁਸ਼ ਰਵੇ, ਏਦਾਂ ਹੀ ਪੰਜਾਬੀ ਸਿੱਖਦੀ ਬੋਲਦੀ ਰਵੇ ਔਰ ਸਾਰਿਆਂ ਨੂੰ ਸਿਖਾਉਂਦੀ ਰਵੇ, ਸਾਡੇ ਸਾਰਿਆਂ ਵੱਲੋਂ ਬਹੁਤ ਸਾਰਾ ਪਿਆਰ ਦੀਦ ਤੁਹਾਨੂੰ।
ਮੈਂ ਚਾਹੁੰਦੀ ਹਾਂ ਵੀ ਮੈਂ ਬਾਬਾ ਜੀ ਤੋਂ ਕੋਰੋਨਾ ਵਾਇਰਸ ਠੀਕ ਹੋ ਜੇ।
ਬਾਬਾ ਜੀ ਨੂੰ ਸਾਰੇ ਅਰਦਾਸ ਕਰਦੇ ਆ ਵੀ ਕੋਰੋਨਾ ਵਾਇਰਸ ਠੀਕ ਹੋ ਜਾਵੇ, ਫਿਰ ਕੋਰੋਨਾ ਵਾਇਰਸ ਠੀਕ ਹੋਊਗਾ ਤਾਂ ਹੀ ਤਾਂ ਮੈਂ ਦੀਦ ਦੇ ਘਰ ਆ ਸਕੂਗੀ, ਓਦਾਂ ਹੁਣ ਮੈਂ ਆ ਨੀ ਨਾ ਸਕਦੀ। ਚੱਲ ਮੇਰਾ ਪੁੱਤ ਠੀਕ ਆ, ਫਿਰ ਵਿਸਾਖੀ ਮਨਾਇਓ ਆਪਣੇ ਮੰਮਾ ਪਾਪਾ ਨਾਲ, ਅਗਲੀ ਵਾਰ ਨੂੰ ਮੈਂ ਪੁੱਛੂਗੀ ਵੀ ਤੁਸੀਂ ਕਿੱਦਾਂ ਵਿਸਾਖੀ ਮਨਾਈ ਸੀਗੀ ਆਪਣੇ ਘਰ, ਠੀਕ ਆ?
ਕੜਾਈ ਬਣਾਊਂਗਾ।
ਕੀ ਬਣਾਉਂਗਾ? ਖੀਰ ਦੇ ਨਾਲ
ਕੜਾਹ?
ਕੜਾਹ ਬਣਾਉਂਗਾ, ਠੀਕ ਆ। ਮੈਂ ਵੀ ਚੱਲ ਇਸ ਵਾਰੀ ਕੜਾਹ ਬਣਾਉਂਗੀ, ਸਹੀ ਗੱਲ ਆ, ਹੈਨਾ? ਚੱਲ ਮੇਰਾ ਪੁੱਤ ਖੁਸ਼ ਰਹੋ, ਬਹੁਤ ਬਹੁਤ ਸ਼ੁਕਰੀਆ ਦੀਦ ਤੁਹਾਡਾ ਪ੍ਰੋਗਰਾਮ ਦੇ ਵਿਚ, ਸਾਨੂੰ ਬਹੁਤ ਸੋਹਣੀਆਂ ਲੱਗਦੀਆਂ ਹੁਣ ਦੀਦ ਦੀਆਂ ਗੱਲਾਂ, ਹੁਣ ਦੀਦ ਪ੍ਰੋਗਰਾਮ ਚ ਗੱਲ ਨਾ ਕਰੇ ਤੇ ਪ੍ਰੋਗਰਾਮ ਸਾਨੂੰ ਖਾਲੀ ਖਾਲੀ ਲੱਗਿਆ ਕਰਨਾ, ਸੋ ਦੀਦ ਆ ਕੇ ਗੱਲਾਂ ਸੁਣਾਉਂਦੀ ਰਹੀ ਸਾਨੂੰ, ਠੀਕ ਆ? ਸਾਰਿਆਂ ਵੱਲੋਂ, ਸਾਡੇ ਸਾਰਿਆਂ ਵੱਲੋਂ ਦੀਦ ਨੂੰ ਪਿਆਰ ਮੇਰੇ ਪੁੱਤ, ਖੁਸ਼ ਰਹੋ, ਬਹੁਤ ਬਹੁਤ ਸ਼ੁਕਰੀਆ ਜੀ। ਦੀਦ ਬਹੁਤ ਹੀ ਪਿਆਰੀ ਜਿਹੀ ਬੱਚੀ, ਪਿਛਲੇ ਹਫਤੇ ਇਹਨੇ ਪ੍ਰੋਗਰਾਮ ਦੇ ਵਿਚ ਸਾਂਝ ਬਣਾਈ ਸੀ ਸਾਡੇ ਨਾਲ ਔਰ ਇਸ ਹਫਤੇ ਫੇਰ ਪ੍ਰੋਗਰਾਮ ਦੇ ਵਿਚ ਆਈ ਔਰ ਸੱਚੀ ਬੜੀਆਂ ਪਿਆਰੀਆਂ ਗੱਲਾਂ ਲੱਗਦੀਆਂ, ਔਰ ਜਦੋਂ ਏਦਾਂ ਦੇ ਛੋਟੇ ਛੋਟੇ ਬੱਚਿਆਂ ਦੇ ਮੂੰਹੋਂ ਇੰਨੀਆਂ ਪਿਆਰੀਆਂ ਗੱਲਾਂ ਸੁਣੀਏ ਤੇ ਸੱਚੀ, ਮੈਨੂੰ ਪਤਾ ਤੁਸੀਂ ਵੀ ਸਾਰੇ ਇਮੋਸ਼ਨਲ ਹੋਏ ਹੋਣੇ ਆ ਸੁਣ ਕੇ, ਹੈਨਾ? ਬਿਲਕੁਲ ਜੀ, ਕੁੜੀਆਂ ਤੇ ਚਿੜੀਆਂ ਹੁੰਦੀਆਂ ਔਰ ਚਿੜੀਆਂ ਏਦਾਂ ਹੀ ਚਹਿਕਦੀਆਂ ਰਹਿਣ ਤੇ ਸੋਹਣੀਆਂ ਲੱਗਦੀਆਂ। ਚਲੋ ਪ੍ਰੋਗਰਾਮ ਚ ਅੱਗੇ ਵੱਧਦੇ ਆ ਜੀ, ਤੇ ਗੱਲ ਕਰ ਰਹੇ ਆ ਗਾਣਿਆਂ ਦੀ, ਹਜੇ ਕਿਸੇ ਗਾਣੇ ਦੀ ਹੋਰ ਦੀ ਫਰਮਾਇਸ਼ ਨਹੀਂ ਆਈ, ਪਰ ਬਿਕਰਮਜੀਤ ਸਿੰਘ ਬਰਾੜ ਹੋਣਾ ਨੇ ਬਹੁਤ ਸੋਹਣੀ ਫੋਟੋ ਭੇਜੀ ਹੈ ਜੀ, ਇੱਕ ਰੇਨਬੋ ਦੀ ਸਤਰੰਗੀ ਪੀਂਘ ਜਿਨ੍ਹਾਂ ਨੂੰ ਅਸੀਂ ਕਹਿੰਦੇ ਹੁੰਦੇ ਸੀਗੇ, ਬਹੁਤ ਸੋਹਣੇ ਇਹਨਾਂ ਦੇ ਖੇਤਾਂ ਦੇ ਉੱਪਰ ਮੈਨੂੰ ਲੱਗਦਾ ਸ਼ੇਡਾਂ ਜਿਹੀਆਂ ਪਈਆਂ ਹੋਈਆਂ ਤੇ ਉਹਨਾਂ ਦੇ ਉੱਤੇ ਦੋ ਜਿਹੜੀਆਂ ਸਤਰੰਗੀ ਪੀਂਘਾਂ ਰੇਨਬੋਜ਼ ਉਹ ਦਿਸ ਰਹੀਆਂ। ਬਹੁਤ ਬਹੁਤ ਸ਼ੁਕਰੀਆ, ਬਹੁਤ ਸੋਹਣਾ ਨਜ਼ਾਰਾ, ਮੈਂ ਅਜੇ ਵੀ ਲੱਭਦੀ ਰਹਿੰਦੀ ਹੁੰਦੀ ਹਾਂ ਜਿੱਦਣ ਬੱਦਲ ਤੇ ਥੋੜੀ ਧੁੱਪ ਚੜੀ ਹੋਵੇ ਮੀਂਹ ਤੋਂ ਬਾਅਦ ਨਾ, ਤੇ ਮੈਂ ਵੀ ਬੱਚਿਆਂ ਦੇ ਨਾਲ ਲੱਭਦੀ ਹੁੰਦੀ ਹਾਂ ਵੀ ਅੱਜ ਦੇਖੀਏ ਅੱਜ ਫੇਰ ਪਊਗੀ ਸਤਰੰਗੀ ਪੀਂਘ। ਬਹੁਤ ਬਹੁਤ ਸ਼ੁਕਰੀਆ। ਤੇ ਇਹਨਾਂ ਨੇ ਕਿਹਾ ਸਤਿ ਸ਼੍ਰੀ ਅਕਾਲ ਭੈਣ ਜੀ ਤੇ ਸਾਰੇ ਸਰੋਤਿਆਂ ਨੂੰ, ਭੈਣ ਜੀ ਬੱਬੂ ਮਾਨ ਦਾ ਗੀਤ ਦਿਲ ਤਾਂ ਦਿਲ ਹੈ ਸੁਣਾ ਦਿਓ ਜੀ। ਸੋ ਲੋ ਜੀ, ਅਗਲੀ ਟਰਨ ਲੈ ਲਈ ਹੈ ਬਿਕਰਮਜੀਤ ਸਿੰਘ ਹੁਣਾਂ ਨੇ। ਸੋ ਭਾਜੀ ਅਗਲਾ ਗੀਤ ਅਸੀਂ ਬੱਬੂ ਮਾਨ ਦਾ ਚਲਾਉਣਾ ਹੈ, ਦਿਲ ਤਾਂ ਦਿਲ ਹੈ। ਬਹੁਤ ਬਹੁਤ ਸ਼ੁਕਰੀਆ। ਤੇ ਉਸ ਤੋਂ ਬਾਅਦ ਹਰਦੀਪ ਸਿੰਘ ਹੁਣਾਂ ਨੇ ਵੀ ਮੈਸੇਜ ਕੀਤਾ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਪਲੀਜ਼ ਸੌਂਗ ਪਲੇ ਕਰ ਦੋ ਮੇਰੇ ਦਿਲ ਵਿਚ ਤੇਰਾ ਘਰ ਹੋਵੇ, ਕਦੇ ਆਇਆ ਕਰ ਤੇ ਕਦੇ ਜਾਇਆ ਕਰ। ਹਰਦੀਪ ਸਿੱਧੂ ਹੁਣਾਂ, ਹਰਦੀਪ ਸਿੱਧੂ ਸਿਡਨੀ ਤੋਂ। ਸੋ ਬਿਲਕੁਲ ਜੀ, ਲਓ ਜੀ ਦੋ ਗੀਤ ਬਿਕਰਮਜੀਤ ਸਿੰਘ ਹੁਣਾਂ ਦੇ ਤੇ ਹਰਦੀਪ ਸਿੰਘ ਹੁਣਾਂ ਦੇ। ਸੋ ਇੰਤਾਕਸ਼ਰੀ ਦੀ ਜਿਹੜੀ ਗੇਮ ਹੈ ਚੱਲ ਰਹੀ ਹੈ, ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਪਾਰਟੀਸਪੇਟ ਕਰਨ ਲਈ। ਸੋ ਜੇ ਤੁਸੀਂ ਵੀ ਕੋਈ ਗੀਤ ਸੁਣਨਾ ਚਾਹੁੰਦੇ ਹੋ ਜਾਂ ਆਪਣੇ ਗੇਮ ਦੇ ਵਿਚ ਸਾਡੇ ਨਾਲ ਜੁਆਇਨ ਸਾਨੂੰ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਦੱਸੋ। ਸੋ ਸਰਬਜੀਤ ਭਾਜੀ ਗੀਤ ਸੁਣ ਲਈਏ ਇੱਕ ਜੀ, ਜਾਂ ਫਿਰ ਲੈਣੇ ਆ ਜੀ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦਿਲ ਦੀਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਤੇ ਦਿਲ ਨਾਲ ਜੁੜੇ ਕੁਝ ਗੀਤ। ਸੋ ਮਿਲਦੀ ਆ ਤੁਹਾਨੂੰ ਬ੍ਰੇਕ ਤੋਂ ਬਾਅਦ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001 9780 90001 ਵੈਬਸਾਈਟ ਵਿਜ਼ਿਟ ਕਰੋ kulanhospital.com
ਜਨਕ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਨਵਦੀਪ ਨਾਲ ਮੋਬਾਈਲ ਨੰਬਰ 04122923 08 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923 08
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LR, MR, HR, SC, or MC ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ। ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP, ਕੰਟੈਕਟ ਨੰਬਰ 04331134355 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾ। ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਕੋਈ ਪੌਣਾ ਕੁ ਘੰਟਾ ਬਾਕੀ ਹੈ। ਇਹਦੇ ਵਿੱਚ ਅਸੀਂ ਕੁਝ ਗੱਲਾਂ ਆਪਣੀਆਂ, ਕੁਝ ਤੁਹਾਡੀਆਂ ਤੇ ਕੁਝ ਸਾਂਝੀਆਂ ਜਿਹੀਆਂ ਗੱਲਾਂ ਅਸੀਂ ਕਰਨੀਆਂ। ਸੋ ਗੱਲ ਕਰ ਰਹੀ ਸੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਵੀ ਅੱਜ ਗੱਲ ਅਸੀਂ ਕਰਾਂਗੇ ਕਿ ਇਹ ਜੋ ਹਾਲਾਤ ਚੱਲ ਰਹੇ ਆ ਪੂਰੀ ਦੁਨੀਆਂ ਦੇ ਉੱਤੇ, ਇਹਦੇ ਵਿੱਚ ਅਸੀਂ ਆਪਣੇ ਆਪ ਨੂੰ ਫਿਜ਼ੀਕਲ ਤੌਰ ਤੇ ਠੀਕ ਰੱਖਣ ਦੀ ਬੜੀ ਕੋਸ਼ਿਸ਼ ਕਰ ਰਹੇ ਹਾਂ, ਕਾਫੀ ਪ੍ਰੀਕੋਸ਼ਨਸ ਵੀ ਲੈ ਰਹੇ ਹਾਂ, ਕਹਿ ਲਓ ਵੀ ਆਪਣੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵਿਟਾਮਿਨ ਸੀ ਖਾ ਲਿਆ ਜਾਂ ਤੁਸੀਂ ਸੰਤਰੇ ਖਾ ਲਓ ਜੀ, ਕੋਈ ਕੁਛ ਕਹਿ ਰਿਹਾ, ਕੋਈ ਚਾਹ ਦਾ ਕਾੜਾ ਬਣਾ ਕੇ ਪੀਓ, ਗਰਮ ਪਾਣੀ ਪੀਓ, ਹੱਥ ਧੋ ਕੇ ਰੱਖੋ, ਇਹ ਸਾਰੀਆਂ ਚੀਜ਼ਾਂ ਆਪਣੀ ਫਿਜ਼ੀਕਲ ਹੈਲਥ ਨੂੰ ਮੇਨਟੇਨ ਰੱਖਣ ਲਈ ਬੜੀਆਂ ਜ਼ਰੂਰੀ ਆ। ਪਰ ਮਾਨਸਿਕ ਸਾਡੀ ਜਿਹੜੀ ਸਿਹਤ ਆ, ਮੈਂਟਲ ਹੈਲਥ ਜਾਂ ਕਹਿ ਲਓ ਹਨਾ, ਇਮੋਸ਼ਨਲੀ ਅਸੀਂ ਕਈ ਵਾਰੀ ਬਹੁਤ ਵੀਕ ਹੋ ਜਾਂਦੇ ਹਾਂ। ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿਵੇਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਕਿਵੇਂ ਅਸੀਂ ਆਪਣੀ ਮਾਨਸਿਕ ਸਥਿਤੀ ਨੂੰ ਉੱਪਰ ਰੱਖਣਾ ਆ, ਅਪ ਰੱਖਣਾ ਆ, ਜਿਹਨੂੰ ਅਸੀਂ ਚੜ੍ਹਦੀ ਕਲਾ ਚ ਕਹਿੰਦੇ ਹਾਂ, ਕਿਵੇਂ ਰੱਖਣਾ ਆ। ਸੋ ਇਹ ਚੜ੍ਹਦੀ ਕਲਾ ਚ ਰਹਿਣ ਦੀ ਗੱਲ ਤੇ ਅਸੀਂ ਕਰਦੇ ਹਾਂ, ਪਰ ਉਹ ਰਹਿਣਾ ਕਿਵੇਂ ਆ, ਉਹਨੂੰ ਉਸ ਚੀਜ਼ ਲਈ ਤਿਆਰੀ ਕਿਵੇਂ ਕਰਨੀ ਆ, ਉਹ ਸਾਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਸਾਡੇ ਆਪਣੇ ਆਪਣੇ ਜਿਹੜੇ ਵੀ ਧਰਮ ਅਸੀਂ ਫੋਲੋ ਕਰਦੇ ਹਾਂ ਜ਼ਰੂਰ ਦੱਸਦੇ ਹਾਂ। ਔਰ ਇਹੋ ਜਿਹੇ ਸਮੇਂ ਤੇ ਜ਼ਰੂਰੀ ਹੋ ਜਾਂਦਾ ਆ ਕਿ ਉਹਨਾਂ ਨੂੰ ਸੁਣੀਏ, ਵਿਚਾਰੀਏ। ਸੋ ਅੱਜ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ, ਜੋ ਗੁਰਬਾਣੀ ਪ੍ਰੋਗਰਾਮ ਵੀ ਹਰਮਨ ਰੇਡੀਓ ਤੇ ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਹੁੰਦਾ, ਉਹਨਾਂ ਦੇ ਨਾਲ ਸਾਂਝ ਬਣਾਈ ਹੈ। ਸੋ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਚੜ੍ਹਦੀ ਕਲਾ ਚ ਕਿਵੇਂ ਰਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਭਾਜੀ ਤੇ ਸਾਡੇ ਸਾਰਿਆਂ ਵੱਲੋਂ ਅਨੇਕਾ ਸਵਾਗਤ ਤੁਹਾਡਾ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਸ ਕਰਦਾ ਹਾਂ ਕਿ ਸੰਸਾਰ ਵਿੱਚ ਜਿੱਥੇ ਕਰੋਪੀ ਕਰੋਨਾ ਦੀ ਵਰਤੀ ਹੈ ਉੱਥੇ ਸਾਡੇ ਲਿਸਨਰ ਜਿਹੜੇ ਨੇ ਉਹ ਇਹਦੇ ਨਾਲ ਚੜ੍ਹਦੀ ਕਲਾ ਦੇ ਨਾਲ ਮੁਕਾਬਲਾ ਵੀ ਕਰਨਗੇ ਤੇ ਕੁਝ ਜਿੱਥੇ ਕਿਤੇ ਕਿਸੇ ਨੂੰ ਕਿਸੇ ਕਾਰਨ ਪੀੜਤ ਵੀ ਕੋਈ ਹੋਏਗਾ ਮੈਨੂੰ ਇੰਨਾ ਪਤਾ ਹੈ ਕਿ ਜੇ ਉਹ ਚੜ੍ਹਦੀ ਕਲਾ ਵਿੱਚ ਹੋਇਆ ਤਾਂ ਜ਼ਰੂਰ ਇਸ ਝੰਝਟ ਵਿੱਚੋਂ ਇਸ ਰੋਗ ਵਿੱਚੋਂ ਨਿਕਲ ਆਏਗਾ ਜੀ ਸੁਖਪ੍ਰੀਤ
ਜੀ ਭਾਜੀ ਸੋ ਬਿਲਕੁਲ ਗੱਲ ਕਰੀਏ ਅਸੀਂ ਆਪਣੇ ਸਿੱਖ ਧਰਮ ਦੀ ਤੇ ਉਹਦੇ ਵਿੱਚ ਚੜ੍ਹਦੀ ਕਲਾ ਦੀ ਬੜੀ ਮਹੱਤਤਾ ਰਹਿੰਦੀ ਹੈ ਕਹਿੰਦੇ ਭਈ ਚੜ੍ਹਦੀ ਕਲਾ ਦੇ ਵਿੱਚ ਨਾਨਕ ਨਾਮ ਚੜ੍ਹਦੀ ਕਲਾ ਚੜ੍ਹਦੀ ਕਲਾ ਔਰ ਸਰਬੱਤ ਦਾ ਭਲਾ ਜਿਹੜਾ ਉਹ ਮੰਗੀਦਾ ਸੀ ਪਰ ਅਕਸਰ ਇਹ ਹੁੰਦਾ ਕਿ ਜਦੋਂ ਹਾਲਾਤ ਜਿਹੜੇ ਕੁਛ ਏਦਾਂ ਦੇ ਹੋ ਜਾਂਦੇ ਆ ਨੈਗੇਟਿਵ ਹੋ ਜਾਂਦੇ ਆ ਜਾਂ ਜੋ ਅੱਜ ਕੱਲ ਚੱਲ ਰਹੇ ਆ ਸੋ ਮਨ ਡੋਲ ਜਾਂਦਾ ਆ ਸੋ ਅਡੋਲ ਕਿਵੇਂ ਰਹਿਣਾ ਆ ਉਹ ਅਡੋਲ ਰਹਿਣ ਲਈ ਸਾਨੂੰ ਗੁਰਬਾਣੀ ਕਿਸ ਤਰ੍ਹਾਂ ਪ੍ਰੇਰਿਤ ਕਰਦੀ ਹੈ ਜਾਂ ਚੜ੍ਹਦੀ ਕਲਾ ਦੇ ਵਿੱਚ ਰਹਿਣ ਲਈ ਕੀ ਕਰ ਸਕਦੇ ਹਾਂ ਅਸੀਂ ਕੁਛ ਤੁਕਾਂ ਗੁਰਬਾਣੀ ਦੇ ਵਿੱਚੋਂ ਜਾਂ ਤੁਸੀਂ ਕੁਛ ਸਾਨੂੰ ਥੋੜਾ ਜਿਹਾ ਦੱਸ ਸਕੋ
ਦੇਖੋ ਸੁਪ੍ਰੀਤ ਸੰਸਾਰ ਦੇ ਵਿੱਚ ਜਦੋਂ ਦਾ ਸੰਸਾਰ ਉਪਜਿਆ ਚਾਰ ਤਰ੍ਹਾਂ ਦੀਆਂ ਜੁਨੀਆਂ ਗਿਣੀਆਂ ਜਾਂਦੀਆਂ ਨੇ ਚਾਰ ਤਰ੍ਹਾਂ ਦੇ ਤਰੀਕੇ ਨਾਲ ਸੰਸਾਰ ਬਣਦਾ ਹੈ ਅੰਡਰ ਜੇਰ ਉਤਬਲ ਚੇਤਜ ਕੁਝ ਅੰਡੇ ਤੋਂ ਪੈਦਾ ਹੁੰਦੇ ਕੋਈ ਜੇਰ ਤੋਂ ਪੈਦਾ ਹੁੰਦੇ ਆ ਕੋਈ ਬੀਜ ਤੋਂ ਪੈਦਾ ਹੁੰਦੇ ਆ ਕੋਈ ਪਸੀਨੇ ਗੰਦਗੀ ਤੋਂ ਪੈਦਾ ਹੁੰਦੇ ਜੀਵ ਪਰ ਹਰ ਇੱਕ ਕਿਸੇ ਨਾ ਕਿਸੇ ਕਾਰਨ ਰੋਗੀ ਆ ਇੱਥੋਂ ਤੱਕ ਕਿ ਵੱਡੇ ਵੱਡੇ ਅਵਤਾਰੀ ਪੁਰਖ ਵੀ ਰੋਗੀ ਆ ਗੁਰਬਾਣੀ ਦੀ ਮੈਂ ਹੁਣੇ ਹੀ ਸਹਿਜ ਪਾਠ ਕਰਨ ਡਿਆ ਸੀ ਤੁਹਾਡੇ ਪ੍ਰੋਗਰਾਮ ਤੋਂ ਪਹਿਲਾਂ ਤਾਂ ਮੈਨੂੰ ਇੱਕ ਬੜੀ ਆਨੰਦਿਤ ਦੀ ਅਸ਼ਟਪਦੀ ਗੁਰੂ ਨਾਨਕ ਪਾਤਸ਼ਾਹ ਦੀ ਮਿਲੀ ਜਿਹਦੇ ਵਿੱਚੋਂ ਕੁਝ ਮੈਂ ਤੁਕਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਪੌਣ ਪਾਣੀ ਬੈਸੰਤਰ ਰੋਗੀ ਰੋਗੀ ਧਰਤ ਸਭੋਗੀ ਮਾਤ ਪਿਤਾ ਮਾਇਆ ਦੇਹ ਸੇ ਰੋਗੀ ਰੋਗੀ ਕੁਟੰਬ ਸੰਜੋਗੀ ਰੋਗੀ ਬ੍ਰਹਮਾ ਵਿਸ਼ਨ ਸਰੁਦਰਾ ਰੋਗੀ ਸਗਲ ਸੰਸਾਰਾ ਹਰ ਪਦ ਚੀਨ ਭਏ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ ਉਥੋਂ ਇਦੋਂ ਅੱਗੇ ਵੀ ਗੁਰੂ ਸਾਹਿਬ ਨੇ ਬੜਾ ਖੋਲ ਕੇ ਲਿਖਿਆ ਰੋਗੀ ਸਾਤ ਸਮੁੰਦ ਸੁਨਧੀਆ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਤੇ ਸਾਚ ਸੁਹੇਲੇ ਸਰਬੀ ਥਾਈ ਨਦਰ ਕਰੇ ਕੋਈ ਮਿੱਠਾ ਖਾ ਕੇ ਰੋਗੀ ਹੋਇਆ ਹੈ ਗੁਰੂ ਸਾਹਿਬ ਕਹਿੰਦੇ ਮਿੱਠ ਰਸ ਖਾਏ ਸੋ ਰੋਗ ਭਰੀ ਦੇ ਕਈਆਂ ਨੇ ਘਰ ਬਾਰ ਛੱਡਿਆ ਜੰਗਲਾਂ ਚ ਚਲ ਗਏ ਕੰਨ ਮੂਲ ਸੁਖ ਨਾਹੀਂ ਉਹਨਾਂ ਨੂੰ ਉੱਥੇ ਵੀ ਰੋਗ ਹੈ ਨਾਮ ਵਿਸਾਰ ਚੱਲੇ ਅਨਮਾਰਗ ਅੰਤਕਾਲ ਪਛਤਾਏ ਨਤੀਜਾ ਇਹ ਹੈ ਕਿ ਅਸਲ ਵਿੱਚ ਅਕਾਲ ਪੁਰਖ ਜਿਹੜਾ ਸਭ ਕੁਝ ਲੈਣ ਦੇਣ ਵਾਲਾ ਸਭ ਕੁਝ ਕਰਨ ਕਰਾਉਣ ਵਾਲਾ ਉਹਨੂੰ ਆਪਾਂ ਭੁੱਲੇ ਹਾਂ ਤਾਂ ਮੈਨੂੰ ਹੁਣੇ ਹੀ ਤੁਹਾਡੇ ਨਾਲ ਇੱਕ ਨਿੱਕੀ ਜੀ ਕੋਈ ਬੇਬੀ ਕੋਈ ਗੱਲ ਕਰ ਰਹੀ ਸੀ ਦੀਦ ਮੈਨੂੰ ਉਹਦੀਆਂ ਗੱਲਾਂ ਤਾਂ ਚਲੋ ਬਹੁਤ ਵਧੀਆ ਲੱਗੀਆਂ ਪਰ ਜਦੋਂ ਜਾਣ ਲੱਗਿਆ ਉਹਨੇ ਇੱਕ ਗੱਲ ਜ਼ਰੂਰ ਕੀਤੀ ਹੈ ਉਹਨੇ ਅਰਦਾਸ ਦੀ ਗੱਲ ਕੀਤੀ ਹੈ ਕਿ ਬਾਬਾ ਜੀ ਕਰੋਨਾ ਤੋਂ ਛੁਟਕਾਰਾ ਮਿਲ ਜਾਏ ਸੁਖਵੀਰ ਮੈਨੂੰ ਇੱਕ ਬੜੀ ਸੋਹਣੀ ਇੱਕ ਨਿੱਕੀ ਜੀ ਕਹਾਣੀ ਯਾਦ ਆਈ ਆ ਮੈਂ ਪੜ੍ਹੀ ਸੀ ਕਿਤਿਓਂ ਇੱਕ ਪਿੰਡ ਵਿੱਚ ਮੀਂਹ ਨਹੀਂ ਸੀ ਪੈਂਦਾ ਜੀ ਇੱਕ ਪਿੰਡ ਵਿੱਚ ਮੀਂਹ ਨਹੀਂ ਸੀ ਪੈ ਰਿਹਾ ਤੇ ਲੋਕ ਉਸ ਪਿੰਡ ਦੇ ਅਰਦਾਸ ਕਰਨ ਲਈ ਇਕੱਠੇ ਹੋਏ ਪਿੰਡ ਦੇ ਬਾਹਰ ਇਕੱਠੇ ਹੋਏ ਇੱਕ ਛੋਟਾ ਜਿਹਾ ਬੱਚਾ ਦੀਦ ਵਰਗਾ ਬੱਚਾ ਛਤਰੀ ਲੈ ਕੇ ਆ ਗਿਆ ਤੇ ਕਹਿੰਦੇ ਧੁੱਪ ਲੱਗੀ ਆ ਸਾਰੇ ਤੇ ਤੂੰ ਛਤਰੀ ਲੈ ਕੇ ਆ ਗਿਆ ਉਹ ਕਹਿੰਦਾ ਮੀਂਹ ਚੋਂ ਪੈਣਾ ਹੋਇਆ ਤੇ ਕਹਿਣ ਲੱਗੇ ਮੀਂਹ ਕਿੱਥੇ ਪੈਣਾ ਵਾ ਕਹਿੰਦਾ ਅਰਦਾਸ ਕਿਉਂ ਕਰ ਰਹੇ ਤੁਸੀਂ ਅਰਦਾਸ ਕਿਉਂ ਕਰ ਰਹੇ ਹੋ ਉਹਨੂੰ ਇੰਨਾ ਪਰਮਾਤਮਾ ਤੇ ਭਰੋਸਾ ਹੈ ਕਿ ਜਦੋਂ ਅਰਦਾਸ ਹੋ ਗਈ ਮੀਂਹ ਪੈ ਹੀ ਜਾਣਾ ਤੇ ਮੈਨੂੰ ਇਉਂ ਜਾਪਿਆ ਕਿ ਦੀਪ ਦੀ ਜਿਹੜੀ ਅਰਦਾਸ ਹੈ ਬਾਬਾ ਜੀ ਸਾਨੂੰ ਕੋਰੋਨਾ ਵਿੱਚੋਂ ਬਾਹਰ ਕੱਢੋ ਮੈਨੂੰ ਜਾ ਕੇ ਜ਼ਰੂਰ ਉਹਦੇ ਦਰ ਤੇ ਸੁਣੀ ਜਾਣੀ ਆ ਜੀ ਸੁਖਪ੍ਰੀਤ
ਬਿਲਕੁਲ ਜੀ ਬਿਲਕੁਲ ਠੀਕ ਆ ਭਾਜੀ ਤੁਸੀਂ ਅਰਦਾਸ ਜਿਹੜੀ ਆ ਉਹ ਬਹੁਤ ਜ਼ਰੂਰੀ ਹੁੰਦੀ ਆ ਪਰ ਗੱਲ ਉਹੀ ਤੇ ਜਿਹੜੇ ਬੱਚੇ ਹੁੰਦੇ ਆ ਮਾਸੂਮ ਉਹਨਾਂ ਨੂੰ ਆਪਣੀ ਅਰਦਾਸ ਤੇ ਕੋਈ ਸ਼ੱਕ ਨਹੀਂ ਹੁੰਦਾ ਔਰ ਜਦੋਂ ਅਸੀਂ ਅਰਦਾਸ ਕਰੀਦੀ ਆ ਸਾਡੇ ਚ ਸ਼ੱਕ ਪਹਿਲਾਂ ਹੁੰਦਾ ਪੇ ਪਤਾ ਨਹੀਂ ਹੋਣੀ ਆ ਪੂਰੀ ਜਾਂ ਨਹੀਂ ਹੋਣੀ ਸੋ ਬਿਲਕੁਲ ਅਸੀਂ ਅਰਦਾਸ ਤੇ ਕਰਦੇ ਆ ਪਰ ਅਰਦਾਸ ਤੇ ਯਕੀਨ ਜਿਹੜਾ ਕਰਨਾ ਉਹ ਬਹੁਤ ਜ਼ਰੂਰੀ ਆ ਅਰਦਾਸ ਫੇਰ ਹੀ ਉਸ ਦਰਗਾਹ ਤੇ ਪ੍ਰਵਾਨ ਹੁੰਦੀ ਆ ਸੋ ਹੋਰ ਕੁਛ ਭਾਜੀ ਤੁਸੀਂ ਜੋ ਕੁਛ ਗੱਲ ਕਰਨਾ ਚਾਹੁੰਦੇ ਹੋਵੇ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਅਸੀਂ ਆਪਣੀ ਮਾਨਸਿਕ ਅਵਸਥਾ ਨੂੰ ਕਿਵੇਂ ਠੀਕ ਉੱਚਾ ਰੱਖ ਸਕਦੇ ਆ
ਦੇਖੋ ਸੁਖਪ੍ਰੀਤ ਤੁਸੀਂ ਅਲਫਾਜ਼ ਚੜ੍ਹਦੀ ਕਲਾ ਦਾ ਕਹਿ ਹੀ ਦਿੱਤਾ ਹੈ ਤੇ ਸਭ ਤੋਂ ਜ਼ਰੂਰੀ ਹੈ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਇੱਕ ਗੱਲ ਤਾਂ ਆਪਾਂ ਸਾਰੇ ਸਮਝਦੇ ਹਾਂ ਕਿ ਜਿਹੜਾ ਵੀ ਅਕਾਲ ਪੁਰਖ ਨੂੰ ਕਿਸੇ ਢੰਗ ਨਾਲ ਕਿਸੇ ਧਰਮ ਦੇ ਵਿੱਚੋਂ ਮੰਨਦਾ ਹੈ ਉਹ ਜ਼ਰੂਰ ਇਹ ਜਾਣਦਾ ਹੈ ਕਿ ਸਭ ਕੁਝ ਕਰਨ ਕਰਾਉਣ ਵਾਲਾ ਉਹ ਆਪ ਹੈ ਵੀ ਓਹਨੇ ਰੋਗ ਦਿੱਤੇ ਨੇ, ਇਹ ਕੋਈ ਪਹਿਲਾ ਰੋਗ ਥੋੜਾ ਸੰਸਾਰ ਵਿਚ ਆਇਆ ਤੇ ਇਹਦੇ ਚੋਂ ਨਿਕਲਿਆ ਨੀ ਜਾਏਗਾ। ਇੱਥੇ ਤਾਂ ਵੱਡੇ ਵੱਡੇ ਰੋਗ, ਕੈਂਸਰ ਵਰਗੇ ਰੋਗ, ਕਈ ਰੋਗ, HIV ਕਿੰਨਾ ਕੁਛ ਆ ਚੁੱਕਾ ਹੈ। ਪਰ ਗੱਲ ਇੱਥੇ ਇਹ ਹੈ ਕਿ ਅਸੀਂ ਸਮਰੱਥ ਅਕਾਲ ਪੁਰਖ ਤੇ ਭਰੋਸਾ ਨਹੀਂ ਕਰ ਰਹੇ ਕਿ ਜਿਹਨੇ ਇਹ ਕੁਛ ਉਪਾਇਆ ਹੈ ਉਹ ਆਪ ਹੀ ਦੂਰ ਕਰ ਸਕਦਾ ਹੈ, ਉਹਦੇ ਕੋਲ ਹੀ ਉਹਦਾ ਦਾਰੂ ਹੈ। ਦੁੱਖ ਦਾਰੂ ਸੁੱਖ ਰੋਗ ਪਿਆ, ਪਰ ਸਾਡੇ ਸੁੱਖਾਂ ਨੇ ਸਾਨੂੰ ਘੇਰਿਆ ਸੀ। ਹੁਣ ਆਪਾਂ ਵੇਖੋ ਆਪੋ ਆਪਣੇ ਕਮਰਿਆਂ ਚ, ਆਪਣੇ ਘਰਾਂ ਚ, ਇਸ ਵੇਲੇ ਇੰਡੀਆ ਚ ਸਾਡੇ ਤਾਂ ਮੈਨੂੰ ਪਤਾ ਨੀ ਹੈ ਕਿ ਤੁਸੀਂ ਅੰਦਰ ਬੰਦ ਹੋ ਕਿ ਕਿਵੇਂ ਹੋ। ਅਸੀਂ ਤਾਂ ਘਰਾਂ ਚ ਬੰਦ ਆ, ਸਾਨੂੰ ਮੌਕਾ ਮਿਲਿਆ ਹੈ, ਸਾਨੂੰ ਅਰਦਾਸ ਕਰਨ ਦਾ ਵੀ ਮੌਕਾ ਮਿਲਿਆ ਹੈ, ਮਾਲਕ ਨਾਲ ਜੁੜਨ ਦਾ ਵੀ, ਸਾਡੇ ਪੋਲੂਸ਼ਨ ਵੀ ਘਟ ਗਿਆ ਹੈ। ਇਸ ਰੋਗ ਨੇ ਜੇ ਸਾਨੂੰ ਕੁਝ ਸਾਡੇ ਕੋਲ ਲਿਆ ਹੈ ਤਾਂ ਸਾਨੂੰ ਦਿੱਤਾ ਬਹੁਤ ਕੁਝ ਆ। ਕਹਿੰਦੇ ਨੇ ਕਿ ਜਦੋਂ ਕੋਈ ਚੀਜ਼ ਆਉਂਦੀ ਹੈ ਨਾ, ਜੀ ਜੀ, ਜਦੋਂ ਕੋਈ ਚੀਜ਼ ਆਉਂਦੀ ਹੈ ਭਾਵੇਂ ਉਹ ਬਲਾਮਤ ਹੋਵੇ ਤੇ ਭਾਵੇਂ ਜੀ, ਉਹ ਕੁਝ ਦਿੰਦੀ ਹੈ ਤੇ ਕੁਝ ਲੈਂਦੀ ਵੀ ਹੈ। ਤੇ ਉਸ ਮਾਲਕ ਨੂੰ ਇੱਕ ਬੇਨਤੀ ਕਰਿਆ ਕਰੀਏ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿਤ ਲਿਓ ਉਬਾਰ। ਮਤਲਬ ਜਿਸ ਥਾਂ ਇਹ ਚੀਜ਼ ਉੱਗੀ ਸੀ, ਜਿੱਥੋਂ ਸ਼ੁਰੂ ਹੋਈ ਸੀ, ਜਿਵੇਂ ਇਹ ਪੈਦਾ ਹੋਈ ਹੈ, ਇਵੇਂ ਤੂੰ ਮਾਲਕ ਇਸ ਨੂੰ ਸਮੇਟਣਾ ਵੀ ਆ। ਇਸ ਗੱਲ ਦਾ ਭਰੋਸਾ ਲੈ ਕੇ ਸਾਨੂੰ ਚੱਲਣਾ ਪੈਣਾ ਕਿ ਠੀਕ ਹੈ, ਜਿਵੇਂ ਤੁਸੀਂ ਰੋਜ਼ ਚਰਚਾ ਕਰਦੇ ਹੋ ਲਹਿਰਾਂ ਦੇ ਵਿੱਚ, ਸਾਰੇ ਰਲ ਕੇ ਚਰਚਾ ਕਰ ਰਹੇ ਹੋ ਕਿ ਇਹ ਪ੍ਰਕਾਸ਼ਨ ਲੈਣੇ ਨੇ। ਪ੍ਰਕਾਸ਼ਨ ਵੀ ਜ਼ਰੂਰੀ ਹੈ, ਕਿਉਂਕਿ ਇਹ ਪ੍ਰਕਾਸ਼ਨ ਤਾਂ ਗੁਰੂ ਸਾਹਿਬ ਨੇ ਵੈਸੇ ਵੀ ਸਾਨੂੰ ਪਹਿਲਾਂ ਤੋਂ ਦਿੱਤੇ ਹੋਏ ਨੇ। ਤੁਸੀਂ ਕਿਸੇ ਵੀ ਪ੍ਰਕਾਸ਼ਨ ਦੀ ਗੱਲ ਕਰਕੇ ਵੇਖ ਲਓ ਅੱਜ ਦੇ ਮਾਹੌਲ ਦੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਗੁਰੂ ਸਾਹਿਬ ਨੇ ਸਾਨੂੰ ਪਹਿਲਾਂ ਹੀ ਮਰਿਆਦਾ ਦੇ ਵਿੱਚ ਦਿੱਤੀਆਂ ਹੋਈਆਂ ਨੇ। ਜੀ ਸੁਖਪ੍ਰੀਤ
ਜੀ, ਬਿਲਕੁਲ ਸਹੀ ਕਿਹਾ ਭਾਜੀ ਤੁਸੀਂ। ਬਾਕੀ ਗੱਲ ਇਹ ਹੁੰਦੀ ਹੈ ਕਿ ਅਸੀਂ ਹਮੇਸ਼ਾ ਸੁੱਖ ਦੀ ਹੀ ਉਮੀਦ ਕਰਦੇ ਹਾਂ, ਸਾਨੂੰ ਲੱਗਦਾ ਕਿ ਲਾਈਫ ਜਿਹੜੀ ਬੈਡ ਆਫ ਰੋਜ਼ਸ ਹੀ ਰਵੇ, ਕਿਤੇ ਮਾੜੀ ਚੀਜ਼ ਸਾਡੇ ਨਾਲ ਹੋਵੇ ਨਾ। ਔਰ ਜਦੋਂ ਚੰਗੀਆਂ ਹੁੰਦੀਆਂ ਉਦੋਂ ਅਕਸਰ ਅਸੀਂ ਪਰਮਾਤਮਾ ਨੂੰ ਭੁੱਲ ਬੈਠਦੇ ਹਾਂ, ਔਰ ਜਦੋਂ ਕਿਤੇ ਮਾੜੀ ਜਿਹੀ ਸੂਲ ਚੁੱਭਦੀ ਹੈ ਤਾਂ ਫਿਰ ਐਂ ਸ਼ਿਕਾਇਤਾਂ ਲੈ ਕੇ ਖੜੇ ਹੋ ਜਾਂਦੇ ਵੀ ਇਹ ਕਰ ਕਿਉਂ ਦਿੱਤਾ ਪਰਮਾਤਮਾ ਨੇ। ਸਿਰਫ ਪਰਮਾਤਮਾ ਨਾਲ ਹੀ ਨਹੀਂ ਭਾਜੀ, ਮੈਨੂੰ ਲੱਗਦਾ ਹੁੰਦਾ ਕਿ ਸਾਡੀ ਜ਼ਿੰਦਗੀ ਦੀ ਇਹ ਇੱਕ ਬੜੀ ਤਰਾਸਦੀ ਕਹਿ ਲਓ ਵੀ, ਜਿੱਥੇ ਕੋਈ ਚੰਗਾ ਹੁੰਦਾ ਉੱਥੇ ਅਸੀਂ ਘੱਟ ਸਲਾਹੀ ਦਾ, ਪਰ ਜਿੱਥੇ ਥੋੜਾ ਜਿਹਾ ਵੀ ਮਾੜਾ ਹੋ ਜਾਵੇ ਅਸੀਂ ਉੱਥੇ ਪ੍ਰਸ਼ਨ ਜਿਹੜੇ ਉਹ ਬੜੇ ਖੜੇ ਕਰ ਦਿੰਨੇ ਆ। ਸੋ ਇਹ ਚੀਜ਼ ਹੈ, ਇਹ ਦੁੱਖ ਸੁੱਖ ਜਿਹੜੇ ਜ਼ਿੰਦਗੀ ਦੇ ਨਾਲ ਹੀ ਚੱਲਦੇ ਰਹਿਣੇ ਆ। ਸੋ ਜਿੱਥੇ ਅਸੀਂ ਸੁੱਖਾਂ ਨੂੰ ਅਪਣਾਉਂਦੇ ਉੱਥੇ ਦੁੱਖਾਂ ਨੂੰ ਵੀ ਅਪਣਾ ਲੈਣਾ ਚਾਹੀਦਾ।
ਜੀ ਜੀ, ਉਹ ਅਕਾਲ ਪੁਰਖ ਜਿਹੜਾ ਉਹ ਤਾਂ ਵੈਸੇ ਵੀ ਸਾਡੇ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ। ਅਰਦਾਸ ਤੋਂ ਪਹਿਲਾਂ ਆਪਾਂ ਕੁਝ ਪੰਕਤੀਆਂ ਬੋਲਦੇ ਹੁੰਦੇ ਆ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਸਾਥੀਓ ਵਿਘਨ ਨਾ ਖੋਊ ਲਾਗੇ, ਜਾਕੀ ਪ੍ਰਭ ਆਗੇ ਅਰਦਾਸ। ਸੁਖਜੀ, ਤਾਂ ਅਸਲ ਵਿੱਚ ਅਸੀਂ ਬੋਲਦੇ ਹੀ ਆ, ਅਸੀਂ ਨਾ ਤੋਤਾ ਰਟਨੀ ਕਰ ਰਹੇ ਆ। ਜਿੰਨੇ ਵੀ ਮੈਂ ਸਾਰੇ ਸਿੱਖਾਂ ਦੀ ਨੀ ਗੱਲ ਕਰਾਂਗਾ, ਟੋਟਲੀ ਜਿੰਨਾ ਸੰਸਾਰ ਹੈ ਨਾ, ਇਹਦੇ ਵਿੱਚੋਂ ਬਹੁਤ 99% ਲੋਕ ਜਿਹੜੇ ਆ ਉਹ ਸਿਰਫ ਤੋਤਾ ਰਟਨੀ ਕਰਦੇ ਆ ਕਿ ਅਸੀਂ ਆ ਕਹਿ ਦਿੱਤਾ ਕਿ ਪਤਾ ਨੀ ਪੂਰੀ ਹੋਏਗੀ। ਪਰ ਉਸ ਬੱਚੇ ਵਾਲਾ ਭਰੋਸਾ ਸਾਡੇ ਮਨ ਜ਼ਰੂਰ ਹੋਣਾ ਚਾਹੀਦਾ, ਜਿਹੜਾ ਧੁੱਪ ਲੱਗੀ ਵਿੱਚ ਵੀ ਛਤਰੀ ਲੈ ਕੇ ਆ ਗਿਆ ਕਿ ਅਰਦਾਸ ਹੋ ਗਈ ਤਾਂ ਮੀਂਹ ਪੈਣਾ ਹੀ ਪੈਣਾ ਹੈ। ਮਾਲਕ ਤੇ ਭਰੋਸਾ ਤਾਂ ਜ਼ਰੂਰੀ ਹੋ ਗਿਆ ਹੈ ਨਾ। ਜੀ ਸੁਖਦੇਵ,
ਬਿਲਕੁਲ ਬਿਲਕੁਲ ਸਹੀ ਕਿਹਾ ਭਾਜੀ ਤੁਸੀਂ। ਬਾਕੀ ਜਿਹੜੀ ਗੱਲ ਤੁਸੀਂ ਇਹ ਕਹੀ ਪੇ, ਬਿਲਕੁਲ ਅਸੀਂ ਬਾਣੀ ਪੜ੍ਹਦੇ ਆ ਪਰ ਬਾਣੀ ਮੰਨਦੇ ਨੀ, ਅਸੀਂ ਉਹਦੇ ਉੱਤੇ ਭਰੋਸਾ ਜਾਂ ਯਕੀਨ ਨੀ, ਪੜ੍ਹਦੇ ਰੋਜ਼ ਆ ਉਹ ਚੀਜ਼ਾਂ ਨੂੰ ਪਰ ਉਹਨਾਂ ਤੇ ਯਕੀਨ ਜਿਹੜਾ ਆ ਉਹ ਨਹੀਂ ਕਰ ਪਾਉਂਦੇ। ਇਹ ਸਾਡੀ ਤਰਾਸਦੀ ਆ। ਔਰ ਸਭ ਬਿਲਕੁਲ ਸਹੀ ਕਿਹਾ ਕਿ ਤੁਸੀਂ, ਹੁਣ ਸਾਨੂੰ ਸਮਾਂ ਮਿਲਿਆ ਇਹਨਾਂ ਚੀਜ਼ਾਂ ਨੂੰ ਵਿਚਾਰੀਏ, ਇਹਨਾਂ ਚੀਜ਼ਾਂ ਨੂੰ ਸਮਝੀਏ ਔਰ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਸਕੀਏ, ਤਾਂ ਕਿ ਆਉਣ ਵਾਲੀ ਜ਼ਿੰਦਗੀ ਜਿਹੜੀ ਆ ਸਾਡੀ, ਜਿਹੜੀ ਅਸੀਂ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ, ਚੜ੍ਹਦੀ ਕਲਾ ਚ ਬੋਲੀਏ ਨਾ, ਚੜ੍ਹਦੀ ਕਲਾ ਚ ਰਹਿਣਾ ਸਿੱਖੀਏ ਔਰ ਸਾਡੀ ਜ਼ਿੰਦਗੀ ਚ ਦਿਸੇ ਉਹ ਭਾਣਾ ਮੰਨਣ ਦੀ ਗੱਲ, ਉਹ ਚੜ੍ਹਦੀ ਕਲਾ ਚ ਰਹਿਣ ਦੀ ਗੱਲ।
ਜੀ ਜੀ ਸੁਖਵੀਰ, ਮੈਨੂੰ ਇੰਨਾ ਜਾਪਦਾ ਹੈ ਕਿ ਜਿਵੇਂ ਆਪਾਂ ਸਾਡੇ ਵਿੱਚੋਂ ਬਹੁਤ ਸਾਰੇ ਬੰਦਿਆਂ ਦੇ ਕੰਮ ਕਾਰ ਇੰਡੀਆ ਵਿੱਚ ਤਾਂ ਬਿਲਕੁਲ ਰੁਕੇ ਹੋਏ ਨੇ, ਕੋਈ ਇੱਕ ਦੋ ਵਿਚਾਰੇ, ਕੋਈ ਸਬਜ਼ੀ ਸੁਬਜ਼ੀ ਵੇਚਣ ਵਾਲਾ, ਕੋਈ ਦਵਾਈਆਂ ਵੇਚਣ ਵਾਲੇ ਦਾ, ਜਾਂ ਕਿਸੇ ਟਰੈਕਿੰਗ ਵਾਲੇ ਦਾ ਥੋੜਾ ਬਹੁਤ ਚੱਲਦਾ, ਤਾਂ ਕਿ ਸਾਰੇ ਘਰਾਂ ਚ ਬੈਠੇ ਆ। ਤੁਸੀਂ ਇਹ ਗੱਲ ਦੱਸੋ ਕਿ ਕੋਈ ਬੰਦਾ, ਮੈਂ ਮੇਰੀ ਨਜ਼ਰ ਵਿੱਚ ਨਹੀਂ ਹਜੇ ਆਇਆ, ਕੋਈ ਬੰਦਾ ਸਿਰਫ ਭੁੱਖ ਨਾ ਮਰਿਆ ਹੋਵੇ। ਅਸੀਂ ਜਿਸ ਭੁੱਖ ਦੇ ਕਰਕੇ ਭੁੱਖੋ ਭੁੱਖੋ ਕਰਦੇ, ਦੌੜੇ ਫਿਰਦੇ, ਦਿਨ ਰਾਤ ਸ਼ਿਫਟਾਂ ਲਾਈ ਜਾਂਦੇ ਲਾਈ ਜਾਂਦੇ, ਉਹ ਕਿੱਥੇ ਗਈਆਂ? ਹੁਣ ਵੀ ਤਾਂ ਜੀ ਰਹੇ ਆ ਨਾ।
ਬਿਲਕੁਲ 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 ਸਹੀ ਕਿਹਾ ਤੁਸੀਂ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਭਾਜੀ, ਭਈ ਜਿਹੜੀ ਜਿੰਨੀ ਜ਼ਿੰਦਗੀ ਦੀ ਲੋੜ ਹੈ ਨਾ, ਉਸ ਲੋੜ ਤੋਂ ਕਿਤੇ ਜ਼ਿਆਦਾ ਸਾਡੇ ਕੋਲ ਹੈਗਾ ਆ, ਪਰ ਇਹ ਗੱਲ ਲੋੜ ਦੀ ਨਹੀਂ ਹੈਗੀ, ਗੱਲ ਸਾਡੀ ਹੋੜ ਦੀ ਆ, ਇਹ ਹੋੜ ਬਣੀ ਹੋਈ ਆ, ਇਹ ਦੌੜ ਬਣੀ ਹੋਈ ਆ, ਇਹ ਲੋੜ ਨਹੀਂ ਰਹੀ ਹੁਣ, ਲੋੜ ਜੋਗਾ ਤੇ ਮੈਨੂੰ ਲੱਗਦਾ ਹੁੰਦਾ ਫਿਰ ਆਪਣੇ ਸਭ ਨੂੰ, ਜੇ ਅਸੀਂ ਕਹਿ ਦਈਏ ਭਈ ਸੈਲ ਪੱਥਰ ਮੈਂ ਜੰਤੂ ਪਾਇਆ ਤਾਂ ਕਰ ਰਿਜਕ ਆ ਗਏ ਕਰਦਾ ਰਿਹਾ, ਸੋ ਰਿਜਕ ਤੇ ਰੱਬ ਨੇ ਸਾਰੇ ਪਸ਼ੂ ਪੰਛੀਆਂ ਦਾ ਕੀੜੇ ਮਕੌੜਿਆਂ ਦਾ ਰੱਖਿਆ ਹੋਇਆ, ਸੋ ਇਨਸਾਨ ਪਰ ਗੱਲ ਇਹ ਆ ਕਿ ਉਹਦੇ ਉੱਤੇ ਯਕੀਨ ਕਰਨ ਨਾਲੋਂ ਅਸੀਂ ਆਪਣੇ ਆਪ ਚ ਜ਼ਿਆਦਾ ਵੱਡੇ ਹੋ ਜਾਂਦੇ, ਸਾਨੂੰ ਲੱਗਦਾ ਵੀ ਸਾਡੇ ਕੀਤਿਆਂ ਹੀ ਸਭ ਕੁਝ ਹੋਣਾ ਆ, ਔਰ ਪਰ ਇਹ ਚੀਜ਼ ਹੁਣ ਸਾਡੇ ਸਾਹਮਣੇ ਆ ਗਈ ਵੀ ਸਾਡੇ ਕੀਤਿਆਂ ਕੁਝ ਨਹੀਂ ਹੋਣਾ, ਹੁਣ ਹੁਣ ਕਰ ਲੋ ਤੇ ਹੁਣ ਨਿਕਲ ਲੋ ਬਾਹਰ, ਹੁਣ ਬੈਠ ਗਏ ਨਾ ਘਰਾਂ ਦੇ ਵਿੱਚ ਵੜ ਕੇ ਸਾਰੇ ਅਸੀਂ, ਸੋ ਗੱਲ ਇਹੀ ਆ, ਗੱਲ ਭਰੋਸੇ ਦੀ ਆ ਭਾਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਇੰਨੇ ਚੰਗੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ। ਸੋ ਗੱਲ ਇਹ ਹੁੰਦੀ ਹੈ ਜਦੋਂ ਤੁਸੀਂ ਕਿਸੇ ਚੰਗੀ ਸ਼ਖਸੀਅਤ ਨਾਲ ਜੋ ਆਪ ਇਹਨਾਂ ਚੀਜ਼ਾਂ ਚ ਜਿਹਨੂੰ ਹੰਡਾਉਂਦੀ ਹੋਵੇ, ਕੋਸ਼ਿਸ਼ ਕਰਦੀ ਹੋਵੇ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਚ ਉਤਾਰਨ ਦੇ ਲਈ, ਸੋ ਜਦੋਂ ਤੁਸੀਂ ਗੱਲ ਕਰਦੇ ਹੋ ਉਹਨਾਂ ਨਾਲ ਤੇ ਤੁਹਾਡੇ ਵਿੱਚ ਵੀ, ਤੁਸੀਂ ਆਪਣੇ ਵਿੱਚ ਵੀ ਉਹ ਠਹਿਰਾਅ ਜਿਹੜਾ ਉਹ ਜ਼ਰੂਰ ਦੇਖਦੇ ਆ, ਔਰ ਇਹ ਚੀਜ਼ ਹਮੇਸ਼ਾ ਮੈਂ ਮਹਿਸੂਸ ਕਰਦੀ ਜਦੋਂ ਵੀ ਤੁਹਾਡੇ ਨਾਲ ਗੱਲ ਕਰਦੀ ਹਾਂ ਭਾਜੀ। ਸੋ ਬਹੁਤ ਬਹੁਤ ਸ਼ੁਕਰੀਆ, ਸਾਡੇ ਸਾਰਿਆਂ ਦੀ ਜ਼ਿੰਦਗੀ ਦਾ ਤੁਸੀਂ ਹਿੱਸਾ ਹੋ ਹਰਮਨ ਰੇਡੀਓ ਰਾਹੀਂ, ਔਰ ਅਸੀਂ ਬਹੁਤ ਕੁਝ ਸਿੱਖਦੇ ਹੈਗੇ ਆ ਤੁਹਾਡੇ ਤੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਦੇ ਲਈ, ਔਰ ਬਿਲਕੁਲ ਚੜ੍ਹਦੀ ਕਲਾ ਦੀ ਜਿਹੜੀ ਗੱਲ ਕਰਦੇ ਆ ਉਹ ਰਲ ਕੇ ਚੜ੍ਹਦੀ ਕਲਾ ਦੇ ਵਿੱਚ ਰਹੀਏ।
ਤੁਸੀਂ ਥੋੜਾ ਜਿਹਾ ਟਾਈਮ ਦਿਓ ਤੇ ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਇੱਕ ਇਸ ਸਮੇਂ ਦੀ ਅਵਸਥਾ ਨੂੰ ਸਾਂਝੀ ਕਰਨਾ ਚਾਹੁੰਦਾ। ਇੱਕ ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਪ੍ਰਦੂਸ਼ਣ ਖਤਮ ਹੋਇਆ ਸਾਡੀ ਤੋਂ, ਤੇ ਸਾਡਾ ਕਿਤੇ ਨਾ ਕਿਤੇ ਸਮਾਂ ਮਿਲਿਆ ਸਾਨੂੰ, ਬਾਹਰੋਂ ਆਵਾਜ਼ਾਂ ਨਹੀਂ ਆ ਰਹੀਆਂ ਤੇ ਥੋੜਾ ਬਹੁਤਾ ਧਿਆਨ ਸਾਡਾ ਬਾਣੀ ਵੱਲ ਵੀ ਲੱਗਣਾ ਸ਼ੁਰੂ ਹੋਇਆ, ਤੇ ਜਿਹੜੀਆਂ ਚੀਜ਼ਾਂ ਸਾਨੂੰ ਮਿਲੀਆਂ ਨਾ ਇੱਥੋਂ, ਮੈਂ ਉਹਨਾਂ ਦੀ ਗੱਲ ਕਰਾਂਗਾ। ਕਹਿੰਦੇ ਨੁਕਸਾਨ ਨੂੰ ਜੇ ਤੋਲਣਾ ਹੋਏ ਨਾ ਤੇ ਉਹਦੇ ਫਾਇਦਿਆਂ ਦੇ ਨਾਲ ਤੋਲਿਆ ਜਾ ਸਕਦਾ, ਵੀ ਫਾਇਦੇ ਕੀ ਹੋਏ। ਇੱਕ ਤਾਂ ਸਹਿਜ ਮਿਲਿਆ, ਮਨ ਚ ਟਿਕਾਓ ਆਉਣ ਲੱਗ ਗਿਆ, ਇੱਕ ਸਮਾਧੀ ਲਾਉਣ ਦਾ ਮੌਕਾ ਮਿਲਿਆ ਸਾਨੂੰ, ਥੋੜੀ ਚੇਤਨਤਾ ਮਨ ਦੀ ਇਕਾਗਰਤਾ ਇਕੱਠੀ ਹੋਈ ਆ, ਸਿਮਰਨ ਕਰਨ ਦਾ ਮੌਕਾ ਮਿਲਿਆ, ਸੰਤੋਖੀ ਹੋਣ ਦਾ ਮੌਕਾ ਮਿਲਿਆ ਕਿ ਜੇ ਕਿਤੇ ਅੱਜ ਬਹਿ ਕੇ ਅਚਾਰ ਨਾਲ ਵੀ ਰੋਟੀ ਖਾਣੀ ਪੈ ਜੇ ਨਾ ਤੇ ਬੰਦਾ ਕਹਿੰਦਾ ਅੰਦਰ ਹੀ ਰਹੀ ਹੈ, ਅਚਾਰ ਨਾਲ ਰੋਟੀ ਖਾ ਕੇ ਵੀ ਗੁਜ਼ਾਰਾ ਹੋ ਜੇ ਤੇ ਬਸ ਜ਼ਿੰਦਗੀ ਵਧੀਆ। ਫਿਰ ਸੱਚ ਮਿਲਿਆ, ਜਿਹੜੀ ਅਵਸਥਾ ਸਾਰੀਆਂ ਸੀ ਇਹ ਗੁਰਬਾਣੀ ਨੇ ਸਾਨੂੰ ਦੱਸੀਆਂ ਸੀ ਕਿ ਅੱਜ ਉਹ ਸਾਹਮਣੇ ਆ ਗਈਆਂ। ਹੁਣ ਤੁਸੀਂ ਇਹਨਾਂ ਵੇਖੋ ਕਿ ਇਸ ਨੇ ਹੋਰ ਕਿੰਨਾ ਕੁਝ ਸਾਨੂੰ ਦਿੱਤਾ ਇਸ ਰੋਗ ਨੇ। ਇਹ ਕਹਿ ਲੋ ਕਿ ਜਿੰਨੀਆਂ ਕ੍ਰਿਮੀਨਲ ਘਟਨਾਵਾਂ ਵਾਪਰਦੀਆਂ ਸੀ, ਉਹ ਹੁਣ ਇੰਡੀਆ ਚ ਕਿਤੇ ਕਿਤੇ ਬਲਾਤਕਾਰ ਦੀ ਖ਼ਬਰ ਸੁਣੀ ਤੁਸੀਂ ਉਸ ਦਿਨ ਦੀ? ਕੋਈ ਨੀ ਨਾ ਸੁਣੀ, ਲੋਕ ਡਰਦੇ ਨੀ ਨੇੜੇ ਕਿਸੇ ਦੇ ਆਉਂਦੇ। ਕੋਈ ਕੌਮਾਂ ਦੇ ਮਜ਼ਬੀ ਜਿਹੜੇ ਦੰਗੇ ਹੁੰਦੇ ਸੀ ਕਿਤੇ ਸੁਣੇ, ਕੋਈ ਇਹੋ ਜਿਹੀ ਗੱਲ ਸੁਣੀ? ਮੈਂ ਤਾਂ ਇਟਲੀ ਦੀ ਇੱਕ ਦਿਨ ਵੀਡੀਓ ਕੋਈ ਦੇਖੀ ਸੀ, ਉਹਦੇ ਚ ਉਹਨੇ ਕੋਈ ਬੰਦਾ ਨੋਟ ਖਿਲਾਰ ਰਿਹਾ, ਕਹਿੰਦਾ ਸਾਰੇ ਮੇਰੇ ਜਿਹੜੇ ਕਰੰਸੀ ਨੋਟ ਆ ਚੁੱਕ ਲਓ ਤੇ ਮੈਨੂੰ ਮੇਰੀ ਜ਼ਿੰਦਗੀ ਦੇ ਦਿਓ। ਮਤਲਬ ਇੰਨਾ ਇਨਸਾਨ ਹੋਣਾ ਚਾਹੁੰਦਾ ਹੈ ਕਿ ਮੈਂ ਇਨਸਾਨੀ ਜ਼ਿੰਦਗੀ ਚ ਆਇਆ ਤੇ ਮੇਰੀ ਉਮੰਗ ਜਿਹੜੀ ਆ ਉਹ ਇਹੋ ਹੀ ਆ ਕਿ ਇਸ ਜ਼ਿੰਦਗੀ ਨੂੰ ਮੈਂ ਠੀਕ ਢੰਗ ਨਾਲ ਜੀ ਸਕਾਂ। ਜੀ
ਬਿਲਕੁਲ ਠੀਕ ਆ ਭਾਜੀ, ਸਹੀ ਗੱਲ ਆ, ਜ਼ਿੰਦਗੀ ਦੀ ਕਦਰ ਜਿਹੜੀ ਆ ਉਹ ਪਤਾ ਲੱਗੀ ਆ। ਔਰ ਬਿਲਕੁਲ ਜਿਹੜੀ ਤੁਸੀਂ ਇਹ ਗੱਲ ਕਹੀ ਕਿ ਸਹਿਜ ਸੰਤੋਖ ਤੇ ਸਬਰ ਦੀ ਗੱਲ ਜਿਹੜੀ ਆ ਉਹ ਜ਼ਿੰਦਗੀ ਦੇ ਵਿੱਚ ਅਸੀਂ ਸਾਰੇ ਮਹਿਸੂਸ ਕਰ ਰਹੇ ਹਾਂ, ਔਰ ਸਭ ਤੋਂ ਵੱਡੀ ਦਾਤ ਇਹੀ ਆ ਮੈਨੂੰ ਲੱਗਦਾ। ਜੇ ਤੁਹਾਡੀ ਜ਼ਿੰਦਗੀ ਚ ਇਹ ਚੀਜ਼ਾਂ ਆ ਗਈਆਂ ਤੇ ਜ਼ਿੰਦਗੀ ਜੀਣ ਲਾਇਕ ਹੋ ਜਾਂਦੀ ਆ, ਜੇ ਤੁਹਾਡੀ ਜ਼ਿੰਦਗੀ ਚ ਸਹਿਜ ਆ ਗਿਆ, ਸਬਰ ਆ ਗਿਆ, ਸੰਤੋਖ ਆ ਗਿਆ ਤੇ ਫਿਰ ਲੱਗਦਾ ਪੇ ਸਾਰੀ ਜ਼ਿੰਦਗੀ ਮੁਕੰਮਲ ਆ। ਸੋ ਤੁਸੀਂ ਇਹ ਵੀ ਗੱਲ ਬਿਲਕੁਲ ਠੀਕ ਕਹੀ ਕਿ ਜ਼ਿੰਦਗੀ ਚ ਜਦੋਂ ਕਿਸੇ ਮਾੜੀ ਚੀਜ਼ ਨੂੰ ਤੋਲਣਾ ਹੋਵੇ ਤਾਂ ਉਹਦੀਆਂ ਚੰਗੀਆਂ ਚੀਜ਼ਾਂ ਦੇ ਨਾਲ ਤੋਲਿਆ ਜਾਵੇ। ਸੋ ਇਹ ਜੇ ਵਿਚਾਰ ਹੁੰਦੇ ਆ ਜਦੋਂ ਵੀ ਕਿਤੇ ਗਲਤ ਸੋਚਣ ਲੱਗੋ ਤੇ ਉਸ ਗਲਤ ਦੇ ਵਿੱਚੋਂ ਕੀ ਚੰਗਾ ਸਾਨੂੰ ਮਿਲਿਆ ਉਹਨੂੰ ਵੀ ਜ਼ਰੂਰ ਨਜ਼ਰਾਂ ਦੇ ਅੱਗੇ ਰੱਖੀਏ, ਉਹਨੂੰ ਨਜ਼ਰ ਅੰਦਾਜ਼ ਨਾ ਕਰੀਏ ਤੇ ਉਹ ਮਾੜਾ ਜਿਹੜਾ ਵੇਲਾ ਉਹ ਵੀ ਚੰਗਾ ਲੱਗਣ ਲੱਗ ਜਾਂਦਾ ਆ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ, ਬਿਲਕੁਲ ਬਹੁਤ ਵਧੀਆ ਗੱਲਾਂ ਕੀਤੀਆਂ ਤੁਸੀਂ ਜੀ।
ਜੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਚ ਲਿਖਿਆ, ਪੂਛਤ ਹੈ ਵੈਦ ਖਾਤ ਔਸ਼ਧ ਨਾ ਸੰਜਮ ਸੀ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਮਤਲਬ ਆਪਾਂ ਨੂੰ ਜੇ ਕਿਸੇ ਨੇ ਪ੍ਰਕਾਸ਼ਨ ਦਿੱਤੀ, ਜਿਵੇਂ ਪ੍ਰਕਾਸ਼ਨ ਦੀਆਂ ਗੱਲਾਂ ਤੁਸੀਂ ਕੀਤੀਆਂ ਕਿ ਕਿਹੜੀ ਕਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਆ, ਹੱਥ ਧੋਣੇ ਆ, ਮੂੰਹ ਧੋਣਾ ਬਾਰ ਬਾਰ ਕੋਸੇ ਪਾਣੀ ਨਾਲ, ਸਾਨੂੰ ਕੁਰਲੀਆਂ ਕਰਨੀਆਂ ਨੇ ਲੂਣ ਵਾਲੇ ਪਾਣੀ ਨਾਲ, ਇਹ ਕੋਈ ਮਾੜੀ ਗੱਲ ਨਹੀਂ ਆ, ਇਹ ਸਾਰਾ ਕੁਝ ਸਾਨੂੰ ਪਹਿਲਾਂ ਤੋਂ ਮਿਲਿਆ ਹੋਇਆ ਵਾ। ਅਸੀਂ ਜਿਹੜੇ ਆ ਇਹਨਾਂ ਨਿੱਕੀਆਂ ਮੋਟੀਆਂ ਬਿਮਾਰੀਆਂ ਤੋਂ, ਜਿਹੜੀਆਂ ਇਨਫੈਕਸ਼ਨ ਦੀਆਂ ਇੱਕ ਦੂਸਰੇ ਤੋਂ ਬਿਮਾਰੀਆਂ ਹੁੰਦੀਆਂ, ਉਹਨਾਂ ਤੋਂ ਤਾਂ ਵੈਸੇ ਬਚ ਸਕਦੇ ਆ, ਸਿੱਖ ਨੂੰ ਤਾਂ ਵੈਸੇ ਗੁਰੂ ਸਾਹਿਬ ਨੇ ਦੂਰੋਂ ਫਤਿਹ ਬੁਲਾਉਣ ਦੀ ਗੱਲ ਕੀਤੀ ਆ, ਸਿੱਖ ਨੂੰ ਰੋਜ਼ ਇਸ਼ਨਾਨ ਕਰਨ ਦੀ ਗੱਲ ਕੀਤੀ ਆ, ਦੋਵੇਂ ਵੇਲੇ ਕੰਘਾ ਕਰਨ ਦੀ ਗੱਲ ਕੀਤੀ ਆ, ਆਪਣੇ ਆਪ ਦੇ ਕੱਪੜੇ ਰੋਜ਼ ਬਦਲਣ ਦੀ ਗੱਲ ਕੀਤੀ ਆ। ਤੇ ਮੈਨੂੰ ਏਦਾਂ ਜਾਪਦਾ ਕਿ ਅਸਲ ਵਿੱਚ ਰੋਗ ਤਾਂ ਆਪ ਅਸੀਂ ਤਿਹੇੜੇ ਹੋਏ ਸੀ, ਗੁਰੂ ਸਾਹਿਬ ਨੇ ਹੁਣ ਮੌਕਾ ਦਿੱਤਾ ਹੈ ਸਾਨੂੰ ਸੁਧਰਨ ਦਾ, ਤੇ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਜੇ ਉਹ ਅੱਜ ਅਸੀਂ ਜਿਸ ਹਿਸਾਬ ਨਾਲ ਬੜੇ ਸਹਿਜ ਸੰਜਮ ਵਿੱਚ ਰਹਿ ਰਹੇ ਹਾਂ, ਉਸੇ ਤਰ੍ਹਾਂ ਅੱਗੇ ਜ਼ਿੰਦਗੀ ਨੂੰ ਤੋਰੀਏ। ਜੇ ਮਾਲਕ ਨੇ ਜ਼ਿੰਦਗੀ ਨੂੰ ਬਰਕਰਾਰ ਰੱਖਿਆ ਤਾਂ ਇਸ ਨੂੰ ਅੱਗੇ ਜ਼ਰੂਰ ਤੋਰੀਏ, ਇੱਕ ਸਬਕ ਜ਼ਰੂਰ ਮਿਲਿਆ ਹੈ ਤੇ ਇਹ ਸਬਕ ਤੋਂ ਜ਼ਰੂਰ ਸਬਕ ਲੈਣਾ ਚਾਹੀਦਾ। ਜੀ ਸੁਪ੍ਰੀਤ,
ਬਿਲਕੁਲ ਜੀ ਬਿਲਕੁਲ ਭਾਜੀ, ਸਾਰੀਆਂ ਗੱਲਾਂ ਠੀਕ ਕਹਿ ਰਹੇ ਤੁਸੀਂ ਬਿਲਕੁਲ। ਸੋ ਇਹ ਸਬਕ ਦਾ ਹੀ ਵੇਲਾ ਆ, ਇੱਕ ਲੈਸਨ ਆ ਸਾਡੇ ਸਾਰਿਆਂ ਲਈ, ਔਰ ਦੂਸਰੀ ਗੱਲ ਇਹ ਵੀ ਕਿ ਜੋ ਚੀਜ਼ਾਂ ਅੱਜ ਅਸੀਂ ਸਿੱਖੀਆਂ ਆ ਇਸ ਮਾੜੇ ਦੌਰ ਤੋਂ ਵੀ ਉਹਨਾਂ ਨੂੰ ਭੁਲਾਈਏ ਨਾ, ਜੇ ਜ਼ਿੰਦਗੀ ਇਸ ਦੌਰ ਤੋਂ ਬਾਅਦ ਜਦੋਂ ਚੰਗਾ ਟਾਈਮ ਆਉਣਾ ਉਦੋਂ ਵੀ ਅਸੀਂ ਆਪਣੀ ਜ਼ਿੰਦਗੀ ਚ ਇਹ ਸਾਰੀਆਂ ਚੀਜ਼ਾਂ ਨੂੰ ਅੱਖਾਂ ਤੋਂ ਫਰੋਖੇ ਨਾ ਕਰੀਏ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ, ਬਿਲਕੁਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਕੇ ਆਨੰਦ ਆ ਗਿਆ, ਔਰ ਉਮੀਦ ਕਰਦੀ ਆ ਕਿ ਅਸੀਂ ਜ਼ਰੂਰ ਅੱਗੇ ਵੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਰਿਹਾ ਕਰਾਂਗੇ ਔਰ ਚੜ੍ਹਦੀ ਕਲਾ ਚ ਰਵਾਂਗੇ।
ਸਾਡਾ ਵੀ ਧੰਨਵਾਦ ਸੁਖਪ੍ਰੀਤ, ਤੇ ਮੇਰੇ ਵੱਲੋਂ ਉਸ ਬੱਚੇ ਵਾਂਗ ਦੀਦ ਵਾਂਗ ਇੱਕ ਬੇਨਤੀ ਆ, ਵੈਸੇ ਤਾਂ ਮੈਂ ਬਾਲ ਬੁੱਧ ਨਹੀਂ ਆ
ਜੀ,
ਮੈਂ ਚਤੁਰਾਈਆਂ ਨਾਲ ਭਰਿਆ ਹੋਊਗਾ, ਪਰ ਬੱਚੇ ਦੀ ਅਰਦਾਸ ਜ਼ਰੂਰ ਮੈਨੂੰ ਜਾਪਦਾ ਕਿ ਸਤਿਗੁਰੂ ਪ੍ਰਵਾਨ ਕਰਨਗੇ, ਤੇ ਆਪਾਂ ਵੀ ਸਾਰੇ ਉਸ ਬਾਲ ਬੁੱਧ ਵਾਂਗ ਅਕਾਲ ਪੁਰਖ ਤੇ ਭਰੋਸਾ ਰੱਖੀਏ, ਤੇ ਭਰੋਸੇ ਦੇ ਵਿੱਚ ਹੀ ਇਸ ਸਮੇਂ ਵਿੱਚੋਂ ਆਪਾਂ ਪਾਰ ਹੋਵਾਂਗੇ। ਬਹੁਤ ਬਹੁਤ ਧੰਨਵਾਦ,
ਬਹੁਤ ਬਹੁਤ ਧੰਨਵਾਦ ਭਾਜੀ। ਸੋ ਬਿਲਕੁਲ ਮੇਰੇ ਵਾਂਗੂ ਮੈਨੂੰ ਲੱਗਦਾ ਤੁਸੀਂ ਵੀ ਇਸ ਵੇਲੇ ਬਹੁਤ ਆਨੰਦਿਤ ਮਹਿਸੂਸ ਕਰ ਰਹੇ ਹੋਣੇ ਆ ਭਾਜੀ ਦੀਆਂ ਗੱਲਾਂ ਸੁਣਨ ਤੋਂ ਬਾਅਦ। ਸੋ ਬਿਲਕੁਲ ਜਿਹੜਾ ਮਨ ਦਾ ਟਿਕਾ ਹੁੰਦਾ ਉਹ ਬਹੁਤ ਜ਼ਰੂਰੀ ਹੁੰਦਾ ਆ, ਆਪਣੀਆਂ ਚਤੁਰਾਈਆਂ ਜਿਹੜੀਆਂ ਸਾਡੀਆਂ ਉਹ ਕੁਛ ਨਹੀਂ ਨਿਬੇੜਦੀਆਂ, ਦੇਖ ਲਓ ਜਿੰਨੀ ਸਾਰੀ ਦੁਨੀਆਂ ਦਾ ਜ਼ੋਰ ਲੱਗ ਗਿਆ ਔਰ ਇਸ ਜਿਹੜਾ ਰੋਗ ਹੈ ਅਜੇ ਤੱਕ ਇਹਦੇ ਤੇ ਅਸੀਂ ਕਾਬੂ ਨਹੀਂ ਪਾ ਸਕੇ। ਸੋ ਕਿਸੇ ਵੇਲੇ ਜਦੋਂ ਅਸੀਂ ਬੇਬਸ ਹੋ ਜਾਂਦੇ ਹਾਂ ਉਸ ਵੇਲੇ ਫੇਰ ਯਾਦ ਆਉਂਦੀ ਹੈ ਉਸ ਪਰਮਾਤਮਾ ਦੀ, ਉਸ ਅਕਾਲ ਪੁਰਖ ਦੀ। ਸੋ ਚਲੋ ਜੀ ਪ੍ਰੋਗਰਾਮ ਚ ਅੱਗੇ ਵਧਦਿਆਂ, ਹਰਜੀਤ ਘੁੰਮਣ ਹੁਣਾਂ ਦੇ ਕਈ ਮੈਸੇਜਿਸ ਮੇਰੇ ਕੋਲ ਆਏ ਹੋਏ ਆ, ਤੇ ਉਹਨਾਂ ਨੇ ਲਿਖਿਆ ਕਿ ਸਤਿ ਸ੍ਰੀ ਅਕਾਲ ਜੀ, ਸਰਦਾਰ ਦਲਜੀਤ ਸਿੰਘ ਜੀ ਬਹੁਤ ਹੀ ਵਧੀਆ ਇਨਸਾਨ ਨੇ, ਮੇਰੀ ਟੈਲੀਫੋਨ ਤੇ ਗੱਲਬਾਤ ਹੋਈ ਸੀ ਉਹਨਾਂ ਨਾਲ, ਗੁਰਬਾਣੀ ਤਾਂ ਹਰ ਸਮੇਂ ਚੜ੍ਹਦੀ ਕਲਾ ਚ ਰੱਖਦੀ ਆ। ਬਿਲਕੁਲ ਠੀਕ ਕਿਹਾ ਤੁਸੀਂ, ਔਰ ਇਸ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਜੇ ਜਮਲਾ ਜੱਟ ਦਾ ਗਾਣਾ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਇਹ ਸੁਣਨ ਦੀ ਇਹਨਾਂ ਨੇ ਫਰਮਾਇਸ਼ ਕੀਤੀ ਆ। ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਹਾਂ ਚਲਾਵਾਂਗੇ। ਸੋ ਉਸ ਤੋਂ ਪਹਿਲਾਂ ਗੀਤਾਂ ਦੀ ਫਰਮਾਇਸ਼ ਕੁਝ ਹੋਰ ਵੀ ਆਈ ਹੋਈ ਆ, ਉਹ ਵੀ ਗੀਤ ਸੁਣਦੇ ਆ, ਤੇ ਲਓ ਜੀ ਨਾਲ ਧਨੀ ਹੁਣੀ ਵੀ ਆ ਗਏ ਆ, ਤੇ ਸਤਿ ਸ੍ਰੀ ਅਕਾਲ ਬੁਲਾਈ ਆ ਇਹਨਾਂ ਨੇ। ਸਤਿ ਸ੍ਰੀ ਅਕਾਲ ਧਨੀ, ਕੀ ਹਾਲ ਚਾਲ ਹੈ? ਸੋ ਉਮੀਦ ਆ ਰਾਜੀ ਖੁਸ਼ੀ ਹੋਵੋਗੇ ਹਨਾ ਆਪਣੇ ਘਰ ਪਰਿਵਾਰਾਂ ਦੇ ਵਿੱਚ। ਸੋ ਚਲੋ ਜੀ ਸੁਣਦੇ ਆ ਇੱਕ ਗੀਤ ਇਹ, ਤੇ ਗੀਤ ਤੋਂ ਬਾਅਦ ਗੱਲਾਂ ਬਾਤਾਂ।
ਅਪਨਾ ਦਿਲ ਮੈਂ इस नाम दो जादू कर रहा है, जादू कर रहा है, असर चुपके चुपके दो दिल मिल रहे हैं, मगर चुपके चुपके लगने से पहले उठता है ऐसा धुआं, जैसा है इधर का नजारा वैसा ही उधर का समां, दिल में कैसी कसक सी जगी, दोनों जानिब बराबर लगी, देखो तो इधर से, देखो तो इधर से, उधर चुपके चुपके दो दिल मिल रहे हैं, मगर चुपके चुपके सबको चुपके हो, दो दिल मिल रहे हैं, मगर चुपके चुपके, मगर चुपके चुपके, चुपके चुपके, आहा चुपके चुपके।
ਪਰਦੇਸ ਮੂਵੀ ਵਿੱਚੋਂ ਗੀਤ ਸੁਣ ਰਹੇ ਸੀ ਜੀ, ਦਿਲ ਦੋ ਦਿਲ ਮਿਲ ਰਹੇ ਹੈ। ਸੋ ਦਿਲ ਦੇ ਨਾਲ ਦਿਲ ਵਾਲੇ ਗੀਤ ਅੱਜ ਅਸੀਂ ਸੁਣ ਰਹੇ, ਅੰਤਾਕਸ਼ਰੀ ਖੇਡ ਰਹੇ ਸੀਗੇ ਪ੍ਰੋਗਰਾਮ ਦੇ ਵਿੱਚ। ਸੋ ਕਾਫੀ ਗੀਤ ਜਿਹੜੇ ਆ ਉਹ ਆਏ ਸਾਡੇ ਉੱਤੇ, ਦੋ ਗੀਤ ਤਿੰਨ ਗੀਤ ਅਜੇ ਤੱਕ ਵੀ ਪ੍ਰੋਗਰਾਮ ਦੇ ਵਿੱਚ ਲਾਉਣੇ ਬਾਕੀ ਆ। ਸੋ ਇੱਕ ਗੀਤ ਦੀ ਫਰਮਾਇਸ਼ ਕੀਤੀ ਹੋਈ ਹੈ ਜੀ ਹਰਦੀਪ ਸਿੰਘ ਹੁਣਾਂ ਨੇ, ਮੇਰੇ ਦਿਲ ਵਿੱਚ ਤੇਰਾ ਘਰ ਹੋਵੇ ਕਦੇ ਆਇਆ ਕਰ ਕਦੇ ਜਾਇਆ ਕਰ, ਤੇ ਇੱਕ ਹੋਰ ਗੀਤ ਬੱਬੂ ਮਾਨ ਦਾ ਜਿਹੜਾ ਹੈਗਾ ਉਹ ਪ੍ਰੋਗਰਾਮ ਦੇ ਵਿੱਚ ਲਾਉਣਾ। ਤੇ ਇਸ ਤੋਂ ਇਲਾਵਾ ਹਰਜਿੰਦਰ ਘੁੰਮਣ ਅੰਕਲ ਹੁਣਾਂ ਨੇ ਯਮਲਾ ਜੱਟ ਦਾ ਜਿਹੜਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ। ਸੋ ਇੱਕ ਹੋਰ ਮੈਸੇਜ ਜਿਹੜਾ ਸਾਡੇ ਕੋਲ ਆਇਆ ਹੋਇਆ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ, ਜਸਪੀਰ ਠਾਕੁਰ ਹੁਣਾਂ ਦਾ ਬਹੁਤ ਹੀ ਖੂਬਸੂਰਤ ਮੈਸੇਜ ਲਿਖਿਆ ਹੈ। ਨਾ ਸੰਡੇ ਬੀਤਨੇ ਕੀ ਚਿੰਤਾ, ਨਾ ਮੰਡੇ ਆਨੇ ਕਾ ਡਰ, ਨਾ ਪੈਸੇ ਕਮਾਨੇ ਕਾ ਮੋਹ, ਨਾ ਖਰਚ ਕਰਨੇ ਕੀ ਖਵਾਹਿਸ਼, ਨਾ ਹੋਟਲ ਮੇ ਖਾਨੇ ਕੀ ਇੱਛਾ, ਨਾ ਘੁੰਮਨੇ ਜਾਨੇ ਕੀ ਖੁਸ਼ੀ, ਨਾ ਸੋਨਾ ਚਾਂਦੀ ਕਾ ਮੋਹ, ਨਾ ਪੈਸੇ ਮੋਹ, ਨਾ ਨਏ ਕੱਪੜੇ ਪਹਿਨਣੇ ਕੀ ਐਕਸਾਈਟਮੈਂਟ, ਨਾ ਅੱਛੇ ਸੇ ਤਿਆਰ ਹੋਣੇ ਕੀ ਚਿੰਤਾ, ਕਿਆ ਹਮ ਮੋਕਸ਼ ਕੇ ਦਵਾਰ ਪਰ ਪਹੁੰਚ ਗਏ ਹੈ, ਲਗਤਾ ਹੈ ਕਲਯੁਗ ਸਮਾਪਤ ਹੋ ਗਿਆ ਔਰ ਸਤਯੁਗ ਆ ਗਿਆ ਹੈ, ਦੁਰਗਾ ਪੂਜਾ ਵਰਤ ਉਪਵਾਸ ਹਵਨ ਰਾਮਾਇਣ ਮਹਾਭਾਰਤ ਪ੍ਰਦੂਸ਼ਣ ਰਹਿਤ ਵਾਤਾਵਰਣ ਭਾਗ ਦੌੜ ਭਰੀ ਜ਼ਿੰਦਗੀ ਸਮਾਪਤ ਸਾਦਗੀ ਭਰਾ ਸਬਕਾ ਜੀਵਨ ਸਬ ਦਾਲ ਰੋਟੀ ਖਾ ਰਹੇ ਹੈ ਸਮਾਨਤਾ ਆ ਗਈ ਹੈ ਕੋਈ ਨੌਕਰ ਨਹੀਂ ਘਰ ਮੇ ਸਬ ਮਿਲ ਜੁਲ ਕਰ ਕਾਮ ਕਰ ਰਹੇ ਹੈ ਨਾ ਕੋਈ ਮਹਿੰਗੇ ਕੱਪੜੇ ਪਹਿਨ ਰਿਹਾ ਹੈ ਔਰ ਨਾ ਕੋਈ ਆਭੂਸ਼ਣ ਧਾਰਨ ਕਰ ਰਿਹਾ ਹੈ ਸਬ ਚੌਬੀਸ ਘੰਟੇ ਈਸ਼ਵਰ ਕੋ ਹੀ ਯਾਦ ਕਰ ਰਹੇ ਹੈ ਲੋਕ ਅਪਾਰ ਦਾਨ ਧਰਮ ਕਰ ਰਹੇ ਹੈ ਸਬ ਕਾ ਅਹੰਕਾਰ ਸ਼ਾਂਤ ਹੋ ਗਿਆ ਹੈ ਲੋਕ ਪਰਸਪਰ ਸਹਿਯੋਗ ਕਰ ਰਹੇ ਹੈ ਸਬ ਬੱਚੇ ਬਾਹਰ ਸੇ ਆਕਰ ਮਾਂ ਬਾਪ ਕੇ ਪਾਸ ਰਹਿਣੇ ਲਗੇ ਹੈ ਘਰ ਘਰ ਭਜਨ ਕੀਰਤਨ ਹੋ ਰਹੇ ਹੈ ਯੇ ਸਤਯੁਗ ਨਹੀਂ ਤੋ ਔਰ ਕਿਆ ਹੈ। ਬਿਲਕੁਲ ਜੀ ਗੱਲ ਤੇ ਬਿਲਕੁਲ ਠੀਕ ਆ ਹੈਗਾ ਤੇ ਲੱਗਦਾ ਏਦਾਂ ਹੀ ਆ ਸਤਯੁਗ ਹੀ ਆ ਗਿਆ ਹੈ ਨਾ ਸਹੀ ਗੱਲ ਆ, ਕੋਈ ਦੌੜ ਨੀ, ਕੋਈ ਭੱਜ ਨੀ, ਆਰਾਮ ਨਾਲ ਘਰੋ ਘਰੀ ਬੈਠੇ ਆ ਸਾਰੇ, ਔਰ ਆਰਾਮ ਨਾਲ ਸੁਖ ਸ਼ਾਂਤੀ ਨਾਲ ਬੈਠੇ, ਆਪਣੀ ਆਪਣੀ ਜੋ ਘਰ ਵਿਚ ਹੈਗਾ ਉਹ ਰੋਟੀ ਪਾਣੀ ਖਾਈ ਜਾਂਦੇ ਪਏ ਆ। ਨਹੀਂ ਤੇ ਪਹਿਲੇ ਈਸਟਰ ਦਾ ਜਿਦਾਂ ਕਹਿ ਲੋ ਵੀ ਆਸਟ੍ਰੇਲੀਆ ਦੇ ਵਿਚ ਤੇ ਬਸ ਭੱਜ ਦੌੜ ਲੱਗੀ ਹੋਣੀ ਸੀ ਵੀ ਹੋਲੀਡੇਜ਼ ਤੇ ਕਿੱਥੇ ਜਾਣਾ ਆ, ਕਿਹੜਾ ਹੋਲੀਡੇ ਹੋਮ ਬੁੱਕ ਕਰਵਾਈਏ, ਕਿੱਥੇ ਕਿਹੜੀ ਸੇਲ ਲੱਗੀ ਆ, ਕੀ ਲੈ ਲਈਏ ਇਹਦੇ ਉੱਤੇ ਈਸਟਰ ਸੇਲ ਤੇ ਕੀ ਲੈਣਾ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਹੌਲੀ ਹੌਲੀ ਜਿੱਦਾਂ ਨਾ ਕਹਿ ਲੋ ਵੀ ਸ਼ਾਂਤ ਹੋਈਆਂ ਪਈਆਂ, ਕਿਉਂਕਿ ਪਤਾ ਆ ਆਰਾਮ ਨਾਲ ਘਰ ਹੀ ਬੈਠਣਾ ਆ ਔਰ ਘਰ ਚ ਜੋ ਹੈਗਾ ਉਹ ਖਾਣਾ। ਸੋ ਬਿਲਕੁਲ ਜਿਵੇਂ ਦਲਜੀਤ ਸਿੰਘ ਭਾਜੀ ਨੇ ਕਿਹਾ ਕਿ ਸਬਰ ਸੰਤੋਖ ਸਹਿਜ ਜਿਹਨੂੰ ਅਸੀਂ ਜ਼ਿੰਦਗੀ ਚ ਲੱਭਦੇ ਰਹੇ, ਦੌੜਦੇ ਰਹੇ, ਜਿਹਨੂੰ ਜਿਹਦੇ ਪਿੱਛੇ ਪਿੱਛੇ ਉਹ ਆਪਣੇ ਆਪ ਸਹਿਜ ਹੀ ਸਾਡੀ ਜ਼ਿੰਦਗੀ ਦੇ ਵਿਚ ਆ ਗਿਆ। ਹੁਣ ਘਰ ਚ ਭਾਵੇਂ ਅਚਾਰ ਆ ਤੇ ਉਹਦੇ ਨਾਲ ਹੀ ਰੋਟੀ ਖਾ ਲਈ ਦੀ ਆ ਤੇ ਵਧੀਆ ਲੱਗਦਾ ਆ। ਸੋ ਬਿਲਕੁਲ ਜੀ, ਇਹ ਸਹਿਜ ਜ਼ਿੰਦਗੀ ਚ ਹੋਣਾ ਜ਼ਰੂਰੀ ਹੈ। ਔਰ ਅਰਸ਼ ਮੱਲੀ ਹੋਣਾ ਦਾ ਮੈਸੇਜ ਆਇਆ, ਕਹਿੰਦੇ ਵੈਰੀ ਨਾਈਸ ਸ਼ੋ ਭੈਣ ਜੀ, ਤੇ ਦਲਜੀਤ ਚਿੱਲੋ ਭਾਜੀ ਬਹੁਤ ਵਧੀਆ ਇਨਸਾਨ ਨੇ, ਬਿਲਕੁਲ ਬਹੁਤ ਵਧੀਆ ਇਨਸਾਨ ਹੈ, ਮੈਨੂੰ ਵੀ ਹਮੇਸ਼ਾ ਉਹਨਾਂ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਦਾ ਹੈ ਅਰਸ਼। ਤੇ ਕਹਿੰਦੇ ਹਰਭਜਨ ਮਾਨ ਦਾ ਸੌਂਗ ਨੀਵੇਂ ਨੀਵੇਂ ਝੋਪੜੇ ਪਲੇ ਕਰ ਦੋ ਜੀ। ਸੋ ਲਓ ਜੀ, ਨੀਵੇਂ ਨੀਵੇਂ ਝੋਪੜੇ ਗੀਤ ਦੀ ਫਰਮਾਇਸ਼ ਵੀ ਭਾਜੀ ਆਈ ਹੈ, ਜੇ ਸਾਡੇ ਕੋਲ ਪ੍ਰੋਗਰਾਮ ਦੇ ਵਿਚ ਟਾਈਮ ਹੈਗਾ ਤੇ ਗੀਤ ਅਸੀਂ ਚਲਾਉਣੇ ਆ ਸਾਰੇ। ਤੇ ਉਸ ਤੋਂ ਬਾਅਦ ਹਰਜਿੰਦਰ ਘੁੰਮਣ ਅੰਕਲ ਹੁਣਾਂ ਨੇ ਕਿਹਾ, ਸਤਿ ਸ਼੍ਰੀ ਅਕਾਲ ਜੀ, ਜਮਲਾ ਜੱਟ ਦਾ ਗਾਣਾ ਦੱਸ ਮੈਂ ਕੀ ਜਹਾਨ ਵਿੱਚੋਂ ਖੱਟਿਆ ਜੀ। ਬਿਲਕੁਲ ਬਿਲਕੁਲ, ਤੁਹਾਡਾ ਗਾਣਾ ਵੀ ਪ੍ਰੋਗਰਾਮ ਦੇ ਵਿੱਚ ਚਲਾਉਣਾ। ਤੇ ਇਹਨਾਂ ਨੇ ਇੱਕ ਹੋਰ ਅੰਕੜੇ ਭੇਜੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, 1939, 1942, 1962, 1965, 1966 ਤੇ ਕੁਝ ਇਹਨਾਂ ਨੇ ਲਿਖਿਆ, ਕਹਿੰਦੇ ਇਹਨਾਂ ਸਾਲਾਂ ਦੇ ਵਿੱਚ ਪੰਜਾਬ ਨੇ ਬਹੁਤ ਸੰਤਾਪ ਭੋਗਿਆ ਹੈ, ਪਰਮਾਤਮਾ ਇਹ ਵਸੀਮਾ ਵੀ ਠੀਕ ਹੀ ਲੰਘਾ ਦੇਗਾ। ਬਿਲਕੁਲ ਜੀ, ਦੁਨੀਆਂ ਤੇ ਪਹਿਲੀ ਵਾਰੀ ਕੋਈ ਇਹੋ ਜਿਹੀ ਔਕੜ ਨਹੀਂ ਆਈ ਦੁਨੀਆਂ ਤੇ, ਇਹ ਔਕੜਾਂ ਹੀ ਮੁਸ਼ਕਲਾਂ ਜਦੋਂ ਤੋਂ ਮੈਨੂੰ ਲੱਗਦਾ ਦੁਨੀਆਂ ਬਣੀ ਉਦੋਂ ਤੋਂ ਹੀ ਚੱਲਦੀਆਂ ਆਈਆਂ। ਔਰ ਠੀਕ ਹੈ ਜੀ, ਜਿੱਥੇ ਬਾਕੀ ਪਾਰ ਕੀਤੀਆਂ ਵੀ ਨਿਕਲ ਜਾਣੀ ਆ। ਸੋ ਜਿਹੜਾ ਸਮਾਂ ਹੈਗਾ ਉਹਨੂੰ ਚੰਗੀ ਤਰ੍ਹਾਂ ਹੰਡਾਈਏ, ਬਿਤਾਈਏ, ਚੜ੍ਹਦੀ ਕਲਾ ਚ ਰਹੀਏ, ਖੁਸ਼ ਰਹੀਏ ਤੇ ਖੁਸ਼ੀਆਂ ਵੰਡਦੇ ਰਹੀਏ, ਇਹੀ ਕਹਿੰਦੀ ਹੁੰਦੀ ਆ ਮੈਂ। ਸੋ ਬਾਕੀ ਆਪਣੇ ਕੋਲ ਅੱਜ ਗੀਤ ਸਰਬਜੀਤ ਭਾਜੀ ਪਏ ਹੋਏ ਆ, ਮੈਨੂੰ ਲੱਗਦਾ 4-5 ਗੀਤ ਹੈਗੇ ਆ। ਸੋ ਮੈਨੂੰ ਲੱਗਦਾ ਜੇ ਪ੍ਰੋਗਰਾਮ ਇੱਥੇ ਹੀ ਅਸੀਂ ਖਤਮ ਕਰਕੇ ਅੱਗੇ ਪ੍ਰੋਗਰਾਮ ਦੇ ਵਿੱਚ ਗੀਤ ਹੀ ਚਲਾ ਦਈਏ ਤੇ। ਸੋ ਲਓ ਜੀ, ਮੈਂ ਫਿਰ ਅੱਜ ਮੈਨੂੰ ਤੁਹਾਡੇ ਤੋਂ ਥੋੜੀ ਪਹਿਲਾਂ ਵਿਦਾ ਲੈਂਦੀ ਹਾਂ ਮੈਂ 10 ਮਿੰਟ, ਤੇ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਸੋਹਣੇ ਸੋਹਣੇ ਗੀਤ ਜਿਹੜੇ ਤੁਸੀਂ ਸਾਰਿਆਂ ਨੇ ਭੇਜੇ ਆ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਥ ਨਿਭਾਉਣ ਲਈ, ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤਾ ਉਹਨਾਂ ਦਾ ਵੀ, ਔਰ ਜਿਹੜੇ ਚੁੱਪ ਚਾਪ ਸੁਣਦੇ ਰਹੇ ਉਹਨਾਂ ਦਾ ਵੀ। ਸੋ ਕੁਛ ਘੱਟ ਵੱਧ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮਾਫੀ ਚਾਹੁੰਦੀ ਹਾਂ। ਜੋ ਚੀਜ਼ਾਂ ਚੰਗੀਆਂ ਲੱਗੀਆਂ ਉਹਨਾਂ ਨੂੰ ਜ਼ਿੰਦਗੀ ਚ ਜ਼ਰੂਰ ਅਪਣਾਉਣ ਦੀ ਕੋਸ਼ਿਸ਼ ਕੀਤੀ, ਔਰ ਜੋ ਮਾੜੀਆਂ ਲੱਗੀਆਂ ਉਹ ਮੇਰਾ ਬਚਪਨਾ ਸਮਝ ਕੇ ਉਹਨਾਂ ਨੂੰ ਭੁਲਾ ਦਿਓ। ਸੋ ਆਪਣਾ ਖਿਆਲ ਰੱਖੋ ਜੀ ਸਾਰੇ, ਔਰ ਸਾਰੇ ਘਰ ਰਹੋ, ਘਰ ਵਿੱਚ ਰਹਿ ਕੇ ਅਸੀਂ ਇਸ ਵਾਰੀ ਵਿਸਾਖੀ ਮਨਾਉਣੀ ਆ। ਸੋ ਮੈਂ ਤੁਹਾਨੂੰ ਮਿਲੂੰਗੀ ਅਗਲੇ ਬੁੱਧਵਾਰ ਨੂੰ ਪ੍ਰੋਗਰਾਮ ਲਹਿਰਾਂ ਦੇ ਵਿੱਚ, ਉਦੋਂ ਤੱਕ ਲਈ ਰੱਖੋ ਜੀ ਆਪਣਾ ਖਿਆਲ, ਚੜ੍ਹਦੀ ਕਲਾ ਤੇ ਰੱਬ ਰਾਖਾ।